अंगीकार कियो मेरे करते, गुरपूरे की बड़ियाई, आप चल नीम तरी गुरु नानक, नित नित चढ़े सवाई, सुनी अरदास स्वामी मेरा, सर्व कला बनियाई, प्रगट पई सगले जग अंतर, गुरु नानक की बड़ियाई। तैन मेरी अनकी कुल विखे, प्रगटे नानक राय, सब सिखन को सुख देहो, जै तै पै सहाय। सोए सलंदड़ी मेरा तन मन मौला, नाम जपंदड़ी लाली, पंध जलंदड़ी मेरा अंदर ठंडा, गुरदर्शन देख निहाली। आओ दिल्ली शहर इलाके दिया संगतां दे बहुत बड़े भाग जागे हन, अज घोर कलजुग का समा है, कलजुग के समय अंदर आपां नूं गुरु साहब की संगत मिली है। धन धन बाबा आनंद सिंह कलेरां वाले फरमाया करदे सन, जिस नूं कलजुग दे विच गुरु की संगत मिल गई, बाबा जी कहिंदे सन भाई उहनूं ऐ जाणो जिवें सचखंड विच थां मिल गई। इह इक सचखंड दा रस्ता तैयार करन दा समा है। काहिरे मन चितवै उदम जा आहर हर जीव भरिया, सैल पत्थर मैं जन तो पाए, तां कारज कागे कर तरिया। मेरे माधो जी सत संगत मिले सो तरिया। कलजुग दे विच बाबा जी ने बहुत ज्यादा परोपकार किया है, अपने उत्ते किरपा की है। सतयुग दे विच द्वापर त्रेते दे विच बहुत कठिन तपस्या करनी पैंदी सी, तां रब दा मिलन दा साधन पूरा हुंदा सी बंदे दा। घर छड़ दिओ, पुठे लौंको, धूणे तापो, जल धारे करो। ते दूसरा साधन सी माया वाले पुरशां दा, ਇਹ ਸਾਧਨ ਹੈ ਯੋਗਾ ਵਿਆਸ। ਗੋਰਖਨਾਥ ਦਾ ਯੋਗਾ ਵਿਆਸ, ਪੁੱਠੇ ਲੰਕੋ, ਧੂਣੇ ਤਾਪੋ, ਜਲ ਧਾਰੇ ਕਰੋ। ਇਹ ਸਤਯੁਗ ਤੋਂ ਲੱਗ ਕੇ ਤ੍ਰੇਤਾ ਦੁਆਪਰ ਤਾਈ ਤੁਰਿਆ ਆਇਆ, ਕਲਯੁਗ ਦੇ ਸਮੇਂ ਵਿੱਚ ਵੀ ਸੀ। ਪਰ ਦੂਸਰਾ ਸਾਧਨ ਸੀ, ਰਾਜੇ ਜਿਹੜੇ ਸੀ ਉਹ ਤਰਦੇ ਸੀ ਦਾਨ ਕਰਕੇ, ਜੱਗ ਕਰਕੇ, ਹਵਨ ਕਰਕੇ, ਵੇਦਾਂ ਦਾ ਪਾਠ ਕਰਵਾ ਕੇ। ਦੋ ਸਾਧਨ ਸੀ, ਜਿਵੇਂ ਕੋਈ ਸਮੁੰਦਰ ਹੈ, ਦਰਿਆ ਹੈ, ਉਹ ਤੋਂ ਪਾਰ ਹੋਣਾ, ਪਾਰ ਹੋਣ ਦੇ ਦੋ ਸਾਧਨ ਹਨ ਉੱਥੇ। ਇੱਕ ਤਾਂ ਬੇੜਾ ਬਣਿਆ ਹੋਵੇ ਅਤੇ ਉਹਦਾ ਟਿਕਟ ਦੇ ਕੇ, ਪੈਸੇ ਦੇ ਕੇ ਬੰਦਾ ਪਾਰ ਹੋ ਜਾਂਦਾ, ਪਰ ਉੱਥੇ ਪੈਸੇ ਵਾਲਾ ਹੀ ਪਾਰ ਹੁੰਦਾ ਸੀ। ਇੱਕ ਨੌਜਵਾਨ ਹੋਵੇ, ਉਹਨੂੰ ਤਰਨਾ ਆਉਂਦਾ ਹੋਵੇ, ਉਹ ਤਰ ਕੇ ਵੀ ਪਾਰ ਹੋ ਜਾਂਦਾ ਸੀ। ਅਤੇ ਜਿਹੜੀ ਇਸਤਰੀ ਸੀ ਉਹਨੂੰ ਤਰਨਾ ਨਹੀਂ ਆਉਂਦਾ ਸੀ, ਜਿਹਦੇ ਕੋਲ ਪੈਸਾ ਨਹੀਂ ਸੀ, ਬੱਚਾ ਸੀ, ਬਿਰਧ ਸੀ, ਕੋਈ ਬਿਮਾਰ ਸੀ, ਉਹਦੇ ਤਰਨ ਦਾ ਸਾਧਨ ਖਤਮ ਸੀ, ਉਹ ਤਰ ਨਹੀਂ ਸੀ ਸਕਦਾ। ਬਾਬਾ ਜੀ ਨੇ ਨਨਕਾਣਾ ਸਾਹਿਬ ਤਲਵੰਡੀ ਦੇ ਵਿੱਚ ਅਵਤਾਰ ਧਾਰ ਕੇ ਬਾਬਾ ਜੀ ਨੇ ਸਾਰੀ ਲੁਕਾਈ ਵੱਲ ਤੱਕਿਆ ਵੀ ਕਲਯੁਗ ਦਾ ਸਮਾਂ ਆ ਗਿਆ, ਬੰਦੇ ਦੀ ਉਮਰ ਥੋੜ੍ਹੀ ਹੈ, ਵੀ ਮਨੁੱਖ ਕਿਵੇਂ ਛੇਤੀ ਪਾਰ ਹੋ ਸਕਦਾ, ਸੌਖਾ ਢੰਗ ਕਿਵੇਂ ਕੱਢੀਏ। ਬਾਬਾ ਜੀ ਨੇ ਸਤਯੁਗ ਦੁਆਪਰ ਦੇ ਕਠਿਨ ਸਫ਼ਰ ਦੇ ਕਾਨੂੰਨਾਂ ਨੂੰ ਬਦਲਿਆ, ਅਤੇ ਬਦਲ ਕੇ ਬਾਬਾ ਜੀ ਨੇ ਮਰਦਾਨੇ ਨੂੰ ਨਾਲ ਲੈ ਕੇ ਅਤੇ ਸੰਗਤਾਂ ਨੂੰ ਇਕੱਠਿਆਂ ਕਰਕੇ ਤੇ ਆ ਨਾਮ ਦੀ ਦਾਤ ਵਰਤਾਈ ਬਾਬਾ ਜੀ ਅੱਗੇ ਤਪ ਸੀ ਤੇ ਫਿਰ ਬਾਬਾ ਜੀ ਨੇ ਆਖਿਆ ਜਪ ਜਪਣ ਵਾਸਤੇ ਆਪਾਂ ਨੂੰ ਆਖਿਆ ਸਾਰਿਆਂ ਨੂੰ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਿਹੜਾ ਆਦ ਅਸੀਂ ਜਪਣਾ ਉਹਨੂੰ ਹੈ ਜਿਹੜਾ ਆਦ ਤੋਂ ਆ ਰਿਹਾ ਅੰਤ ਤਾਈਂ ਸਾਡਾ ਸਾਥ ਨਿਭਾਵੇਗਾ ਉਹ ਆਦ ਸੱਚ ਜਗਾਦ ਜਿਹੜੀ ਜੋਤ ਜਗਦੀ ਹੈ ਕਿੱਥੇ ਜਗਦੀ ਹੈ ਜਿੱਥੇ ਤੂੰ ਯਾਦ ਕਰੇ ਉੱਥੇ ਹੀ ਤੈਨੂੰ ਸਾਧ ਸੰਗਤ ਗੁਰੂ ਦੇ ਦਰਸ਼ਨ ਹੁੰਦੇ ਆ ਜਗਾ ਜਗਾ ਜਗਾਦ ਸੱਚ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪ ਵਰਤਦਾ ਹਰ ਸੱਚ ਨਿਆਈ ਬਾਬਾ ਜੀ ਨੇ ਕਿਰਪਾ ਕੀਤੀ ਪੁਰਾਤਨ ਕਾਨੂੰਨ ਬਦਲ ਕੇ ਆਖਿਆ ਦੁਨੀਆਂ ਦੇ ਲੋਕੋ ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਯੋਗ ਪਾਈ ਹੈ ਬਾਬਾ ਜੀ ਕਹਿੰਦੇ ਘਰ ਬੈਠਿਆਂ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਜਤੀ ਸਦਾਵੇ ਜੁਗਤ ਨੇ ਜਾਣਾ ਛੱਡ ਵਹੇ ਘਰ ਵਾਰ ਬਾਬਾ ਜੀ ਨੇ ਆਖਿਆ ਨਾਨਕ ਘਰ ਬੈਠਿਆਂ ਦਿੱਲੀ ਸ਼ਹਿਰ ਸੰਗਤਾਂ ਘਰ ਛੱਡ ਕੇ ਆਏ ਤੁਸੀਂ ਆਪੋ ਆਪਣਾ ਸਾਰੇ ਪਰ ਸੋਚਿਓ ਕਿੱਥੇ ਆਏ ਆ ਆਪਾਂ ਗੁਰੂ ਸਾਹਿਬ ਦੇ ਘਰੇ ਆਏ ਹਾਂ ਗੁਰੂ ਨਾਨਕ ਸਾਹਿਬ ਦੇ ਨਾਨਕ ਘਰ ਬੈਠਿਆਂ ਯੋਗ ਪਾਈ ਹੈ ਸਤਿਗੁਰ ਕਾ ਉਪਦੇਸ਼ ਇੱਥੋਂ ਕਿਸੇ ਬੰਦੇ ਦਾ ਮਨੁੱਖ ਦਾ ਨਹੀਂ ਉਪਦੇਸ਼ ਹੈ ਇੱਥੇ ਪ੍ਰਗਟ ਗੁਰਾਂ ਕੀ ਦੇ ਸਾਹਮਣੇ ਗੁਰੂ ਸਾਹਿਬ ਬੈਠੇ ਹੈ ਹੁਣ ਗੁਰੂ ਅਰਜਨ ਸਾਹਿਬ ਆਪ ਹੁਕਮਨਾਮਾ ਸੁਣਾਇਆ ਤੁਹਾਨੂੰ ਬੋਲੇ ਹੈ ਸਤਿਗੁਰਾਂ ਨੇ ਮੋਹਰ ਲਾਈ ਹੈ ਵੀ ਗੁਰੂ ਬੋਲਦਾ ਸਾਡਾ ਚਤਰ ਦਿਸਾ ਕੀਨੋ ਬਲ ਆਪਣਾ ਸਿਰ ਉੱਪਰ ਕਰਤਾ ਰਿਓ ਕਿਰਪਾ ਕਠਾਕ ਅਵਲੋਗਨ ਕੀਨੋ ਦਾਸ ਕਾ ਦੂਖ ਵਧਾਰਿਓ ਹਰਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮੇਟੇ ਗੁਰੂ ਜੀ ਮੋਹਰ ਲਾਉਂਦੇ ਕੰਠ ਲਾਏ ਕੰਠ ਲਾਏ ਅਵਗਣ ਸਭ ਮੇਟੇ ਦਿਆਲ ਪੁਰਖ ਬਖਸ਼ਿੰਦ ਮੋਹਰ ਲਾਈ ਪਾਤਸ਼ਾਹ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ ਜੋ ਗੁਰੂ ਸਾਹਿਬ ਦਾ ਬਚਨ ਮੁਖ ਤੋਂ ਬੋਲਿਆ ਗਿਆ ਉਹ ਤਿੰਨ ਕਾਲ ਸੱਤ ਹੋ ਚੁੱਕਾ ਹੈ ਗੁਰੂ ਸਾਹਿਬ ਬੈਠੇ ਹਾਜ਼ਰ ਨਾਜ਼ਰ ਪ੍ਰਗਟ ਗੁਰਾਂ ਕੀ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਲੜ ਲਾਇਆ ਕਿਸ ਦੇ ਗੁਰੂ ਦੇ ਲੜ ਲਾਇਆ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਗੁਰੂ ਨਾਨਕ ਅਵਤਾਰ ਧਾਰ ਕੇ ਆਏ ਪ੍ਰਗਟ ਇਹ ਗੁਰਾਂ ਕੀ ਦੇ ਉਹੀ ਹੈ ਇਸ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜੋਤ ਹੈ ਅੱਜ ਸਾਨੂੰ ਸਮਾਂ ਮਿਲਿਆ ਹੈ ਗੁਰੂ ਨਾਨਕ ਸਾਹਿਬ ਨਨਕਾਣਾ ਸਾਹਿਬ ਧਰਤੀ ਤੇ ਅਵਤਾਰ ਧਾਰ ਕੇ ਕਿਤੇ ਐ ਨਹੀਂ ਵੀ ਉੱਥੇ ਹੀ ਟਿਕ ਗਏ ਨਹੀਂ ਗੁਰੂ ਜੀ ਨੇ ਪ੍ਰਚਾਰ ਸ਼ੁਰੂ ਕੀਤਾ ਸਾਰੀ ਦੁਨੀਆਂ ਦਾ ਚੱਕਰ ਲਾਇਆ ਬਾਬਾ ਜੀ ਨੇ ਤਾਰਿਆ ਜਹਾਨ ਸਾਰੇ ਜਹਾਨ ਨੂੰ ਤਾਰਿਆ ਤੇ ਹੰਕਾਰ ਵੀ ਸਭ ਦਾ ਦੂਰ ਕੀਤਾ ਮਾਣ ਤਾਰਿਆ ਜਹਾਨ ਲਹਿਆ ਅਵਮਾਨ ਹੰਕਾਰੀਆਂ ਦਾ ਅਨਮਾਨ ਵੀ ਤੋੜਿਆ ਪਾਤਸ਼ਾਹ ਨੇ ਜਿੰਨੀ ਦਰਸ਼ਨ ਪਾਇਆ ਜਿਨ੍ਹਾਂ ਨੇ ਸਰਧਾ ਰੱਖੀ ਭਾਵਨਾ ਰੱਖੀ ਜਿੰਨੀ ਦਰਸ਼ਨ ਪਾਇਆ ਪਹਿਲੇ ਸੀ ਨਿਰਾਕਾਰ ਨਿਰੇਕਾਰ ਸੇ ਆਕਾਰ ਹੋ ਗਿਆ ਪਹਿਲੇ ਸੀ ਹਨੇਰਾ ਹਨੇਰੇਕਾਰ ਸੇ ਆਕਾਰ ਹੋ ਗਿਆ ਏਕ ਸੇ ਫੁਰਨਾ ਹੁਆ ਦੋ ਚਾਰ ਹੋ ਗਿਆ ਦੋ ਚਾਰ ਕੀ ਗਿਣਤੀ ਬੜੀ ਹਜ਼ਾਰ ਹੋ ਗਿਆ, ਹਜ਼ਾਰੋਂ ਕੀ ਪੈਦਾਇਸ਼ ਸੰਸਾਰ ਹੋ ਗਿਆ। ਸੰਸਾਰ ਪਾਪੋਂ ਵਿਸ਼ੋਂ ਵਕਾਰੋਂ ਸੇ ਫਸਾ ਘੋਰ ਅੰਧਾਰ ਹੋ ਗਿਆ। ਇਸ ਅੰਧਾਰ ਮੇਟਣੇ ਕੇ ਲੀਏ ਕਲਯੁਗ ਵਿੱਚ ਬਾਬਾ ਨਾਨਕ, ਕਲਯੁਗ ਵਿੱਚ ਗੁਰੂ ਨਾਨਕ ਅਵਤਾਰ ਹੋ ਗਿਆ। ਜਿਸ ਨੇ ਕੀਆ ਦਦਾਰ, ਬਸ ਗੁਰੂ ਨਾਨਕ ਦਾ ਦਦਾਰ ਹੀ ਹੈ ਆਪਣੇ ਵਾਸਤੇ। ਜਿਸ ਨੇ ਕੀਆ ਦਦਾਰ, ਬਸ ਉਸੀ ਕਾ ਬੇੜਾ। ਜਿਸ ਨੇ ਕੀਤਾ ਸਿਦਕ, ਉਸੀ ਕਾ ਆਧਾਰ ਹੋ ਗਿਆ। ਅੱਜ ਸਾਡਾ ਸਿਦਕ ਦੇ ਨਾਲ ਆਧਾਰ ਹੋਰਨਾ। ਅੰਮ੍ਰਿਤ ਛੱਕ ਕੇ ਅੰਮ੍ਰਿਤ ਨੂੰ ਛੱਡਣਾ ਨਹੀਂ, ਸਗਾ ਅੰਮ੍ਰਿਤ ਵੇਲੇ ਉੱਠਣਾ ਹੈ, ਸ਼ਬਦ ਦੀ ਕਮਾਈ ਕਰਨੀ ਹੈ, ਧਰਮ ਦੀ ਕਿਰਤ ਕਰਨੀ ਹੈ, ਹਰੇਕ ਦੇ ਵਿੱਚ ਰੱਬ ਨੂੰ ਵੇਖਣਾ, ਹਰੇਕ ਦੇ ਵਿੱਚ ਰੱਬ ਦੀ ਜੋਤ ਹੈ, ਇਹ ਹਰ ਕਾ ਰੂਪ ਹੈ। ਸਾਰਾ ਸੰਸਾਰ ਹਰੀ ਦੀ ਬਣਸ ਹੈ, ਅਣਸ ਹੈ, ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਹੀ ਆਇਆ। ਇਸ ਕਰਕੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਬਈ ਤੈਨੂੰ ਸਿਮਰਨ ਕਰਨਾ ਪਵੇਗਾ। ਹਜ਼ੂਰ ਨੇ ਸ਼ਰਤ ਰੱਖਤੀ, ਜੋ ਸਿਮਰੈ ਸੋ ਜੀਵੈ, ਜਿਸ ਨੂੰ ਕਰਮ ਪ੍ਰਾਪਤ ਹੋਵੇ। ਕਰਮਾਂ ਦਾ ਚੱਕਰ ਹੈ ਸੰਸਾਰ ਦਾ। ਹਜ਼ੂਰ ਕਹਿੰਦੇ ਜਿਸ ਨੂੰ ਕਰਮ ਪ੍ਰਾਪਤ ਹੋਵੇ, ਸੋ ਜਨ ਨਿਰਮਲ ਥੀਵੈ, ਵਿਘਨ ਬਨਾਸਣ ਸਭ ਦੁੱਖ ਨਾਸਣ। ਵਿਘਨ ਪੈਂਦੇ ਆ, ਇਹਨਾਂ ਦਾ ਇਲਾਜ ਕੀ ਹੈ? ਸਭ ਦੁੱਖ ਨਾਸਣ ਗੁਰ ਚਰਨੀ ਮਨ ਲਾਗਾ। ਆਪਾਂ ਗੁਰੂ ਨਾਨਕ ਦੇ ਚਰਨਾਂ ਦਾ ਮਨ ਲਾਉਣਾ। ਗੁਰੂ ਸਾਹਿਬ ਕਹਿੰਦੇ ਫਿਰ ਤੇਰੇ ਸਾਰੇ ਸੰਕਟ ਕੱਟੇ ਜਾਣਗੇ। ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ। ਅੱਜ ਇਸ ਦਰਬਾਰ ਵਿੱਚ ਆਪਾਂ ਜੁੜਨ ਵਾਸਤੇ ਬੈਠੇ ਹਾਂ। ਗੁਰ ਚਰਨੀ ਮਨ ਲਾਗਾ, ਗੁਣ ਗਾਵਤ ਅਚਿੱਤ ਮਨਾਸੀ। ਗੁਰੂ ਦੇ ਚਰਨਾਂ ਨਾਲ ਮਨ ਲਾ ਕੇ ਉਹਦੇ ਗੁਰੂ ਦੇ ਗੁਣ ਗਾਉਣੇ ਆ। ਗੁਣ ਗਾਵਤ ਚਿੱਤ, ਗੁਣ ਗਾਵਤ ਚਿੱਤ ਅਵਨਾਸੀ। ਉਹਦੇ ਆਪਾਂ ਮਨ ਦੇ ਵਿੱਚ ਚਿੱਤ ਵਿੱਚ ਵਾਸਾ ਕਰਨਾ। ਗੁਣ ਗਾਵਤ ਚਿੱਤ ਅਵਨਾਸੀ, ਆਨੰਦਨ ਹਰ ਰੰਗ ਜਾਗਾ ਮਨ ਇੱਛੇ। ਸਤਿਗੁਰੂ ਫਰਮਾਉਂਦੇ ਆ ਸੇਈ ਫਲ ਪਾਏ, ਹਰ ਕੀ ਕਥਾ ਸਹੇਲੀ ਆਦ ਅੰਤ। ਆਪਾਂ ਵੀ ਆਏ ਆ ਤੇ ਜਿਹੜਾ ਆਇਆ ਉਹਦਾ ਅੰਤ ਆਉਣਾ ਹੀ ਆਉਣਾ। ਆਦ ਅੰਤ ਮੱਧ ਨਾਨਕ ਕਹੋ ਸੋ ਪ੍ਰਭ ਹੋਆ ਵੇਲੀ। ਅੱਜ ਤ੍ਰੇਤੇ ਦੇ ਵਿੱਚ ਰਾਮ ਜੀ ਵੇਲੀ ਸੀ, ਦੁਆਪਰ ਵਿੱਚ ਕ੍ਰਿਸ਼ਨ ਵੇਲੀ ਸੀ, ਹੁਣ ਸਭ ਦੇ ਸਾਂਝੇ ਗੁਰੂ ਨਾਨਕ, ਚੌਂ ਵਰਨਾਂ ਦੇ ਸਾਂਝੇ ਆ ਬਾਬਾ ਨਾਨਕ ਜੀ। ਆਦ ਅੰਤ ਮੱਧ ਨਾਨਕ ਕਹੋ ਸੋ ਪ੍ਰਭ ਹੋਆ ਵੇਲੀ। ਗੁਰੂ ਸਾਹਿਬ ਫਰਮਾਉਂਦੇ ਬਾਣੀ ਦੁਆਰਾ ਫਰਮਾਨ ਹੈ, ਆਪਣਾ ਸਾਰਿਆਂ ਦਾ ਵੇਲੀ ਗੁਰੂ ਨਾਨਕ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ। ਸਤਿਗੁਰਾਂ ਦੀ 12-13 ਸਾਲ ਉਮਰ ਸੀ ਗੁਰੂ ਨਾਨਕ ਸਾਹਿਬ ਦੀ, ਤੇ ਜਿਸ ਟਾਈਮ ਤੇ ਘਰਦਿਆਂ ਨੇ ਆਖਿਆ ਹੁਣ ਪੜ੍ਹਿਆ ਨਹੀਂ, ਤੇ ਪਿਤਾ ਜੀ ਨੇ ਆਖਿਆ ਹੁਣ ਸੱਚਾ ਸੌਦਾ ਕਰਕੇ ਆ, ਤੈਨੂੰ ਦੁਕਾਨ ਪਾ ਕੇ ਦੇਈਏ 20 ਰੁਪਈਏ ਦੇ ਤੇ। ਤੇ ਕੀ ਆਖਿਆ? ਧੰਨ ਪਿਤਾ, ਪੁੱਤਰ ਨੂੰ ਕੋਈ ਨੀ ਕਹਿੰਦਾ ਵੀ ਖਰਾ ਸੌਦਾ ਕਰਕੇ ਆਈ, ਸੱਚਾ ਤੇ ਖਰਾ ਆਖਿਆ। ਮੈਂ ਤਾਂ ਕਾਲੂ ਦੀ ਕਮਾਈ 4 ਯੁੱਗ ਦੀ ਹੋਊਗੀ। ਕਿਉਂ? ਉਹਨੇ ਆਪਣੇ ਪਿਤਾ ਪੁੱਤਰ ਨੂੰ ਸਿੱਖਿਆ ਦਿੱਤੀ ਗੁਰੂ ਨਾਨਕ ਨੂੰ, ਕੀ ਆਖਿਆ? ਖਰਾ ਸੌਦਾ ਕਰਕੇ ਆਈ। ਇਹ ਮੈਂ ਤਾਂ ਕਾਲੂ ਦਾ ਬਚਨ ਹੈ ਪਿਤਾ ਜੀ ਦਾ, ਵੀ ਖਰਾ ਵੀ ਹੋਵੇ ਤੇ ਸੱਚਾ ਵੀ ਹੋਵੇ, ਤਾਂ ਹੀ ਸੱਚੇ ਪਾਤਸ਼ਾਹ ਘਰੇ ਅਵਤਾਰ ਧਾਰੇ ਨਾ। ਫਿਰ ਹੁਣ ਅਗਲਾ ਕਹਿੰਦਾ ਤੂੰ ਸੌਦਾ ਕਰਕੇ ਆਇਆ ਪਰ ਨਫਾ ਹੋਵੇ ਜਿਵੇਂ ਮਰਜ਼ੀ ਕਰਿਆ, ਪੈਸੇ ਵਣ ਦੁੱਗਣੇ ਤਿੱਗਣੇ, ਚਾਹੇ ਮੱਛੀਆਂ ਵੇਚ ਕੇ ਆ ਤੇ ਚਾਹੇ ਜੂੜਾ ਖੇਡ ਕੇ ਆ, ਪੈਸੇ ਪਰ ਧੰਨ ਮਹਿਤਾ ਕਾਲੂ ਪਿਤਾ ਜੀ, ਜਿਨ੍ਹਾਂ ਨੇ 20 ਰੁਪਈਏ ਦੇ ਕੇ ਆਖਿਆ ਪੁੱਤਰ ਨਾਨਕ ਖਰਾ ਸੌਦਾ ਹੋਵੇ ਖਰਾ ਤੇ ਸੱਚਾ ਸੌਦਾ ਕਰਕੇ ਆ, ਤੇ ਨਾਲ ਗੁਆਂਢੀ ਸੰਧੂ ਭਾਈ ਬਾਲੇ ਨੂੰ ਭੇਜਿਆ। ਭਾਈ ਬਾਲੇ ਨੂੰ ਆਖਿਆ ਭਾਈ ਬਾਲਿਆ ਨਾਨਕ ਉਮਰ ਵਿੱਚ ਛੋਟਾ ਹੈ, ਤੂੰ ਨਾਲ ਜਾ ਤੇ ਸੌਦਾ ਸਮਾਨ ਚੁਕਾ ਕੇ ਲਿਆਈ। ਗੁਰੂ ਸਾਹਿਬ ਚਲੇ ਗਏ ਭਾਈ ਬਾਲੇ ਨੂੰ ਨਾਲ ਲੈ ਕੇ, ਸ਼ਹਿਰ ਚਲੇ ਗਏ ਸੱਚੇ ਪਾਤਸ਼ਾਹ। ਜਦੋਂ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਗਏ ਤੇ ਅੱਗੇ ਸ਼ਹਿਰ ਨੂੰ ਜਾਂਦਿਆਂ ਜਾਂਦਿਆਂ ਕੱਚੇ ਰਾਹ ਪੈ ਗਏ ਜੰਗਲ ਨੂੰ, ਜੋ ਜੰਗਲ ਨੂੰ ਪਏ ਕੱਚੇ ਰਾਹ, ਭਾਈ ਬਾਲੇ ਨੇ ਆਖਿਆ ਗੁਰੂ ਜੀ, ਪਿਤਾ ਜੀ ਨੇ ਆਖਿਆ ਸੀ ਸੱਚਾ ਤੇ ਖਰਾ ਸੌਦਾ ਕਰਕੇ ਆਈ ਤੇ ਤੁਸੀਂ ਜੰਗਲ ਨੂੰ ਜਾ ਰਹੇ ਹੋ, ਸੌਦਾ ਤੋਂ ਦੁਕਾਨ ਤੋਂ ਮਿਲੂ। ਕਹਿੰਦੇ ਭਾਈ ਬਾਲਿਆ ਤੂੰ ਮੇਰੇ ਮਗਰ ਆ ਜਾ, ਆਪਾਂ ਪਿਤਾ ਦੀ ਰਸਨਾ ਤੇ ਫੁੱਲ ਚੜਾਉਣੇ ਆ। ਪਿਤਾ ਨੇ ਆਖਿਆ ਸੱਚਾ ਤੇ ਖਰਾ ਸੌਦਾ ਕਰਕੇ ਆਈ। ਹੁਣ ਰੱਬ ਦੀਆਂ ਰਮਜ਼ਾਂ ਨੂੰ ਰੱਬ ਹੀ ਜਾਣੇ। ਗੁਰੂ ਅਰਜਨ ਸਾਹਿਬ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ, ਹੁਣ ਆਮ ਬੰਦਾ ਵੀ ਨਹੀਂ ਜਾਣ ਸਕਦਾ ਬ੍ਰਹਮ ਗਿਆਨੀ ਦੀ ਗੱਤ ਨੂੰ, ਕਹਿੰਦੇ ਕੌਣ ਜਾਣੇ। ਗੁਰੂ ਜੀ ਨੇ ਫੈਸਲਾ ਕਰਤਾ, ਗੁਰੂ ਅਰਜਨ ਸਾਹਿਬ ਕਹਿੰਦੇ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਦੀ ਗੱਲ ਨੂੰ ਬ੍ਰਹਮ ਗਿਆਨੀ ਤੋਂ ਬਿਨਾਂ ਜਾਣ ਨਹੀਂ ਸਕਦਾ ਗੁਰਮੁਖ। ਤੇ ਕੀ ਆਖਿਆ, ਆਖਿਆ ਭਾਈ ਬਾਲਿਆ ਤੂੰ ਮੇਰੇ ਮਗਰ ਤੁਰਿਆ। ਪਿਤਾ ਜੀ ਨੇ ਆਖਿਆ ਸੱਚਾ ਤੇ ਖਰਾ ਸੌਦਾ ਕਰਨ, ਭਾਈ ਬਾਲੇ ਨੇ ਆਖਿਆ ਜੰਗਲ ਵਿੱਚ ਕਿਹੜਾ ਸੌਦਾ, ਕਹਿੰਦੇ ਆ ਜਾ। ਜਦੋਂ ਗਏ ਕਾਂਤ ਜਗ੍ਹਾ, ਜੰਗਲ ਵਿੱਚ ਕੌਣ ਬੈਠੀ ਸੀ, ਮਹਾਂਪੁਰਖ ਬੈਠੀ ਸੀ, ਸਾਧੂ ਮੰਡਲੀ ਬੈਠੀ ਸੀ, ਸਿਮਰਨ ਕਰਦੇ ਸੀ ਕਾਂਤ ਜਗ੍ਹਾ ਦੇ ਵਿੱਚ। ਗੁਰੂ ਸਾਹਿਬ ਉਹਨਾਂ ਨੂੰ ਮਿਲੇ, ਜਦੋਂ ਗੁਰੂ ਸਾਹਿਬ ਮਿਲੇ ਉਹਨਾਂ ਨੂੰ, ਹਜ਼ੂਰ ਨੇ ਪੁੱਛਿਆ ਤੁਹਾਡੇ ਭੋਜਨ ਦਾ ਕਿਆ ਪ੍ਰਬੰਧ ਹੈ। ਉਹਨਾਂ ਨੇ ਉੱਪਰ ਨੂੰ ਉਂਗਲਾਂ ਕੀਤੀਆਂ ਤਾਹਾਂ ਨੂੰ, ਕਹਿੰਦੇ ਸਾਡਾ ਰੱਬ ਨੂੰ ਫਿਕਰ ਹੈ, ਨਿਰੰਕਾਰ ਨੂੰ ਫਿਕਰ ਹੈ, ਅਕਾਲ ਪੁਰਖ ਨੂੰ ਫਿਕਰ ਹੈ। ਇਹ ਸਾਧੂ ਹੁੰਦੇ ਆ ਜਿਹੜੇ ਰੱਬ ਦੀ ਰਿਆਜ਼ ਰਹਿੰਦੇ ਆ, ਸਿਮਰਨ ਕਰਦੇ, ਭਗਤੀ ਕਰਦੇ ਆ। ਤੇ ਕੀ ਆਖਿਆ, ਭਾਈ ਬਾਲਿਆ ਇਦੋਂ ਕੋਈ ਖਰਾ ਸੌਦਾ ਨਹੀਂ ਹੈ, ਭਾਈ ਬਾਲਿਆ ਇਦੋਂ ਕੋਈ ਸੱਚਾ ਸੌਦਾ ਨਹੀਂ ਹੈ। ਇਹਨਾਂ ਨੇ ਆਖਿਆ ਰੱਬ ਦੀ ਰਿਆਜ਼ ਨਾਮ ਜਪਦੇ ਆ, ਸਾਡਾ ਫਿਕਰ ਰੱਬ ਨੂੰ ਹੈ, ਨਿਰੰਕਾਰ ਨੂੰ, ਅਕਾਲ ਪੁਰਖ ਨੂੰ। ਬਾਬਾ ਜੀ ਨੇ ਆਪਣੇ ਅੰਦਰ ਫੁਰਨਾ ਬਣਾ ਲਿਆ ਵੀ ਨਿਰੰਕਾਰ ਅਤੇ ਅਕਾਲ ਪੁਰਖ ਤਾਂ ਮੈਂ ਹੀ ਹਾਂ, ਅਤੇ ਮੈਨੂੰ ਫਿਕਰ ਹੋਣਾ ਚਾਹੀਦਾ। ਗੁਰੂ ਜੀ ਭਾਈ ਬਾਲੇ ਨੂੰ ਕਹਿੰਦੇ ਭਾਈ ਬਾਲਿਆ ਚੱਲ ਬਾਪੂ ਜੀ ਦੀ ਰਸਨਾ ਦੇ ਫੁੱਲ ਚੜ੍ਹਾਈਏ, ਖਰਾ ਅਤੇ ਸੱਚਾ ਸੌਦਾ ਇਦੋਂ ਕੋਈ ਵੀ ਵੱਡਾ ਨਹੀਂ ਹੈ। ਗੁਰੂ ਸਾਹਿਬ ਸ਼ਹਿਰ ਗਏ, ਸ਼ਹਿਰੋਂ ਸਤਿਗੁਰ ਮਠਿਆਈ ਬਣਵਾ ਕੇ ਲਿਆਏ ਆਪ 20 ਰੁਪਈਆਂ ਦੀ। ਹਜ਼ੂਰ ਦੇ ਬਹੁਤ ਸੁੰਦਰ ਪੂਰ ਨੇ, ਹੈ ਨਹੀਂ ਤਾਂ ਸਾਰਿਆਂ ਨੂੰ ਥੋੜ੍ਹੇ ਥੋੜ੍ਹੇ ਪੈਸੇ ਵੰਡ ਦਿੰਦੇ, ਪਰ ਨਹੀਂ, ਜਿਹੜਾ ਪ੍ਰਸ਼ਾਦੇ ਦਾ ਪੁੰਨ ਹੈ ਇਹ ਸਭ ਤੋਂ ਵੱਡਾ ਪੁੰਨ ਹੈ। ਪ੍ਰਸ਼ਾਦਾ ਜਦੋਂ ਬੰਦਾ ਛਕ ਲੈਂਦਾ ਉਦੋਂ ਹੀ ਸੀਸਾਂ ਦੇਣ ਲੱਗ ਜਾਂਦਾ, ਅਤੇ ਸਰੀਰ ਹੈ ਜਿਹੜੀ ਗੱਡੀ ਨਾ ਮਸ਼ੀਨਰੀ, ਇਹ ਪਾਣੀ ਨਾ ਅਤੇ ਪ੍ਰਸ਼ਾਦੇ ਨਹੀਂ ਚੱਲਦੀ ਹੈ। ਜਦੋਂ ਭੁੱਖ ਹੁੰਦੀ ਹੈ ਬੰਦੇ ਨੂੰ ਉਦੋਂ 100 ਦੁੱਖ ਖੜ੍ਹਾ ਹੋ ਜਾਂਦਾ, ਜਦੋਂ ਭੁੱਖ ਦੂਰ ਹੋ ਗਈ ਉਦੋਂ ਇਹਦਾ ਸੌ ਦੁੱਖ ਨਿਮਿਰਤ ਹੋ ਜਾਂਦਾ। ਕਲਗੀਧਰ ਪਾਤਸ਼ਾਹ ਨੇ ਆਖਿਆ ਜਦੋਂ ਕਿਸੇ ਦੇ ਘਰੋਂ ਮੇਰਾ ਸਿੱਖ ਪ੍ਰਸ਼ਾਦਾ ਛਾ ਕੇ ਆਨੰਦ ਹੁੰਦਾ, ਗੁਰੂ ਜੀ ਕਹਿੰਦੇ ਉਹ ਕਿਸੇ ਦਾ ਘਰ ਨਹੀਂ ਰਹਿੰਦਾ, ਮੇਰੀ ਆਨੰਦ ਦੀ ਪੂਰੀ ਹੁੰਦੀ ਹੈ। ਸਤਿਗੁਰ ਕਹਿੰਦੇ ਜਾਣੀ ਸਭ ਤੋਂ ਵੱਧ ਪ੍ਰਸ਼ਾਦੇ ਦਾ ਦਾਨ ਹੈ ਅਤੇ ਦਾਨ ਵੀ ਨਗਦ ਹੈ, ਪ੍ਰਸ਼ਾਦਾ ਛਕਿਆ ਨਹੀਂ ਅਤੇ ਤੈਨੂੰ ਸੀਸਾਂ ਮਿਲ ਗਈਆਂ ਨਹੀਂ, ਇਹ ਵੱਡਾ ਪੁੰਨ ਹੈ ਪ੍ਰਸ਼ਾਦੇ ਦਾ। ਜਿਹੜਾ ਤੁਸੀਂ ਹੋਰ ਕੋਈ ਚੀਜ਼ ਦਾਨ ਕਰਨੀ ਹੈ ਇਹ ਤੁਹਾਨੂੰ ਆਉਂਦੇ ਜਨਮ ਨੂੰ ਮਿਲੂ, ਧਰਮਰਾਜ ਕੋਲ ਲੇਖਾ ਹੋ ਕੇ ਫਿਰ ਆਉਂਦੇ ਜਨਮ ਤੁਹਾਡੇ ਕਰਮਾਂ 'ਚ ਲਿਖਿਆ ਜਾਣਾ। ਅਤੇ ਗੁਰੂ ਨਾਨਕ ਸਾਹਿਬ ਨੇ ਸੱਚਾ ਅਤੇ ਖਰਾ ਸੌਦਾ ਇਸੇ ਨੂੰ ਆਖਿਆ ਵੀ ਨਗਦ ਪੁੰਨ ਵਾਧਾ। ਗੁਰੂ ਸਾਹਿਬ ਗਏ ਸ਼ਹਿਰ, ਗੁਰੂ ਨਾਨਕ ਸਾਹਿਬ ਮਠਿਆਈ ਬਣਵਾ ਲਿਆ, ਇਉਂ ਨਹੀਂ ਕਿਹਾ ਵੀ ਚੱਕ ਲਓ ਖਾ ਲਓ, ਨਹੀਂ, ਭਾਈ ਬਾਲੇ ਨੂੰ ਤਾਂ ਟੋਕਰੀ ਫੜਾਈ, ਆਪ ਸੋਹਣੇ ਕਲ ਕਮਲਾਂ ਦੇ ਨਾਲ ਵਰਤਾਇਆ। ਰੱਬ ਦੀ ਰਿਆਜ ਵਹਿਣ ਵਾਲੇ ਬ੍ਰਹਮ ਗਿਆਨੀ ਸੀ ਮਹਾਂਪੁਰਖ, ਉਹਨਾਂ ਨੂੰ ਪ੍ਰਸ਼ਾਦ ਛਕਾਇਆ, ਕੋਈ 10 ਰੁਪਈਆਂ ਦਾ ਨਹੀਂ ਛਕਾਇਆ, 20 ਦਾ ਹੀ ਛਕਾ ਤਾ, 20 ਰੁਪਈਏ ਦਾ ਪ੍ਰਸ਼ਾਦਾ ਛਕਾ ਕੇ ਮੁੜ ਪਏ। ਸਾਧੂ ਤ੍ਰਿਪਤ ਹੋਏ, ਪੂਰਨਾ ਪਾਇਆ ਗੁਰੂ ਸਾਹਿਬਾਂ ਨੇ ਸਾਡੇ ਵਾਸਤੇ, ਕਬੀਲਦਾਰੀ ਗ੍ਰਸਤੀ ਬੰਦੇ ਵਾਸਤੇ ਜੇ ਦਾਨ ਕਰਨਾ ਤਾਂ ਇਸ ਤਰ੍ਹਾਂ ਸੱਚਾ ਸੌਦਾ ਕਰ। ਖਰਾ ਸੌਦਾ ਇਹ ਹੈ ਕਿ ਕੀ ਬਾਬਾ ਨਾਨਕ ਜੀ ਜਦੋਂ ਮੁੜੇ ਨਾ ਗੁਰੂ ਸਾਹਿਬ, ਭਾਈ ਬਾਲੇ ਨੇ ਆਖਿਆ ਪਿਤਾ ਜੀ ਗੁੱਸੇ ਹੋਣਗੇ, ਉਹ ਤਾਂ ਦੁਕਾਨ ਸਾਫ ਕਰੀ ਜਾਂਦੇ ਆ, ਬੈਠ ਵੀ ਇੱਥੇ ਮੂੰਗੀ ਰੱਖਾਂਗੇ, ਇੱਥੇ ਮਸਾਲਾ ਰੱਖਾਂਗੇ, ਇੱਥੇ ਬਸਾਰ ਰੱਖਾਂਗੇ, ਇੱਥੇ ਸੱਕਰ ਰੱਖਾਂਗੇ, ਇੱਥੇ ਗੁੜ ਰੱਖਾਂਗੇ, ਇੱਥੇ ਖੰਡ, ਇੱਥੇ ਹੋਰ ਸਮਾਨ। ਗੁਰੂ ਸਾਹਿਬ ਕਹਿੰਦੇ ਮੈਂ ਜਾਣਾ ਚਾਹੇ ਮੇਰਾ ਪਿਤਾ ਜਾਣੇ, ਅਤੇ ਤੁਸੀਂ ਜਾਓ ਘਰੇ ਭਾਈ ਬਾਲੇ ਨੂੰ ਆਖਿਓ। ਗੁਰੂ ਸਾਹਿਬ ਵਾਰ ਵਾਰ ਖੂਹ 'ਤੇ ਬਹਿ ਗਏ, ਸੱਚੇ ਪਾਤਸ਼ਾਹ ਵੇਖ ਖੂਹ 'ਤੇ ਬਹਿ ਗਏ, ਭਾਈ ਬਾਲਾ ਘਰੇ ਗਿਆ, ਗੁਰੂ ਨਾਨਕ ਸਾਹਿਬ ਦੇ ਘਰ ਦੇ ਮੂਹਰ ਦੀ ਨੰਘਾ ਸੀ ਅਤੇ ਮਹਿਤਾ ਕਾਲੂ ਜੀ ਪਿਤਾ ਡੀਕਦੇ ਸੀ। ਉਹਨਾਂ ਨੇ ਪੁੱਛਿਆ ਭਾਈ ਬਾਲਿਆ ਵੀ ਤੈਨੂੰ ਗੁਰੂ ਨਾਨਕ ਸਾਹਿਬ ਨਾਨਕ ਦੇ ਨਾਲ ਭੇਜਿਆ ਸੀ ਸੌਦਾ ਲੈਣ ਵਾਸਤੇ, ਕਿੱਥੇ ਹੈ ਗੁਰੂ ਨਾਨਕ? ਉਹਨੇ ਆਖਿਆ ਖੂਹ 'ਤੇ ਬੈਠੇ ਆ, ਅਤੇ ਤੁਹਾਨੂੰ 20 ਰੁਪਈਏ ਦਿੱਤੇ ਸੌਦਾ ਕਰਨ ਨੂੰ। ਕਹਿੰਦੇ ਜੀ ਉਹਨਾਂ ਨੇ ਜੰਗਲ ਵਿੱਚ ਜਾ ਕੇ ਸਾਧੂ ਮਹਾਂਪੁਰਖਾਂ ਨੂੰ ਮਠਿਆਈ ਵੰਡਤੀ, 20 ਰੁਪਈਆਂ ਦਾ ਸੌਦਾ ਕਰਤਾ। ਕਹਿੰਦੇ ਤੂੰ ਸਿਆਣਾ ਸੀ, ਤੂੰ ਗੁਰੂ ਨਾਨਕ ਨੂੰ ਕਹਿਣਾ ਸੀ। ਕਹਿੰਦੇ ਜੀ ਮੈਂ ਬਹੁਤ ਜ਼ਿਆਦਾ ਕਿਹਾ, ਬਹੁਤ ਕਿਹਾ, ਅਤੇ ਕਹਿੰਦੇ ਬਾਪੂ ਦੀ ਰਸਨਾ ਦੇ ਫੁੱਲ ਚੜ੍ਹਾਉਣੇ ਆ। ਵੇਖੋ ਕਹਿੰਦੇ ਪਿਤਾ ਜੀ ਨੇ ਆਖਿਆ ਜੀ ਸੱਚਾ ਅਤੇ ਖਰਾ ਸੌਦਾ ਕਰੀ। ਭਾਈ ਬਾਲਿਆ ਐਦੂ ਕੋਈ ਸੱਚਾ ਅਤੇ ਖਰਾ ਸੌਦਾ ਨਹੀਂ ਹੈ, ਇਉਂ ਆਖਿਆ। ਪਿਤਾ ਜੀ ਕ੍ਰੋਧਵਾਨ ਹੋਏ, ਉਹਨਾਂ ਨੇ ਕੀ ਕਰੋ, ਉਹ ਤਾਂ ਪੂਰਨ ਹੈ, ਗੱਲ ਇੱਕੋ ਹੀ ਹੈ। ਜਦੋਂ ਗੁਰੂ ਸਾਹਿਬ ਖੂਹ 'ਤੇ ਬੈਠੇ, ਪਿਤਾ ਕ੍ਰੋਧਵਾਨ ਹੋ ਕੇ ਘਰੋਂ ਤੁਰ ਪਏ। ਜਦੋਂ ਗੁਰੂ ਸਾਹਿਬ ਵੱਲ ਨੂੰ ਗਏ, ਗੁਰੂ ਸਾਹਿਬ ਖੂਹ 'ਤੇ ਬੈਠੇ, ਸਮਾਧੀ ਲਾਈ, ਅਤੇ ਪਿਤਾ ਜੀ ਨੇ ਆਖਿਆ ਹੇ ਨਾਨਕ ਤੈਨੂੰ 20 ਰੁਪਈਏ ਦਿੱਤੇ ਸੀ ਸੱਚਾ ਅਤੇ ਖਰਾ ਸੌਦਾ ਕਰਨ ਨੂੰ। ਹੱਥ ਜੋੜ ਕੇ ਨਮਸਕਾਰ ਕਰਕੇ ਕਹਿੰਦੇ ਪਿਤਾ ਜੀ ਹਾਂ, ਐਦੂ ਕੋਈ ਖਰਾ ਸੌਦਾ ਨਹੀਂ ਹੈ, ਐਦੂ ਕੋਈ ਸੱਚਾ ਸੌਦਾ ਨਹੀਂ ਮੈਂ ਕਰੇ ਆਂਦਾ। ਕਹਿੰਦੇ ਇਹ ਸੌਦਾ ਕਰਨ ਨੂੰ ਕਿਹਾ ਸੀ ਉਹ ਟਾਈਮ 'ਤੇ? ਕਹਿੰਦੇ ਗੁਰੂ ਨਾਨਕ ਦੇ ਚਪੇੜ ਮਾਰੀ, ਮੁੱਖ 'ਤੇ ਚਪੇੜ ਮਾਰੀ, ਜੇ ਦੂਜੀ ਚਪੇੜ ਮਾਰਨ ਲੱਗੇ ਉਦੋਂ ਬੇਬੇ ਨਾਨਕੀ ਪਹੁੰਚ ਗਈ ਸੀ। ਬੇਬੇ ਨਾਨਕੀ ਨੇ ਆਖਿਆ ਪਿਤਾ ਜੀ ਰੱਬ ਦੇ ਚਪੇੜਾ ਨਾ ਮਾਰੋ, ਇਹਦੇ ਜਿਹੜੇ ਕੌਤਕ ਆ ਉਹ ਦੁਨੀਆਂ ਤੋਂ ਨਿਆਰੇ ਹੈ, ਦੁਨੀਆਂ ਤੋਂ ਨਿਆਰੇ ਹੈ। ਬਾਂਹ ਫੜ ਲਈ ਅਤੇ ਗੁਰਮੁਖੋ ਗੁਰੂ ਸਭ ਬੋਲੇ ਨਹੀਂ, ਪਿਤਾ ਦੇ ਇਹ ਵੀ ਪੂਰਨ ਹੈ। ਸੱਚਾ ਸੌਦਾ ਕੀਤਾ, ਚਪੇੜਾਂ ਖਾਧੀਆਂ ਪਰ ਬੋਲੇ ਨਹੀਂ, ਇਹ ਵੀ ਪੂਰਨ ਹੀ ਹੈ ਪੁੱਤਰ ਵਾਸਤੇ। ਬੋਲੇ ਨਹੀਂ ਮੁੱਖੇ, ਮੁੱਖ ਤੋਂ ਅਸ਼ਟੇ ਸ਼ਬਦ ਨਹੀਂ ਬੋਲੇ, ਅਤੇ ਇਸ ਕਰਕੇ ਸਾਧ ਸੰਗਤ ਚਪੇੜਾਂ ਵੀ ਪੈਣ ਪਰ ਸੱਚਾ ਸੌਦਾ ਕਰਨ ਵਾਸਤੇ ਆਪਾਂ ਨੂੰ ਮੁੱਢ ਤੋਰਿਆ ਬਾਬਾ ਜੀ ਨੇ, ਮੁੱਢ ਹੈ ਸੱਚੇ ਸੌਦੇ ਦਾ। ਅਨੇਕਾਂ ਮਿਸਾਲਾਂ ਹਨ। ਗੁਰੂ ਸਾਹਿਬ ਘਰੇ ਆ ਗਏ, ਮੈਂ ਦ੍ਰਿਸ਼ਟਾਂਤ ਤੁਹਾਨੂੰ ਦੇ ਰਿਹਾ ਸੀ। ਬਾਲ ਅਵਸਥਾ ਅੰਦਰ, ਬਾਲ ਅਵਸਥਾ, ਸਤਿਗੁਰ ਕੌਤਕ ਅਜਬ ਦਿਖਾਉਣ ਆਏ। ਬਾਲ ਅਵਸਥਾ ਤੋਂ ਹੀ ਗੁਰੂ ਜੀ ਜਮਾਂਦਰੂ ਕੌਤਕ ਅਜਬ ਦਿਖਾਉਣ ਆਏ। ਗੁਰੂ ਨਾਨਕ ਸਾਹਿਬ ਕਹਿੰਦੇ ਹੋਰ ਕੋਈ ਕੰਮ ਨਹੀਂ ਕਰਨਾ, ਮਈਆਂ ਛੱਡ ਦਿਓ, ਚੱਲ ਵੀ ਮਈਆਂ ਚਾਰ ਨਾਨਕ। ਗੁਰੂ ਸਾਹਿਬ ਮੱਝਾਂ ਲੈ ਗਏ, ਸਮਾਧੀ ਲਾ ਕੇ ਬਹਿ ਗਏ। ਗੁਰੂ ਜੀ ਨੇ ਆਖਿਆ ਜੀ ਅੱਜ ਚਾਰ ਕੇ ਲੈ ਗਏ, ਕੱਲ੍ਹ ਨੂੰ ਵੀ ਕਹਿਣਗੇ ਅੱਜ ਕੰਮ ਨਮੇੜੀ ਦੀਏ। ਸਤਿਗੁਰ ਰੁੱਖ ਥੱਲੇ ਬਹਿ ਗਏ। ਕਈ ਇਤਿਹਾਸ ਵਿੱਚ ਕਹਿੰਦੇ ਗੁਰੂ ਸਾਹਿਬ ਸੌਂਗੇ, ਇਹ ਭੱਦਾ ਸ਼ਬਦ, ਇਉਂ ਨਹੀਂ ਕਹਿਣਾ ਚਾਹੀਦਾ। ਰੱਬ ਸੌਂਦਾ ਨਹੀਂ ਹੈ, ਰੱਬ ਨਹੀਂ ਸੌਂਦਾ, ਇੱਕੋ ਸਤਿਗੁਰ ਜਾਗਦਾ। ਹੋਰ ਜੱਗ ਸੁੱਤਾ ਮੋਹ ਵਿਆਸ, ਸੰਸਾਰ ਮਾਇਆ ਦੇ ਵਿੱਚ ਸੁੱਤਾ ਪਿਆ, ਪਰ ਇੱਕੋ ਸਤਿਗੁਰ ਮਾਇਆ ਤੋਂ ਨਿਰਲੇਪ ਹੈ ਜਿਹੜਾ ਜਾਗਦਾ। ਗੁਰੂ ਸਾਹਿਬ ਸੁੱਤੇ ਨਹੀਂ ਕਹਿਣਾ ਚਾਹੀਦਾ, ਸਮਾਧੀ 'ਚ ਕਹਿਣਾ ਚਾਹੀਦਾ। ਗੁਰੂ ਨਾਨਕ ਸਾਹਿਬ ਸਮਾਧੀ 'ਚ ਹੋ ਗਏ ਅਤੇ ਮੱਝਾਂ ਅਵਾਰਾ ਹੋ ਗਈਆਂ, ਮੱਝਾਂ ਜਿਮੀਦਾਰ ਦਾ ਖੇਤ ਸਾਰਾ ਖਾ ਲਿਆ। ਜਦੋਂ ਹਜ਼ੂਰ ਦੀ ਸਮਾਧੀ ਖੁੱਲ੍ਹੀ, ਦਿਨ ਢਲਿਆ, ਗੁਰੂ ਸਾਹਿਬ ਮੱਝਾਂ ਹੱਕ ਕੇ ਘਰੇ ਨੂੰ ਲਿਆਉਣ ਲੱਗੇ। ਉੱਧਰ ਖੇਤ ਦਾ ਮਾਲਕ ਖੇਤ ਗਿਆ, ਉਸਨੇ ਵੇਖਿਆ ਵੀ ਮਹਿਤਾ ਕਾਲੂ ਦਾ ਪੁੱਤਰ ਨਾਨਕ, ਉਹਨੇ ਸਾਰਾ ਮੇਰਾ ਖੇਤ ਚਰਾਤਾ, ਮੱਝਾਂ ਤੋਂ ਉਜਾੜਤਾ। ਰੋਂਦਾ ਪਿੱਟਦਾ ਆਇਆ, ਦੁਹਾਈ ਰਾਮ ਦੀ, ਮੇਰਾ ਖੇਤ ਸਾਰਾ ਨਾਨਕ ਨੇ ਅੱਜ ਉਜਾੜਤਾ। ਸੀ ਖੇਲ ਗੁਰੂ ਦਾ ਵੀ ਅੱਜ ਮੱਝਾਂ ਨੂੰ ਕਿਹਾ, ਕੱਲ੍ਹ ਨੂੰ ਵੀ ਕਹਿਣਗੇ। ਕਿਹੜੇ ਕੰਮ ਨੂੰ ਆਇਆ? ਕੰਮ ਤਾਂ ਨਾਮ ਜਪਾਉਣ ਵਾਸਤੇ ਆਇਆ। ਐਂ ਆਖਾਂ ਜੀਵਾਂ ਬਿਸਰੇ ਮਰ ਜਾਓ, ਆਖਣਾ ਔਖਾ, ਸੱਚਾ ਨਾਂ ਕਹਿਣ ਵਾਲਾ ਕੋਈ ਨਹੀਂ ਹੈ, ਅਤੇ ਮੇਰੀ ਡਿਊਟੀ ਲੱਗੀ ਹੈ। ਧੰਨ ਗੁਰੂ ਨਾਨਕ, ਸੱਚੇ ਪਾਤਸ਼ਾਹ ਨੇ ਕੌਤਕ ਕੀਤਾ ਅਤੇ ਉਹ ਜ਼ਿਮੀਦਾਰ ਸਿੱਧਾ ਚੌਧਰੀ ਰਾਏ ਬਲਾਰ ਕੋਲ ਗਿਆ। ਰਾਏ ਬਲਾਰ ਕੋਲ ਦਾਵਾ ਕੀਤਾ, ਪਕਾਰ ਕੀਤੀ ਵੀ ਮੇਰਾ ਖੇਤ ਸਾਰਾ ਮਹਿਤਾ ਕਾਲੂ ਦੇ ਪੁੱਤਰ ਨਾਨਕ ਨੇ ਸਾਰਾ ਖੇਤ ਚਰਾ ਦਿੱਤਾ, ਸਾਰੀ ਮੇਰੀ ਕਣਕ ਚਰ ਗਈ ਪਸ਼ੂ। ਅਤੇ ਰਾਏ ਬਲਾਰ ਨੇ ਮਹਿਤਾ ਕਾਲੂ ਨੂੰ ਬੁਲਾਇਆ ਆਪਦੇ ਕੋਲ, ਭਾਈ ਆ ਵੇਖ, ਜ਼ਿਮੀਦਾਰ ਰੋਂਦਾ ਕਰਲਾਉਂਦਾ, ਤੇਰੇ ਨਾਨਕ ਪੁੱਤਰ ਨੇ ਸਾਰਾ ਖੇਤ ਉਜਾੜ ਦਿੱਤਾ, ਸੌਂ ਗਿਆ, ਸਮਾਧੀ 'ਚ ਹੋ ਗਏ ਗੁਰੂ ਸਾਹਿਬ। ਮੈਂ ਤਾਂ ਕਾਲੂ ਜੀ ਕਹਿੰਦੇ ਦੱਸੋ ਜੁਰਮਾਨਾ ਦੇਣਾ ਪੈਣਾ, ਉਹਨਾਂ ਨੇ ਜੁਰਮਾਨਾ ਲਾਤਾ, ਹਰਜਾਲਾ ਹਰਜਾਨਾ ਭਰੋ। ਮੈਂ ਤਾਂ ਕਾਲੂ ਜੀ ਘਰੇ ਆਏ, ਮਾਤਾ ਤ੍ਰਿਪਤਾ ਜੀ ਨੂੰ ਕਹਿੰਦੇ ਲੈ ਇਹਨੇ ਕੰਮ ਕੀ ਕਰਨਾ, ਪਹਿਲਾਂ 20 ਰੁਪਈਏ ਦਿੱਤੇ ਸਾਧੂਆਂ ਨੂੰ ਖਵਾ ਕੇ ਆ ਗਿਆ, ਉਦੋਂ ਪਹਿਲਾਂ ਪੜ੍ਹਨੇ ਭੇਜਿਆ, ਪਾਦੇ ਨੇ ਵੀ ਹੱਥ ਜੋੜਤੇ। ਹੁਣ ਮਈਆਂ ਦਾ ਕੰਮ ਬਹੁਤ ਸਾਦਾ ਹੀ ਹੁੰਦਾ, ਪਸ਼ੂ ਚਾਰਨੇ, ਹੁਣ ਮਈਆਂ ਵੀ ਚਾਰਨ ਰਹਿ ਗਿਆ, ਇਹ ਕੀ ਕਰੂਗਾ? ਅੱਜ ਪਹਿਲੇ ਦਿਨ ਹੀ ਮਈਆਂ ਚਾਰਨ ਭੇਜਿਆ, ਨਵੇਂ ਹੀ ਚੰਦ ਚਾੜਿਆ, ਸਾਰਾ ਖੇਤ ਹੀ ਖਾ ਲਿਆ। ਹੁਣ ਮੈਂ ਪੈਸੇ ਲੈ ਕੇ ਜਾਂਦਾ, ਹਰਜਾਨਾ ਭਰਨ ਵਾਸਤੇ ਜਾਂਦਾ। ਮਾਤਾ ਜੀ ਨੇ ਇੱਕ ਪੁੱਤਰ ਵੇਖ, ਗਿਆ ਮੱਝਾਂ ਚਾਰਨ ਅਤੇ ਤੂੰ ਉੱਥੇ ਜਾ ਕੇ ਪੈ ਗਿਆ, ਖੇਤ ਸਾਰਾ ਖਾ ਲਿਆ। ਵੇਖੋ ਥਾਪਿਆ ਨਾ ਜਾਏ, ਕੀਤਾ ਨਾ ਹੋਏ ਆਪੇ ਆਪ, ਨਿਰੰਜਣ ਸੋਏ ਸਤਿਗੁਰੂ ਬੋਲੇ। ਸਤਿਗੁਰ ਕਹਿੰਦੇ ਪਿਤਾ ਜੀ ਕੋਈ ਖੇਤ ਨਹੀਂ ਖਾਧਾ। ਵੇਖੋ ਧੁਰੋਂ ਹੀ ਆਏ ਗੁਰੂ ਨਾਨਕ ਸਾਹਿਬ, ਕੀ ਆਖਿਆ, ਕੋਈ ਖੇਤ ਨਹੀਂ ਖਾਧਾ। ਰਾਏ ਬਲਾਰ ਨੂੰ ਕਹੋ ਮੈਂ ਨਾਲ ਚੱਲਦਾ, ਮੌਕਾ ਵੇਖ ਕੇ ਆਓ। ਗੁਰੂ ਨਾਨਕ ਸਾਹਿਬ ਆਪ ਗਏ, ਕਹਿੰਦੇ ਕੋਈ ਖੇਤ ਨਹੀਂ ਖਾਧਾ, ਵੇਖ ਕੇ ਆਓ। ਕਹਿੰਦੇ ਰਾਏ ਬਲਾਰ ਆਪ ਗਿਆ, ਉੱਥੋਂ ਦਾ ਹਾਕਮ ਸੀ ਚੌਧਰੀ, ਆਪ ਗਿਆ, ਜ਼ਿਮੀਂਦਾਰ ਗਿਆ, ਹੋਰ ਵੀ ਸ਼ਰੀਕ ਭਰਾ ਬੜੇ ਗਏ। ਜਾ ਕੇ ਜਦੋਂ ਖੇਤ ਵੇਖਿਆ, ਗੁਰਮੁਖ ਇੱਕ ਵੀ ਪੈੜ ਨਾ ਉੱਥੇ ਪਸ਼ੂ ਦੀ। ਹੁਣ ਪੈੜ ਹੋਵੇ ਤਾਂ ਪਸ਼ੂ ਪਵੇ ਤਾਂ ਖੇਤ ਖਾਵੇ, ਅਤੇ ਖੇਤ ਅੱਗੇ ਨਾਲੋਂ ਵੀ ਹਰਿਆ ਭਰਿਆ ਵੇ। ਭਾਈ ਬਾਲੇ ਵਾਲੀ ਸਾਖੀ ਹੈ, ਗੁਰੂ ਸਾਹਿਬ ਬੈਠੇ ਹੈ। ਜੇ ਗੁਰੂ ਦੀ ਗੱਲ ਝੂਠੀ ਹੋਵੇ ਤਾਂ ਮਹਾਂਪੁਰਖ ਸੁਣਾਉਣ ਵਾਲੇ ਦੇ ਨੰਬਰ ਕੱਟੇ ਜਾਂਦੇ ਆ। ਖੇਤ ਅੱਗੇ ਨਾਲੋਂ ਵੀ ਹਰਿਆ ਭਰਿਆ। ਰਾਏ ਬਲਾਰ ਵੀ ਬੜਾ ਹੈਰਾਨ ਹੋਇਆ, ਸ਼ਰਮਿੰਦਾ ਹੋਇਆ, ਅਤੇ ਉੱਥੇ ਜ਼ਿਮੀਂਦਾਰ ਵੀ ਬੜਾ ਸ਼ਰਮਿੰਦਾ ਹੋਇਆ। ਜ਼ਿਮੀਂਦਾਰ ਨੇ ਆਖਿਆ, ਦੁਹਾਈ ਰਾਮ ਦੀ, ਮੈਂ ਹੁਣ ਵੇਖ ਕੇ ਆਇਆ, ਸਾਰਾ ਖੇਤ ਜਾੜਤਾ ਸੀ ਮੱਝਾਂ ਨੇ, ਇਹ ਅੱਗੇ ਨੂੰ ਵੀ ਹਰਿਆ ਭਰਿਆ। ਬੜੇ ਹੈਰਾਨ ਹੋਏ। ਰਾਏ ਬਲਾਰ ਨੂੰ, ਜ਼ਿਮੀਂਦਾਰ ਨੂੰ ਚਰਨਾਂ 'ਤੇ ਮੱਥਾ ਟੇਕਣਾ ਪਿਆ। ਬਾਲ ਅਵਸਥਾ ਅੰਦਰ ਸਤਿਗੁਰ ਕੌਤਕ ਅਜਬ ਦਿਖਾਣ ਆਏ, ਪਹਿਲਾਂ ਦੌਲਤਾਂ ਦਾਈ ਨੂੰ। ਅੱਜ ਪੂਰਮਾਸ਼ੀ ਦਾ ਦਿਹਾੜਾ ਹੈ, ਦਿੱਲੀ ਸ਼ਹਿਰ ਇਲਾਕੇ ਦੀਆਂ ਸੰਗਤਾਂ ਵਧਾਈ ਦੇ ਪਾਤਰ ਹੋ ਤੁਸੀਂ, ਤੁਹਾਨੂੰ ਗੁਰੂ ਨਾਨਕ ਦੇ ਅਵਤਾਰ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਸਾਰਿਆਂ ਨੂੰ। ਇਹ ਪੂਰਮਾਸ਼ੀ ਵੱਡੀ ਪੂਰਮਾਸ਼ੀ ਮੰਨੀ ਜਾਂਦੀ ਹੈ। ਆਪਣੇ ਸਿੱਖ ਧਰਮ ਵਿੱਚ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਨ ਕੀਤਾ, ਅਤੇ ਉਸ ਟਾਈਮ 'ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਕੀ ਆਖਿਆ, ਜਦੋਂ ਮੌਕਾ ਵੇਖਿਆ, ਖੇਤ ਵੇਖੋ ਹਰਿਆ ਭਰਿਆ, ਪਿਛਲੇ ਯੁੱਗਾਂ ਦੀ ਕਮਾਈ ਬਾਬੇ ਨਾਨਕ ਦੀ, ਅਤੇ ਕੀ ਆਖਿਆ, ਬਾਲ ਵਸਤਾ ਅੰਦਰ ਸਤਿਗੁਰ ਕੌਤਕ ਅੱਜ ਦਿਖਾਣ ਆਏ, ਪਹਿਲਾਂ ਦੌਲਤਾਂ ਦਾਈ ਜਿਸ ਨੂੰ ਸੋਹਣਾ ਦਰਸ਼ ਦਿਖਾਣ ਆਏ। ਪਹਿਲਾਂ ਉੱਥੋਂ ਦੇ ਪੰਡਿਤ ਹਰਦਿਆਲ ਜੀ ਹੋਏ ਆ, ਜੋਤਸੀ ਵਿਦਵਾਨ ਹੋਏ ਆ, ਜਿਨ੍ਹਾਂ ਨੇ ਬਾਬਾ ਨਾਨਕ ਜੀ ਦੀ ਕੁੰਡਲੀ ਲਿਖੀ ਹੈ, ਪੱਤਰੀ ਲਿਖੀ ਹੈ, ਜਨਮ ਪੱਤਰੀ। ਅਤੇ ਉਸ ਟਾਈਮ 'ਤੇ ਅੱਜ ਦੀ ਰਾਤ ਜਿਹੜੀ ਲੰਘ ਗਈ ਹੈ, ਅਤੇ ਪੂਰਮਾਸ਼ੀ ਦਾ ਇੰਨਾ ਪ੍ਰਕਾਸ਼ ਪੈਂਦਾ ਸੀ, ਚੰਦਰਮਾ ਦਾ ਇੰਨਾ ਪ੍ਰਕਾਸ਼ ਪੈਂਦਾ ਸੀ, ਅਤੇ ਬਰਾਂਡੇ 'ਚ ਪਿਆ ਹਰਦਿਆਲ ਜੀ ਉੱਠ ਖੜਿਆ, ਉਹਨੇ ਬਾਹਰ ਨਿਕਲ ਕੇ ਵੇਖਿਆ ਕਿੰਨਾ ਪ੍ਰਕਾਸ਼ ਪੈ ਰਿਹਾ ਹੈ। ਕਹਿੰਦੇ ਆਕਾਸ਼ ਦੇ ਸਾਰੇ ਤਾਰੇ ਟੁੱਟ ਕੇ ਤਲਵੰਡੀ 'ਤੇ ਆ ਗਏ ਸੀ, ਉਹਨਾਂ ਦਾ ਵੀ ਪ੍ਰਕਾਸ਼ ਪੈ ਰਿਹਾ ਸੀ। ਪੰਡਿਤ ਹਰਦਿਆਲ ਜੀ ਨੇ ਵੇਖ ਕੇ ਅਚਰਜ ਹੋ ਕੇ, ਜੋਤਸ਼ੀ ਸੀ ਵਿਦਵਾਨ, ਉਹਨੇ ਅੱਧੀ ਰਾਤੋਂ 12:15 ਵਜੇ ਗੁਰੂ ਸਾਹਿਬ ਨੇ ਅਵਤਾਰ ਧਾਰਿਆ। ਉਹ ਟਾਈਮ 'ਤੇ ਪੱਤਰੀ ਕਾਗਜ਼ ਲੈ ਕੇ ਕੁੰਡਲੀ ਬਣਾਉਣ ਲੱਗਾ, ਜਦੋਂ ਬਣਾਉਣ ਲੱਗਾ ਤਾਂ ਘਰ ਵਾਲੀ ਉੱਠੀ, ਘਰ ਵਾਲੀ ਨੇ ਆਖਿਆ, ਪੰਡਿਤ ਜੀ ਕਿਤੇ ਸੁਪਨਾ ਤਾਂ ਨਹੀਂ ਆਇਆ, ਕਿਸੇ ਦਿਨੇ ਕਿਸੇ ਬੰਦੇ ਦੀ ਪੱਤਰੀ ਬਣਾਉਣੀ ਹੋਵੇ ਅਤੇ ਰਾਤ ਨੂੰ ਸੁਪਨੇ 'ਚ ਉੱਠ ਕੇ ਬਣਾਉਣ ਲੱਗ ਗਏ ਹੋ। ਉਹਨੇ ਆਖਿਆ, ਭਲੀਏ ਲੋਕਣੇ, ਆ ਵੇ ਆਕਾਸ਼, ਆਕਾਸ਼ ਵੱਲ ਸਾਰੀ ਤਲਵੰਡੀ 'ਤੇ ਕਿੰਨੀ ਰੋਸ਼ਨੀ ਹੈ, ਉਨੀ ਸਾਰੀ ਦੁਨੀਆ 'ਤੇ ਰੋਸ਼ਨੀ ਨਹੀਂ ਹੈ ਜਿੰਨੀ ਚੰਦਰਮਾ ਦੀ ਅੱਜ ਰੋਸ਼ਨੀ ਹੈ, ਵੇਖ। ਉਹਨੇ ਆਖਿਆ, ਜੀ ਵੇਖੋ ਲਾਓ ਟੇਵਾ ਪੱਤਰੀ, ਫਿਰ ਕਿਉਂ ਇੰਨੀ ਰੋਸ਼ਨੀ ਹੈ, ਇੰਨਾ ਚਾਨਣ ਕਿਉਂ ਪੈ ਰਿਹਾ। ਇਹ ਜਿਹੜਾ ਨਛੱਤਰ ਹੈ ਨਾ ਤੇਜ ਚੰਦਰਮਾ ਦਾ, ਹੋਰ ਕਿਸੇ ਮਹੀਨੇ ਵਿੱਚ ਕਿਸੇ ਅਵਤਾਰ 'ਤੇ ਨਹੀਂ ਆਇਆ। ਰਮਦਾਸ ਭਗਤ ਨੇ ਵੀ ਜਨਮ ਲਿਆ, ਲਿਆ ਪੁੰਨਿਆ ਵਾਲੇ ਦਿਨ ਅਵਤਾਰ ਰਮਦਾਸ ਜੀ ਨੇ, ਹੋਰ ਵੀ ਬੜੇ ਬੜੇ ਮਹਾਂਪੁਰਖਾਂ ਨੇ, ਪਰ ਕਿਸੇ ਨੇ 2 ਵਜੇ, ਕਿਸੇ ਨੇ 3 ਵਜੇ, ਕਿਸੇ ਨੇ 4 ਵਜੇ। ਜਿਹੜਾ ਸਿਖਰ ਦਾ ਚੰਦਰਮਾ ਸੀ ਨਾ 12:15 ਵਜੇ, ਉਦੋਂ ਸੱਚਖੰਡ ਦੇ ਬਾਰ 'ਚ ਆਇਆ ਹੋਇਆ ਸੀ ਚੰਦਰਮਾ। ਉਹਨੂੰ ਕਿਹਾ ਨਛੱਤਰਾਂ 'ਚੋਂ ਨਛੱਤਰ ਤੇਜ। ਕਈਆਂ ਨੇ ਪੁੰਨੇ ਵਾਲੇ ਦਿਨ ਅਵਤਾਰ ਤਾਂ ਧਾਰਿਆ 11:15, 10:15, ਉਹ ਨਛੱਤਰ 'ਚ ਨਹੀਂ ਆਉਂਦਾ। ਨਛੱਤਰ 'ਚ ਆਉਂਦਾ ਵੀ 12:15 ਵਜੇ ਚੰਦਰਮਾ ਸਿਖਰ ਤੇ ਹੁੰਦਾ, ਸੱਚਖੰਡ ਦੇ ਬਾਹਰ ਦੀ ਰੋਸ਼ਨੀ ਆਉਂਦੀ ਹੈ, ਉਹਨੂੰ ਨਛੱਤਰ ਆਖਿਆ। ਨਛੱਤਰ ਆਪਾਂ ਕਹਿੰਦੇ ਮੁੰਡੇ ਦਾ ਨਛੱਤਰ ਬੜਾ ਚੰਗਾ ਨਿਕਲਿਆ, ਅੰਮ੍ਰਿਤ ਵੇਲੇ ਜਨਮ ਹੋ ਗਿਆ, ਪਰ ਫਿਰ ਕੰਮਾਂ ਤੋਂ ਪਤਾ ਲੱਗਦਾ ਵੀ ਕਿਹੋ ਜਿਹਾ ਨਛੱਤਰ ਹੈ ਇਹਦਾ। ਪਰ ਬਾਬੇ ਨਾਨਕ ਦਾ ਨਛੱਤਰ ਜਦੋਂ ਉਹ ਪੰਡਿਤ ਦੇ ਘਰਵਾਲੀ ਨੇ ਆਖਿਆ ਪਤੀ ਜੀ ਵੇਖੋ ਇਹਦਾ ਨਛੱਤਰ ਕੈਸਾ, ਕੌਣ ਹੈ ਇਹ, ਜਦੋਂ ਕਹਿੰਦੇ ਕੁੰਡਲੀ ਬਣਾਈ ਟੇਵਾ, ਉਸ ਨਛੱਤਰ ਦਾ ਹਿਸਾਬ ਲਾਇਆ। ਆਪਾਂ ਵੀ ਕਿਸੇ ਪੰਡਿਤ ਨੂੰ ਕਹੀ ਨਾ ਬੱਚੇ ਦੀ ਪੱਤਰੀ ਬਣਾਉਣੀ ਹੈ, ਟੇਵਾ ਬਣਾਉਣਾ, ਉਹ ਆਪਾਂ ਨੂੰ ਪੁੱਛੂ ਵੀ ਕੈ ਵਜੇ ਦਾ ਜਨਮ ਸੀ, ਪਹਿਲੀ ਗੱਲ ਕੈ ਵਜੇ ਦਾ ਜਨਮ ਸੀ, ਉਸ ਜਨਮ 'ਤੇ ਫਿਰ ਬਣਦੀ ਹੈ। ਅਤੇ ਬਾਬਾ ਜੀ ਦਾ 1:12:13 ਦਾ ਅਵਤਾਰ ਸੀ, ਪੂਰਾ ਪੂਰਨਮਾਸ਼ੀ ਦਾ ਚੰਦਰਮਾ ਫੁੱਲ ਚਾਨਣ ਵਾਲਾ ਸੀ, ਰਵੀ ਹੋ ਗਿਆ ਸੀ, ਰਵੀ ਦਾ ਨਾਂ ਰੋਸ਼ਨ ਹੋ ਚੁੱਕਾ ਸੀ, ਪੂਰਾ ਸਾਰੇ ਸੰਸਾਰ 'ਤੇ ਰੋਸ਼ਨੀ ਹੋ ਚੁੱਕੀ ਸੀ। ਇਸ ਕਰਕੇ ਬਾਬਾ ਜੀ ਨੇ ਜਦੋਂ ਅਵਤਾਰ ਧਾਰਨ ਕੀਤਾ, ਸ਼ਕਤੀ ਉਦੋਂ ਹੀ ਵਰਤੀ, ਪੰਡਿਤ ਹਰਦਿਆਲ ਜੀ ਨੇ ਪੱਤਰੀ ਬਣਾਈ, ਉਹਨਾਂ ਨੇ ਆਖਿਆ ਨੰਨਾ ਅੱਖਰ ਨਿਕਲਿਆ, ਨੰਨਾ ਅੱਖਰ ਮੂਹਰੇ ਆਉਂਦਾ ਅਤੇ ਨੰਨਾ ਅੱਖਰ ਨਿਰੰਕਾਰ ਦਾ ਹੈ, ਐਂ ਲੱਗਦਾ ਜੀ ਨਿਰੰਕਾਰ ਨੇ ਅਵਤਾਰ ਧਾਰਿਆ। ਪੰਡਿਤ ਹਰਦਿਆਲ ਦੇ ਜਿਹੜੀ ਘਰਵਾਲੀ ਸੀ, ਪੰਡਿਤ ਜੀ ਨੇ ਆਖਿਆ ਵੀ ਆਪਣੇ ਪਿੰਡ ਵਿੱਚ ਵੇਖ ਕਿਹਦੇ ਘਰ ਵਿੱਚ ਬੱਚੇ ਨੇ ਜਨਮ ਲਿਆ। ਉਹਨੇ ਆਖਿਆ ਜੀ ਆਪਣੇ ਨੇੜੇ ਘਰਾਂ ਦੇ ਮਹਿਤਾ ਕਾਲੂ ਖੱਤਰੀ, ਉਹਨਾਂ ਦੇ ਘਰੇ ਬੱਚੇ ਨੇ ਜਨਮ ਲੈਣਾ ਸੀ ਅੱਜ ਭਲਕ। ਪੰਡਿਤ ਹਰਦਿਆਲ ਜੀ ਨੇ ਆਖਿਆ ਜਾ ਵੇਖ ਕੇ ਆ। ਜਦੋਂ ਸਾਧ ਸੰਧ ਵੇਖਣ ਗਈ ਅਤੇ ਘਿਓ ਦੀਆਂ ਦੋ ਜੋਤਾਂ ਜਗਦੀਆਂ ਸੀ ਬਾਹਰ 'ਚ, ਜਨਮ ਹੋ ਚੁੱਕਾ ਸੀ ਗੁਰੂ ਸਾਹਿਬ ਦਾ, ਅਤੇ ਉਸ ਟਾਈਮ 'ਤੇ ਦੌਲਤਾਂ ਦਾਈ, ਉਹਦਾ ਨਾਂ ਸੀ ਦੌਲਤਾਂ ਦਾਈ, ਹਨੇਰਾ ਸੀ ਨਾ। ਜਦੋਂ ਪੰਡਿਤ ਹਰਦਿਆਲ ਜੀ ਘਰਵਾਲੀ ਨੇ ਦੌਲਤਾਂ ਦਾਈ ਨੂੰ ਆਉਂਦਿਆਂ ਵੇਖਿਆ, ਕਹਿੰਦੇ ਉਹਦੇ ਵੀ ਮਸਤਕ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਸੀ। ਪਹਿਲਾਂ ਦੌਲਤਾਂ ਦਾਈ ਜਿਸ ਨੂੰ ਸੋਹਣਾ ਦਰਸ਼ ਦਿਖਾਉਣ ਆਏ, ਦੌਲਤਾਂ ਦਾਈ ਨੂੰ ਪੁੱਛਿਆ ਵੀ ਇੰਨਾ ਰੰਗ ਰੂਪ ਤੇਰਾ ਸੋਹਣਾ ਕਿਉਂ ਝੱਲੀ ਹੋ ਗਈ। ਉਹ ਕਹਿੰਦੀ ਭੈਣੇ ਮੈਂ ਦਾਈ ਹਾਂ, ਬੱਚੇ ਤਾਂ ਬਹੁਤ ਪੈਦਾ ਕੀਤੇ, ਮੇਰੇ ਹੱਥੀਂ ਬਹੁਤ ਜਨਮ ਹੋਏ, ਪਰ ਐਸਾ ਕੋਈ ਬੱਚਾ ਨਹੀਂ ਵੇਖਿਆ ਜਨਮ ਲੈਣ ਸਾਰ ਵੀ ਮੇਰਾ ਵੀ ਦੁਆਰ ਖੁੱਲ੍ਹ ਗਿਆ, ਦਸਮ ਦੁਆਰ, ਮੇਰੇ ਮੁੱਖ 'ਚੋਂ ਵੀ ਆਰਾਮ ਦੀ ਆਵਾਜ਼ ਆਪੇ ਹੀ ਆਉਣ ਲੱਗ ਪਈ ਹੈ, ਆਪੇ ਹੀ ਦਰਸ਼ਨ ਦੇਖਤੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਕਿਉਂ ਆਖਿਆ ਦਰਸ਼ਨ ਦੇਖਤੇ ਹੀ ਸੁੱਧ ਕੀ ਨਾ ਸੁੱਧ ਰਹੀ। ਕਰਮ ਦੇ ਨਾਲ ਕਵੀ ਨੇ ਲਿਖਿਆ ਬਾਲ ਅਵਸਥਾ ਅੰਦਰ ਸਤਿਗੁਰ ਕੌਤਕਾਜ ਦਿਖਾਉਣ ਆਏ, ਪਹਿਲਾਂ ਦੌਲਤਾ ਦਾਈ ਜਿਸ ਨੂੰ ਸੋਹਣਾ ਦਰਸ਼ ਦਿਖਾਉਣ ਆਏ, ਸੋਹਣਾ ਦਰਸ਼ ਦਿਖਾਇਆ। ਫਿਰ ਪੰਡਿਤ ਹਰਦਿਆਲ ਦੇ ਘਰਵਾਲੀ ਨੇ ਆਣ ਕੇ ਦੱਸਿਆ ਵੀ ਪਟਵਾਰੀ ਮਹਿਤਾ ਕਾਲੂ ਉਹਨਾਂ ਦੇ ਘਰੇ ਬਾਲ ਨੇ ਜਨਮ ਲਿਆ। ਫਿਰ ਕਾਲੂ ਜੀ ਦੇ ਮਹਿਤਾ ਕਾਲੂ ਜੀ ਦੇ ਨਾਂ ਦੇ ਉੱਤੇ ਫਿਰ ਪੱਤਰੀ ਟੇਵਾ ਰਾਤ ਨੂੰ ਬਣਾਇਆ, ਬਣਾ ਕੇ ਉਸ ਨੰਨੇ ਦੀ ਦਿਸ਼ਾ ਨੂੰ ਪੰਡਿਤ ਹਰਦਿਆਲ ਜੀ ਨੇ ਆਖਿਆ ਨਾਨਕ ਨਿਆਰਾ, ਨਾਨਕ ਨਵਾਂ, ਨਾਨਕ ਨਰੋਆ, ਨਾਨਕ ਨੇਚਾ, ਨਾਨਕ ਨੌਂ ਖੰਡ, ਨੌਂ ਤੇਰਾ ਨਿਰੰਕਾਰ ਹੈ, ਨੌਂ ਲਿਆ ਨਰਕ ਨਹੀਂ ਜਾਵੇਗਾ। ਇਹ ਐਸਾ ਔਲੀਆ ਪੈਦਾ ਹੋ ਗਿਆ ਆਪਣੇ ਘਰੇ ਪਿੰਡ ਦੇ ਵਿੱਚ, ਸਿਰਫ ਤੇ ਸਿਰਫ ਜਿਹੜਾ ਇਹਦਾ ਨਾਂ ਲਵੇਗਾ ਉਹ ਨਰਕਾਂ ਤੋਂ ਬਚ ਜਾਵੇਗਾ, ਨਰਕਾਂ ਤੋਂ। ਕੋਈ ਅਵਤਾਰ ਕਿਸੇ ਦੇ ਘਰੇ ਚਰਨ ਪਾ ਕੇ ਬੇੜਾ ਪਾਰ ਕਰਦਾ, ਕੋਈ ਥੌੜਾ ਪਾ ਕੇ, ਕੋਈ ਤਾਗਾ ਦੇ ਕੇ, ਕੋਈ ਸਵਾਹ ਦੇ ਕੇ, ਕੋਈ ਰਾਖ ਦੇ ਕੇ, ਪਰ ਸਿਰਫ ਤੇ ਸਿਰਫ ਐਸਾ ਅਵਤਾਰ ਧਾਰਨ ਕੀਤਾ ਗੁਰੂ ਨਾਨਕ ਅਵਤਾਰ ਆਇਆ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਐਸਾ ਅਵਤਾਰ ਧਾਰਨ ਕੀਤਾ, ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋ ਆਏ ਮਹਾ ਆਨੰਦ, ਸਦਾ ਕਰ ਕੀਰਤਨ ਪੁਰਖ ਵਧਾਤਾ ਪਾਏ। ਐਸਾ ਔਲੀਆ ਅਵਤਾਰ ਧਾਰਨ ਕੀਤਾ ਬਾਬਾ ਨਾਨਕ ਜੀ ਨੇ, ਬਾਲ ਅਵਸਥਾ ਅੰਦਰ ਸਤਿਗੁਰ ਕੌਤਕ ਆਯੁ ਦਿਖਾਉਣ ਆਏ, ਪਹਿਲਾਂ ਦੌਲਤਾ ਦਾਈ ਜਿਸ ਨੂੰ ਸੋਹਣਾ ਦਰਸ਼ ਦਿਖਾਉਣ ਆਏ, ਫਿਰ ਪੰਡਿਤ ਮੁੱਲਾ, ਪਹਿਲਾਂ ਪੰਡਿਤਾਂ ਕੋਲ ਪੜ੍ਹਨ ਲਾਇਆ ਬਾਬਾ ਜੀ ਨੂੰ, ਪੰਡਿਤਾਂ ਕੋਲ ਬਾਬਾ ਜੀ ਨੂੰ ਜਦੋਂ ਪੜ੍ਹਾਉਣ ਲਾਇਆ, ਬਾਬਾ ਜੀ ਕਹਿੰਦੇ ਪੜ੍ਹਾਈ ਕਿਸ ਕੰਮ ਹੈ, ਕਿਸ ਕੰਮ? ਉਹਨਾਂ ਨੇ ਆਖਿਆ ਜਦੋਂ ਤੂੰ ਹੱਟ ਖੋਲ੍ਹੇਗਾ ਦੁਕਾਨ, ਉਦੋਂ ਲਿਖਤ ਪੜ੍ਹਤ ਦੇ ਕੰਮ ਇਹ ਹੱਟ ਆਵੇਗੀ, ਹੱਟ ਇਹ ਕੰਮ ਆਵੇਗੀ। ਬਾਬਾ ਜੀ ਕਹਿੰਦੇ ਏਕਾ ਬਾਣੀ ਇੱਕ ਗੁਰੂ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹੱਟ ਸੱਚ, ਰਤਨੀ ਪਰੇ ਭੰਡਾਰ। ਬਾਬਾ ਜੀ ਉਸ ਬ੍ਰਹਿਮਣ ਨੂੰ ਕਹਿੰਦੇ ਇਹ ਵਿੱਦਿਆ ਕਿਸੇ ਕੰਮ ਨਹੀਂ ਹੈ, ਇਉਂ ਆਖੇ ਮੇਰੇ ਕੰਮ ਨਹੀਂ ਹੈ। ਫਿਰ ਪੰਡਿਤ ਬਣੀ ਹਟਾ ਕੇ ਮੁੱਲਾਂ ਕੋਲ ਲਾਇਆ, ਮੁੱਲਾਂ ਨੇ ਵੀ ਫਿਰ ਸਾਧ ਸੰਗਤ ਬਾਬਾ ਜੀ ਨੂੰ ਪੜ੍ਹਨੇ ਲਾਇਆ, ਅਤੇ ਬਾਬਾ ਜੀ ਨੂੰ ਜਦੋਂ ਆਖਿਆ ਤੁਸੀਂ ਆ ਅੱਖਰ ਪੜ੍ਹੋ, ਬਾਬਾ ਜੀ ਕਹਿੰਦੇ ਅੱਖਰ ਪੜ੍ਹਨ ਦਾ ਤਾਂ ਹੀ ਹੈ ਵੀ ਜੇ ਇਹਦੇ ਅਰਥ ਦੱਸ ਕੀ ਅਰਥ, ਗਾਲ ਅੱਖਰ ਫਿਰ ਪੜ੍ਹਾਂਗੇ, ਗਾਲ ਅੱਖਰ ਫਿਰ ਪੜ੍ਹਾਂਗੇ। ਤਾਂ ਉਸ ਟਾਈਮ 'ਤੇ ਸਾਧ ਸੰਗਤ ਉਸਨੇ ਆਖਿਆ ਵੀ ਇਸੇ ਦੇ ਨਾਲ ਦੂਜੀ ਅੱਖ ਬਣਦੀ ਹੈ, ਵਿੱਦਿਆ ਦੂਜੀ ਅੱਖ ਹੈ। ਪਰ ਬਾਬਾ ਜੀ ਨੇ ਆਖਿਆ, ਪਾਤਸ਼ਾਹ ਨੇ, ਬਾਬਾ ਜੀ ਕਹਿੰਦੇ ਭਗਤੀ ਦੇ ਨਾਲ ਬਣਦੀ ਹੈ, ਭਗਤੀ ਵੱਡੀ ਹੈ ਵਿੱਦਿਆ ਛੋਟੀ ਹੈ, ਇਉਂ ਮੋਹਰ ਲਾਈ ਬਾਬਾ ਜੀ ਨੇ। ਅਤੇ ਪੰਡਿਤ ਮੁੱਲਾਂ ਪਾਧੇ ਤਾਂ ਹੀ ਸੁਭ ਉਪਦੇਸ਼ ਸੁਣਾਉਣ ਆਏ, ਸੁਭ ਉਪਦੇਸ਼ ਸੁਣਾਉਣ ਆਏ। ਫਿਰ ਬਾਬਾ ਜੀ ਇਹ ਨਨਕਾਣਾ ਸਾਹਿਬ ਦੇ ਕੌਤਕ ਹੈ ਛੋਟੀ ਅਵਸਥਾ ਦੇ, ਛੋਟੀ ਅਵਸਥਾ ਦੇ। ਅਤੇ ਬਾਬਾ ਜੀ ਜਦੋਂ ਮੱਝਾਂ ਚਾਰਨ ਗਏ ਉਦੋਂ ਸਮਾਧੀ 'ਚ ਪਏ ਸੀ, ਰਾਏ ਬਲਾਰ ਸ਼ਹਿਰੋਂ ਆ ਰਿਹਾ ਸੀ, ਸ਼ਹਿਰੋਂ ਆ ਰਿਹਾ ਸੀ, ਅਤੇ ਬਾਬਾ ਜੀ ਨੂੰ ਸੱਪ ਦੀ ਛਾਇਆ ਸੀ, ਸੱਪ ਛਾਇਆ ਕਰ ਰਿਹਾ ਸੀ, ਧੁੱਪੇ ਸੀ ਬਾਬਾ ਜੀ, ਪਰਛਾਵਾਂ ਦਰਖਤ ਦਾ ਢਲ ਚੁੱਕਾ ਸੀ। ਬਾਬਾ ਜੀ ਕਿਸੇ ਨੂੰ ਤਾਰਨਹਾਰ ਤਾਰਨ ਗਏ ਵੀ ਸੀ ਗੁਰੂ ਨਾਨਕ ਸਾਹਿਬ, ਰਾਏ ਬਲਾਰ ਉੱਧਰੋਂ ਰਾਜਾ ਆ ਰਿਹਾ ਸੀ, ਉਹਨੇ ਵੇਖਿਆ ਕੋਈ ਬਾਲ ਪਿਆ ਵੀ ਜਦ ਸੱਪ ਨੇ ਗੁਰਮੁਖੋ ਬਾਬਾ ਜੀ ਦੇ ਸਵਾਸ ਖੂਨ ਰੂਪੀ ਪੀ ਲਿਆ ਇਹਨੇ, ਅਤੇ ਬਾਬਾ ਜੀ ਜਾਂ ਤਾਂ ਫਿਰ ਕੋਈ ਬਾਲ ਸਰੀਰ ਛੱਡਿਆ ਪਿਆ ਹੈ, ਇਉਂ ਵੇਖਿਆ। ਜਿਹੜਾ ਕੈਲੰਡਰ 'ਤੇ ਆਪਾਂ ਫੋਟੋ ਦਿੰਦੇ ਸੱਪ ਦਾ, ਇਹ ਨਹੀਂ ਹੈ, ਉਹ ਜਿਹੜਾ ਸੱਪ ਆ ਉਹ ਸ਼ੇਸ਼ਨਾਗ ਸੀ, ਸ਼ੇਸ਼ਨਾਗ ਚਿੱਟਾ ਹੁੰਦਾ, ਇੱਕ ਉਹਦੇ ਹਜ਼ਾਰਾਂ ਫਣ ਬਣ ਜਾਂਦੇ ਫਣ, ਜਿਹੜਾ ਆਮ ਸੱਪ ਹੁੰਦਾ ਇਹਦਾ 4 ਇੰਚੀ ਦਾ ਫਣ ਹੁੰਦਾ, 4-5 ਦਾ ਵੀ ਹੋ ਸਕਦਾ ਛਜਲੀ, ਉਹਦੀ ਸੂਰਜ ਦੇ ਨਾਲ ਕਿੰਨੀ ਕੁ ਧੁੱਪ ਸਾਰ ਰੋਕੀ ਸਕਦੀ ਹੈ, ਪਰ ਨਹੀਂ, ਗੁਰਨੀਵਨ ਮਾਜ ਬਾਬਾ ਜੀ ਦੇ ਨਾਲ ਅਵਤਾਰਾਂ ਦੇ ਨਾਲ ਇੱਕ ਸ਼ੇਸ਼ਨਾਗ ਆਉਂਦਾ ਹੁੰਦਾ, ਸ਼ੇਸ਼ਨਾਗ ਆਉਂਦਾ ਅਵਤਾਰਾਂ ਦੇ ਨਾਲ, ਉਹ ਢਾਲ ਹੁੰਦਾ ਬਾਬਾ ਜੀ ਦੇ ਚਰਨਾਂ ਤੋਂ ਲਾ ਕੇ ਸੀਸ ਤਕਰ ਸ਼ੇਸ਼ਨਾਗ ਦੀ ਛਾਂ ਕੀਤੀ ਹੋਈ ਸੀ। ਅਤੇ ਰਾਏ ਬਲਾਰ ਨੇ ਆਖਿਆ ਬਹੁਤ ਜ਼ਹਿਰੀਲਾ ਸੱਪ ਲੱਗਦਾ ਵੀ ਜਾਂ ਤਾਂ ਇਹਦੇ ਸਵਾਸ ਪੀ ਗਿਆ, ਅਤੇ ਜਦੋਂ ਵੇਖਿਆ ਬਾਬਾ ਜੀ ਨੂੰ ਹਿਲਾਇਆ, ਗੁਰੂ ਨਾਨਕ ਸਾਹਿਬ ਉੱਠ ਕੇ ਬਹਿ ਗਏ, ਅਤੇ ਰਾਏ ਬਲਾਰ ਦੇ ਵੇਖਦਿਆਂ ਵੇਖਦਿਆਂ ਸ਼ੇਸ਼ਨਾਗ ਲੋਪ ਹੋ ਗਿਆ। ਰਾਏ ਬਲਾਰ ਨੇ ਮੱਥਾ ਟੇਕਿਆ, ਪੰਡਿਤ ਮੁੱਲਾਂ ਪਾਧੇ ਤਾਂ ਹੀ ਸੁਭ ਉਪਦੇਸ਼ ਸੁਣਾਉਣ ਆਏ, ਫਿਰ ਫਨੀਅਰ ਪਾਸੋਂ ਸ਼ੇਸ਼ਨਾਗ ਪਾਸੋਂ ਛਾਉਂ ਕਰਾ ਕੇ ਉਸਨੂੰ ਮੁਕਤ ਕਰਵਾਉਣ ਆਏ। ਰਾਏ ਬਲਾਰ ਐਸੇ ਕੌਤਕ ਪਿੰਡ ਵਿੱਚ ਵੇਖ ਕੇ ਅਤੇ ਫਿਰ ਜੁੜਿਆ ਰਾਏ ਬਲਾਰ, ਤੇ ਸ਼ੇਸ਼ਨਾਗ ਪਾਸੋਂ ਛਾਂ ਕਰਾ ਕੇ ਉਸ ਨੂੰ ਸਦਾ ਲਈ ਮੁਕਤ ਕਰਵਾਉਣ ਆਏ। ਫਿਰ ਮੋਦੀ ਖਾਨਾ ਸਭ ਲਟਾ ਕੇ 760 ਨਫਾ ਦਿਖਾਉਣ ਆਏ। ਖੇਤੀ ਜ਼ਿਮੀਦਾਰ ਦੀ ਚਰੀ ਹੋਈ, ਹਰੀ ਸਭ ਆ ਕਰਵਾਈ, ਪ੍ਰਗਟ ਭਈ ਸਗਲੇ ਜਗੰਤਰ, ਗੁਰੂ ਨਾਨਕ ਕੀ ਵੜਿਆਈ। ਅੱਜ ਗੁਰੂ ਨਾਨਕ ਦਾ ਪਹਿਰਾ ਹੈ, ਆਪਣੇ ਗੁਰੂ ਨੇ ਅਵਤਾਰ ਧਾਰਨ ਕੀਤਾ ਹੈ, ਸਾਡੇ ਵਾਸਤੇ ਉਹਦਾ ਜੀ ਕੀਤਾ ਮੈਂ ਵੀ ਪ੍ਰਗਟ ਹੋਵਾਂ। ਅੱਜ ਸਤਿਗੁਰੂ ਨਾਨਕ ਪ੍ਰਗਟਿਆ। ਭਾਈ ਗੁਰਦਾਸ ਜੀ ਪੌੜੀ ਵਿੱਚ ਲਿਖਦੇ ਆ, ਮਿੱਟੀ ਧੁੰਦ, ਕਈ ਮਿੱਟੀ ਕਹਿ ਦਿੰਦੇ, ਮਿੱਟੀ ਨਹੀਂ ਕਹਿਣਾ ਚਾਹੀਦਾ, ਮਿੱਟੀ ਧੁੰਦ ਜੱਗ ਚਾਨਣ ਹੋਆ। ਖਤਰਾ ਹਨੇਰੇ ਦਾ ਵੀ ਬਹੁਤ ਹੈ, ਪਰ ਜਿਹੜਾ ਧੁੰਦ ਦਾ ਹਨੇਰਾ ਇਹਦਾ ਖਤਰਾ ਜ਼ਿਆਦਾ ਆ। ਧੁੰਦ ਦਾ ਜਿਹੜਾ ਆਮ ਸੂਰਜ ਛਿਪ ਜਾਣਾ ਅਤੇ ਹਨੇਰਾ ਹੋ ਜਾਣਾ, ਇਹਦਾ ਇਲਾਜ ਹਰੇਕ ਬੰਦੇ ਕੋਲ ਹੈ। ਕਿਉਂ? ਅੱਗ ਦਾ ਦੀਵਾ ਜਗਾਓ ਜਾਂ ਟਾਰਚ ਬੈਟਰੀ ਦੇ ਨਾਲ ਹਨੇਰਾ ਦੂਰ ਹੋ ਜਾਂਦਾ, ਪਰ ਧੁੰਦ ਦੇ ਹਨੇਰੇ ਦੇ ਵਿੱਚ ਸਾਰੇ ਲੁਕ ਕੇ ਬਹਿ ਜਾਂਦੇ ਆ, ਬਲਕਿ ਜਹਾਜ਼ ਵੀ ਰੁਕ ਜਾਂਦੇ ਆ, ਜਹਾਜ਼ ਵੀ ਰੁਕ ਜਾਂਦੇ ਆ, ਧੁੰਦ ਦੇ ਹਨੇਰੇ 'ਚ ਰੇਲਾਂ ਵੀ ਰੁਕ ਜਾਂਦੀਆਂ, ਆਮ ਟ੍ਰੈਫਿਕ ਜਾਮ ਹੋ ਜਾਂਦਾ ਰਾਹ 'ਚ, ਗੱਡੀਆਂ ਖੜ੍ਹੀਆਂ ਹੁੰਦੀਆਂ, ਨਾਲੇ ਲਾਈਟਾਂ ਵੀ ਹੁੰਦੀਆਂ, ਸਰਜੇ ਲਾਈਟਾਂ ਵੀ ਲਾਈਆਂ ਹੁੰਦੀਆਂ, ਅਤੇ ਕਈ ਖਤਾਨਾਂ ਦੇ ਵਿੱਚ ਮੁੱਦੇ ਵੀ ਪਏ ਹੁੰਦੇ ਆ, ਜਿਹੜੀ ਖਤਰਾ ਧੁੰਦ ਦਾ। ਅਤੇ ਬੰਦੇ ਦੇ ਮਨ 'ਤੇ, ਅੱਖਾਂ 'ਤੇ ਗੁਰਮੁਖੋ ਇੰਨੀ ਧੁੰਦ ਪੈ ਚੁੱਕੀ ਸੀ, ਭਰਾ ਭਰਾ ਦੀ ਪਛਾਣ ਖਤਮ ਹੋ ਚੁੱਕੀ ਸੀ, ਭੈਣ ਭਰਾ ਦਾ ਰਿਸ਼ਤਾ ਖਤਮ ਹੋ ਚੁੱਕਾ ਸੀ। ਇਸ ਕਰਕੇ ਸਾਧ ਸੰਗਤ, ਧੀ ਦਾ ਅਤੇ ਮਾਂ ਦਾ ਰਿਸ਼ਤਾ ਖਤਮ ਹੋ ਚੁੱਕਾ ਸੀ, ਧੁੰਦ ਪੈ ਚੁੱਕੀ ਸੀ। ਧੁੰਦ ਕਿੰਨੀ ਪੈ ਚੁੱਕੀ ਸੀ? ਵੇਖੋ, ਰਾਵਣ ਸੀ, ਰਾਵਣ ਦੇ 4 ਵਿਆਹ ਸੀ, ਇੰਨਾ ਅੱਖਾਂ 'ਤੇ ਮੋਤੀਆ ਆਇਆ ਸੀ ਉਹਦੇ, ਧੁੰਦ ਦਾ 20,000 ਵਰ੍ਹੇ ਦਾ ਤਪ ਕੀਤਾ ਵਾ, ਨਸ਼ਟ ਕਰ ਲਿਆ ਉਹਨੇ। ਕਿਵੇਂ ਰਾਮਚੰਦਰ ਭਗਵਾਨ, ਵੇਖੋ ਅਵਤਾਰ ਮੌਕੇ ਦੇ ਯੁੱਗ ਦੇ, ਉਹਨਾਂ ਦੇ ਘਰ ਵਾਲੀ ਸੀਤਾ ਨੂੰ ਹੀ ਚਿਰਾ ਕੇ ਲੈ ਗਿਆ ਮੂਰਖ। ਹੁਣ ਕਹਿੰਦੇ ਮੂਰਖ ਰਾਵਣ ਕਿਆ ਲੈ ਗਿਆ, ਵੀ ਕੀ ਸੀਤਾ ਨੂੰ ਲੈ ਗਿਆ, ਕੀ ਲੈ ਗਿਆ, ਕਿਆ ਲੈ ਗਿਆ? 1,00,000 ਪੂਤ, 1,25,000 ਨਾਤੀ ਤੋਂ ਰਾਵਣ, ਨਾ ਦੀਵਾ ਨਾ ਬੱਤੀ। ਰਾਵਣ ਨੇ ਆਪਦਾ ਦੀਵਾ ਗੁੱਲ ਕਰ ਲਿਆ। ਇੱਕ ਰਾਵਣ ਨਹੀਂ, ਉੱਥੇ ਧਰਮ ਕਰਮ ਦੋਨੇ ਛੱਪ ਖਲੋਏ। ਜਿਸ ਬੰਦੇ ਦਾ ਧਰਮ ਨਹੀਂ ਸੀ ਅਤੇ ਕਰਮ ਨਹੀਂ ਸੀ, ਉਹਦਾ ਵੀ ਦੀਵਾ ਗੁੱਲ ਹੋ ਚੁੱਕਾ ਸੀ। ਜਿਹੜੇ ਬੰਦੇ ਦਾ ਧਰਮ ਕਰਮ ਨਹੀਂ, ਬਾਬਾ ਆਨੰਦ ਸਿੰਘ ਮਹਾਰਾਜ ਬਚਨ ਕਰਦੇ, ਜਿਹਦੇ ਧਰਮ ਕਰਮ ਨਹੀਂ ਬੰਦਾ, ਉਹ ਤਾਂ ਪਸ਼ੂਆਂ ਨੂੰ ਵੀ ਭੈੜਾ ਹੈ, ਬਾਬਾ ਜੀ ਦਾ ਬਚਨ ਹੈ। ਧਰਮ ਅਤੇ ਕਰਮ ਨਹੀਂ ਨਾ, ਧਰਮ ਹੋਵੇ ਤਾਂ ਕਰਮ ਹੋਵੇ, ਅਤੇ ਕਰਮ ਹੋਵੇ ਤਾਂ ਗੁਰੂ ਦੀ ਪੂਜਾ ਦੇ ਨੇੜੇ ਹੋਵੇ, ਗੁਰੂ ਦੀ ਪੂਜਾ ਕਰੇ। ਜਦੋਂ ਧਰਮ ਨਹੀਂ ਅਤੇ ਕਰਮ ਨਹੀਂ ਤਾਂ ਗੁਰੂ ਦੇ ਨੇੜੇ ਹੋ ਨਹੀਂ ਸਕਦਾ, ਗੁਰੂ ਦੇ ਨੇੜੇ ਨਹੀਂ ਹੋ ਸਕਦਾ ਤਾਂ ਮੁਕਤ ਵੀ ਨਹੀਂ ਹੋ ਸਕਦਾ ਮੁਕਤ। ਬਾਬਾ ਜੀ ਭਾਈ ਲਾਲੋ ਨੂੰ ਕਹਿੰਦੇ, ਕਾਜੀ ਬਾਹਮਣਾ ਕੀ ਗੱਲ ਥੱਕੀ, ਕੂੜ ਹੋਇਆ ਪ੍ਰਧਾਨ ਮੇ ਲਾਲੋ, ਬਾਬਾ ਜੀ ਨੇ ਮੋਹਰ ਲਾਈ। ਇਸ ਕਰਕੇ ਕਰਮ ਧਰਮ ਦੋਨੇ ਛੱਪ ਖਲੋਏ, ਕਰਮ ਅਤੇ ਧਰਮ ਦੋਨੇ ਛੱਪ ਖਲੋਏ। ਇੱਕ ਕੰਮ ਹੁੰਦਾ, ਇੱਕ ਕਰਮ ਹੁੰਦਾ। ਕੰਮ ਤੁਸੀਂ ਸਾਰੀ ਦਿਹਾੜੀ ਕੀਤਾ, ਮਾਇਆ ਆਈ, ਦੇਣੇ ਲੈਣੇ 'ਚ ਚਲੀ ਗਈ, ਉਹ ਕੰਮ ਹੈ। ਆਹ ਕਰਮ ਹੈ ਤੁਹਾਡਾ, ਜੋ ਪੂਰਨਮਾਸ਼ੀ ਦੇ ਦਿਹਾੜੇ ਆਏ ਬੈਠੇ ਨਾ ਦਿੱਲੀ ਦੀ ਸੰਗਤ, ਗੁਰੂ ਸਾਹਿਬ ਦੇ ਸਾਹਮਣੇ ਬੈਠੇ ਆਪਾਂ, ਇਹ ਆਪਣਾ ਅਸਲੀ ਕਰਮ ਹੈ। ਉਸ ਟਾਈਮ 'ਤੇ ਕਰਮ ਧਰਮ ਦੋਨੇ ਛੱਪ ਖਲੋਏ, ਕੂੜ ਹੋਇਆ ਪ੍ਰਧਾਨ ਮੇਲਾ ਲਓ, ਮਾਇਆ ਮਾਇਆ ਸੀ, ਕੰਮ ਹੀ ਕੰਮ ਸੀ, ਬੰਦਾ ਖੋਤੇ ਵਾਂਗੂ ਕੰਮ ਹੀ ਕਰਦਾ ਸੀ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਹਰ ਕਾ ਸਿਮਰਨ ਛਾੜ ਕੇ, ਰੱਬ ਦਾ ਸਿਮਰਨ ਨੂੰ ਛੱਡ ਕੇ ਪਾਲਿਓ ਬਹੁਤ ਕਟੰਬ, ਧੰਦਾ ਕਰਤਾ ਮਰ ਗਿਆ, ਪਾਈ ਰਿਹਾ ਨਾ ਬੰਦ, ਪਾਈ ਰਿਹਾ ਨਾ ਬੰਦ। ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਸਮੇਂ ਅੰਦਰ ਬਾਬਾ ਜੀ ਜਾ ਰਹੇ ਹੈ, ਨਾਲ ਭਾਈ ਬਾਲਾ ਮਰਦਾਨਾ ਵੀ ਹੈ, ਇੱਕ ਪਿੰਡ ਦਾ ਚੌਧਰੀ ਮੰਜੇ 'ਤੇ ਬੈਠਾ, ਚਿੱਟੇ ਲੀੜੇ ਪਾਏ ਆ, ਚਾਰ ਚੁਫੇਰੇ ਬਾਡੀਗਾਰਡ ਖੜ੍ਹੇ ਆ, ਚੌਧਰੀ ਹੈ। ਬਾਬਾ ਜੀ ਜਾ ਰਹੇ ਆ, ਹਜ਼ੂਰ ਨੇ ਉਹਦੀ ਦਿਸ਼ਾ ਨੂੰ ਵੇਖ ਕੇ ਬਾਬਾ ਜੀ ਨੇ ਪੁੱਛਿਆ, ਪੁਰਖਾ ਕਿੰਨੀ ਉਮਰ ਹੋ ਗਈ ਤੇਰੀ? ਉਸਨੇ ਆਖਿਆ 70-72 ਸਾਲ। ਬਾਬਾ ਜੀ ਕਹਿੰਦੇ ਤੇਰਾ ਸਮਾਂ ਨੇੜੇ ਆਉਣ ਵਾਲਾ, ਬੱਤ ਲੱਗੀ ਸੱਚੇ ਨਾਮ ਦੀ, ਹੁਣ ਤੁਸੀਂ ਨਾਮ ਜਪ ਸਕਦੇ ਹੋ, ਤੁਹਾਡੀ ਬੱਤ ਹੈ ਮਨੁੱਖਾ ਦੇ ਹੀ ਹੈ। ਜਦੋਂ ਆਪਾਂ ਟੇਢੀਆਂ ਜੂਨਾਂ 'ਚ ਪੈ ਗਏ ਉਦੋਂ ਬੱਤ ਚੜ੍ਹ ਜਾਣੀ ਹੈ ਤੇਰੀ, ਉਦੋਂ ਤੂੰ ਨਾਮ ਨਹੀਂ ਗੁਰਮੁਖਾ ਜਪ ਸਕਣਾ। ਹਜ਼ੂਰ ਕਹਿੰਦੇ ਬੱਤ ਲੱਗੀ ਸੱਚੇ ਨਾਮ ਦੀ, ਜੋ ਬੀਜਿਆ ਸੋ ਖਾਏ, ਜਿਹੜਾ ਨਹੀਂ ਬੀਜੂਗਾ ਤੇ ਖਾਊਗਾ ਉਹ ਫਿਰ ਚੋਰੀ ਦਾ ਖਾਊ, ਚੋਰੀ ਦਾ। ਗੁਰੂ ਜੀ ਕਹਿੰਦੇ ਜਿਹੜਾ ਚੋਰੀ ਦਾ ਖਾਊਗਾ, ਤੇ ਸਤਿਗੁਰ ਕਹਿੰਦੇ ਉਹ ਮੇਰਾ ਚੋਰ ਹੋਊਗਾ, ਚੋਰੀ ਦਾ ਖਾ, ਛੱਡ ਦੇ ਚੋਰੀ। ਗੁਰੂ ਜੀ ਕਹਿੰਦੇ ਚੋਰੀ ਛੱਡ, ਬੀਜ ਬੀਜ ਕਮਾਈ ਕਰ, ਗੁਰ ਸੇਵਾ ਤੇ ਭਗਤ ਕਮਾਈ, ਕਮਾਈ ਕੀ ਹੈ? ਗੁਰੂ ਦੀ ਸੇਵਾ ਕਰ, ਭਗਤੀ ਕਰ, ਗੁਰ ਸੇਵਾ ਤੇ ਭਗਤ ਕਮਾਈ, ਤਾਦੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਾ ਦੇਵ ਸੋ ਦੇਹੀ, ਸਮਝ ਕਰੋ ਆਪਦੇ ਵੱਲ ਝਾਤੀ ਮਾਰ ਗਈ ਆਪਾਂ ਸਾਰੇ, ਸੋ ਦੇਹੀ ਭਜਨ ਹਰ ਕੀ ਸੇਵਾ, ਹਰੀ ਦੀ ਸੇਵਾ ਕਰਨ ਵਾਸਤੇ ਆਪਾਂ ਨੂੰ ਸਮਾਂ ਮਿਲਿਆ। ਤੇ ਬਾਬਾ ਜੀ ਨੇ ਚੌਧਰੀ ਨੂੰ ਪੁੱਛਿਆ ਕਿੰਨੀ ਉਮਰ ਹੋ ਗਈ? ਚੌਧਰੀ ਨੇ ਆਖਿਆ 70-72 ਸਾਲ। ਬਾਬਾ ਜੀ ਨੇ ਆਖਿਆ ਹੁਣ ਟਾਈਮ ਹੈ, ਬੱਤ ਲੱਗੀ ਸੱਚੇ ਨਾਮ ਦੀ, ਜੋ ਬੀਜੈ ਸੋ ਖਾਏ, ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਵੇਂਗਾ। ਬਾਬਾ ਜੀ ਕਹਿੰਦੇ ਨਾਮ ਬੀਜ, ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ ਵਾਲਾ ਨਾਮ ਇੱਥੋਂ। ਬਾਬਾ ਜੀ ਕਹਿੰਦੇ ਨਾਮ ਲੈ ਕੇ ਤੇ ਜਪਿਆ ਕਰ, ਚੌਧਰੀ ਨੂੰ ਆਖਿਆ ਨਾਮ ਜਪਿਆ ਕਰ, ਗੁਰੂ ਧਾਰਨ ਕਰ ਲਾ। ਉਹਨੇ ਆਖਿਆ ਮੇਰੇ ਮੁੰਡਾ ਹੈ, ਪੋਤਾ ਹੈ, ਮੈਂ ਪਿੰਡ ਦਾ ਹਾਕਮ ਚੌਧਰੀ ਹਾਂ, ਨਾਮ ਜਪਣਾ ਸਾਧਾਂ ਦਾ ਕੰਮ ਹੈ, ਇਹ ਮੋਤੀਆ ਉਤਰਿਆ, ਧੁੰਦ ਪਈ ਹੈ। ਬਾਬਾ ਜੀ ਨੂੰ ਕਹਿੰਦੇ ਤੁਰਦਾ ਰੰਗ, ਸਾਧੂ ਦੀ ਪਛਾਣ ਨਾ ਕਰੀ, ਪਛਾਣ ਨਾ ਕਰੀ। ਤੇ ਬਾਬਾ ਜੀ ਅੱਗੇ ਲੰਘ ਗਏ, ਚੌਧਰੀ ਆਖੇ ਨਾ ਲੱਗੇ, ਵੇਖੋ ਮਹਾਂਪੁਰਖਾਂ ਦੇ ਆਖੇ ਜਿਹੜਾ ਨਾ ਲੱਗਦਾ, ਕਹਿੰਦੇ ਉਹਦੇ ਮਗਜ਼ 'ਤੇ ਧੁੰਦ ਆਈ ਹੁੰਦੀ ਹੈ। ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ, ਕਰਮਾਂ ਦੇ ਨਾਲ ਸਮਾਂ ਮਿਲਿਆ ਆਪਾਂ ਨੂੰ, ਆਪਾਂ ਬੈਠ ਕੇ ਗੁਰੂ ਸਾਹਿਬ ਬੈਠੇ ਹੈ, ਜਿਹੜੇ ਗੁਰੂ ਦੇ ਮੂਹਰੇ ਬੈਠੇ ਆ ਉਹਨਾਂ ਦੀਆਂ ਸੱਚਖੰਡ ਵਿੱਚ ਹਾਜ਼ਰੀਆਂ ਲੱਗਦੀਆਂ, ਉਹ ਕਰਮਾਂ ਵਾਲੀਆਂ ਨੂੰ। ਇਹ ਬਾਬਾ ਜੀ ਦਾ ਫਰਮਾਨ ਹੈ, ਆਪਣੇ ਬਾਬਾ ਜੀ ਦੇ ਸਰੂਪ ਦੇ ਥੱਲੇ ਲਿਖਿਆ ਨਾਮ ਦੇ ਰਸੀਏ, ਕਿਸੇ ਸਾਧੂ ਦੇ ਸਰੂਪ ਦੇ ਥੱਲੇ ਲਿਖਿਆ ਨਹੀਂ, ਉਹ ਨਾਮ ਦੇ ਰਸੀਏ। ਸ਼ਾਇਦ ਕਿਤੇ ਲਿਖਿਆ ਹੋਵੇ ਨਾਮ ਦੇ ਜਪੀਏ, ਪਰ ਰਸੀਏ ਲਿਖਿਆ ਕਿਉਂ? ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਬੈਠ ਕੇ ਕੀਰਤਨ ਸੁਣ ਕੇ ਰਸ ਲੈਂਦੇ ਸਨ, ਅਤੇ ਰਸ ਵਾਲੀ ਗੱਲ ਲਿਖੀ ਗਈ ਥੱਲੇ। ਇਹ ਬਾਬਾ ਜੀ ਦੀ ਟਕਸਾਲ ਹੈ, ਬਾਬਾ ਜੀ ਦੇ ਘਰ ਹੈ। ਸਭ ਮਾਈ ਭਾਈ ਨੂੰ ਪੂਰਨਮਾਸ਼ੀ ਦੇ ਦਿਹਾੜੇ 'ਤੇ ਆਣ ਕੇ ਐਨ ਸਮਾਧੀ ਲਾ ਕੇ ਬਹਿ ਜਾਣਾ ਚਾਹੀਦਾ। ਜਿਹੜਾ ਅੱਜ ਦਾ ਘਾਟਾ ਪੈ ਗਿਆ ਕਿਸੇ ਨੇ ਤੁਹਾਡਾ ਪੂਰਾ ਕਰਨਾ, ਨਹੀਂ ਕਿਸੇ ਨੇ ਪੂਰਾ ਕਰਨਾ, ਇਹ ਗੱਲ ਯਾਦ ਕਰਿਓ। ਜਮਕਾ ਠੀਂਗਾ ਬੁਰਾ ਹੈ, ਜਦੋਂ ਟੇਢੀ ਜੂਨ ਪੈ ਗਈ ਨਾ ਦੱਸੋ ਤੁਹਾਡੀ ਕੌਣ ਬਾਂਹ ਵੜੂ, ਕਿਸੇ ਨੇ ਤੁਹਾਨੂੰ ਬਚਾਉਣਾ ਨਹੀਂ ਹੈ। ਜੇ ਬਚਾਉਣਾ ਤਾਂ ਆਪਣਾ ਗੁਰੂ ਨਾਨਕ ਵੇਲੀ ਹੈ, ਜੇ ਗੁਰੂ ਨਾਨਕ ਦੇ ਕੋਲੇ ਬੈਠਾਂਗੇ, ਕੋਲੇ ਬੈਠਾਂਗੇ। ਬਾਬਾ ਜੀ ਕਹਿੰਦੇ ਗੁਰੂ ਨਾਨਕ ਨੂੰ ਛੱਡ ਕੇ ਆਸੇ ਪਾਸੇ ਤੁਰਨਾ, ਸਮਾਂ ਬਰਬਾਦ ਕਰ ਲੈਣਾ ਆਪਦਾ, ਮੋਹਰ ਲਾਈ। ਵੇਖੋ ਬਾਬਾ ਜੀ ਦੀ ਗੱਲ ਚੌਧਰੀ ਨੇ ਮੰਨੀ ਨਾ। ਬਾਬਾ ਜੀ ਧਰਤੀ ਨੂੰ ਭਾਗ ਲਾਉਂਦੇ, ਦੁਨੀਆਂ ਨੂੰ ਤਾਰਦੇ ਤਾਰਦੇ, ਸਾਢੇ ਤਿੰਨ ਸਾਲ ਬਾਅਦ ਉਸ ਪਿੰਡ ਵਿੱਚ ਆਏ। ਉਸ ਪਿੰਡ 'ਚ ਫਿਰ ਆ ਗਏ। ਜਦੋਂ ਪਿੰਡ ਵਿੱਚ ਆਏ ਤਾਂ ਜਿਹੜਾ ਚੌਧਰੀ ਸੀ ਨਾ ਉਹ ਮਰ ਗਿਆ ਸੀ, ਉਹਦੇ ਮੁੰਡੇ ਦਾ ਹਲ ਜੋੜਿਆ ਸੀ। ਮਰਨਾ ਸੱਚ ਹੈ, ਜਿਉਣਾ ਝੂਠ ਹੈ। ਕੋਈ ਆਉਣਾ ਕਵੇ ਤੁਸੀਂ ਕੋਈ ਨਹੀਂ ਫੇਰ ਜਾਪਦੂ, ਨਹੀਂ ਨਹੀਂ। ਬਾਬਾ ਜੀ ਕਹਿੰਦੇ ਰੱਬ ਵਾਲਾ ਕੰਮ ਕਰ ਹੀ ਲੈਣਾ ਚਾਹੀਦਾ, ਦੁਨੀਆਂ ਵਾਲਾ ਕੰਮ ਰਹਿ ਗਿਆ ਤਾਂ ਦੁਨੀਆਂ ਪੂਰਾ ਕਰ ਦੂ। ਜੇ ਮਕਾਨ ਦੂਰਾ ਰਹਿ ਗਿਆ ਨਾ, ਰਲ ਮਿਲ ਕੇ ਤੇਰੇ ਰਿਸ਼ਤੇਦਾਰ ਪੈਸੇ ਇਕੱਠ ਕੇ ਮਕਾਨ ਪੂਰਾ ਕਰ ਦੇਣਗੇ। ਜੇ ਤੇਰੇ ਜਵਾਕ ਵਿਆਹੁਣ ਵਾਲੇ ਰਹਿ ਗਏ ਤਾਂ ਰਿਸ਼ਤੇਦਾਰ ਪੂਰਾ ਕਰ ਦੇਣਗੇ। ਪਰ ਜੇ ਤੇਰਾ ਕੰਮ ਅਧੂਰਾ ਰਹਿ ਗਿਆ ਰੱਬ ਦੇ ਮਿਲਣਾ, ਇਹ ਨਹੀਂ ਕਿਸੇ ਨੇ ਪੂਰਾ ਕਰਨਾ। ਪਵਿੱਤਰ ਬਚਨ ਬ੍ਰਹਮ ਗਿਆਨੀ ਬਾਬਾ ਜੀ ਨੇ, ਇਹ ਨਹੀਂ ਗੁਰਮੁਖਾ ਪੂਰਾ ਕਰਨਾ। ਬਾਬਾ ਜੀ ਕਹਿੰਦੇ ਜਿਹੜਾ ਕੰਮ ਸਾਲ ਨੂੰ ਕਰਨਾ ਉਹ ਕਿਸੇ ਨੂੰ ਪੁੱਛ ਨਾ, ਜੇ ਪੁੱਛਿਆ ਉਹਨੇ ਕਹਿਣਾ ਕੋਈ ਨਹੀਂ ਸਾਲ ਨੂੰ ਕਰ ਲਈ, ਨਹੀਂ ਨਹੀਂ। ਬਾਬਾ ਜੀ ਕਹਿੰਦੇ ਮਨਮਤੀ ਦੇ ਮਗਰ ਨਾ ਲੱਗ, ਜਿਹੜਾ ਕੱਲ੍ਹ ਕੰਮ ਕਰਨਾ ਉਹ ਅੱਜ ਕਰ ਲਾ, ਅੱਜ। ਪਰ ਬਾਬਾ ਜੀ ਕਹਿੰਦੇ ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲਾ। ਬਾਬਾ ਜੀ ਕਹਿੰਦੇ ਜਿਹੜਾ ਹੁਣੇ ਕਰਨਾ, ਜਿਸੇ ਨੂੰ ਪੁੱਛੀ ਨਾ ਕਰ ਹੀ ਲੈ, ਇਹ ਸੌਦਾ ਹੈ ਕਰਨਾ, ਕਰ ਹੀ ਲੈ। ਕਿਸੇ ਨਾ ਪੁੱਛੀ, ਸ਼ਾਇਦ ਤੈਨੂੰ ਰਾਇ ਮਾੜੀ ਨਾ ਦੇ ਦੇਵੇ। ਉੱਠ ਫਰੀਦ ਦਾ ਗਮਨ ਕਰ, ਦੁਨੀਆਂ ਦੇਖਣ ਜਾ। ਤਨ ਫਰੀਦ ਦੀ ਮਾਤਾ ਕਹਿੰਦੀ ਹੈ ਦੁਨੀਆਂ ਦੇਖਣ ਜਾ, ਮਤ ਕੋਈ ਤੈਨੂੰ ਮਹਾਂਪੁਰਖ ਬਖਸ਼ਿਆ ਮਿਲ ਜਾਵੇ, ਕਿਤੇ ਤੂੰ ਵੀ ਬਖਸ਼ਿਆ, ਤੂੰ ਵੀ ਬਖਸ਼ਿਆ ਜਾ। ਬਾਬਾ ਜੀ ਧਰਤੀ ਨੂੰ ਭਾਗ ਲਾਉਂਦੇ ਆ ਗਏ ਤੇ ਚੌਧਰੀ ਮਰ ਗਿਆ ਸੀ ਤੇ ਉਹਦਾ ਮੁੰਡਾ ਹਲ ਵਾਹ ਰਿਹਾ ਸੀ। ਬਾਬਾ ਜੀ ਜਦੋਂ ਪਿੰਡ ਵੜੇ, ਨਿਆਈ ਦੀ ਪੈਲੀ ਉੱਥੇ ਹਲ ਜੋੜਿਆ ਸੀ। ਬਾਬਾ ਜੀ ਰੁਕ ਗਏ। ਬਾਬਾ ਜੀ ਦੀ ਰਮਜਾ ਨੂੰ ਕੌਣ ਜਾਣੇ, ਊਚ ਪਾਰ ਬੇਅੰਤ ਸਵਾਮੀ ਕੌਣ ਜਾਣਾ, ਗੁਣ ਤੇਰੇ। ਬਾਬਾ ਜੀ ਰੁਕ ਗਏ, ਉੱਧਰੋਂ ਹਲ ਵਾਹ ਰਿਹਾ ਸੀ, ਆ ਰਿਹਾ ਸੀ। ਹਜ਼ੂਰ ਨੇ ਆਖਿਆ ਹੁਣ ਖੁਸ਼ ਹਾਂ, ਇਉਂ ਆਖਿਆ, ਸਿਰ ਫੇਰਿਆ, ਉਤਲੇ ਬਲਦ ਨੇ ਬੱਚੇ ਨੇ ਰੰਭਿਆ। ਬਾਬਾ ਜੀ ਕਹਿੰਦੇ ਵੇਖ ਤੇਰੀ ਕਿੰਨੀ ਭੈੜੀ ਹਾਲਤ, ਤੈਨੂੰ ਕੀ ਕਿਹਾ ਸੀ, ਬੱਤ ਲੱਗੀ ਸੱਚੇ ਨਾਮ ਦੀ, ਬੱਤ ਖੁੰਝ ਗਈ। ਜੇ ਖੂਹ ਦੇ ਨਾਲ ਬੋਰ ਨਾ ਪੈਲੀ ਸਿੰਜੀਏ ਨਾ, ਕਿਤੇ ਅਵਾਰਾ ਤੁਰੇ ਫਿਰਦੇ ਰਹੀਏ ਤੇ ਬੱਤ ਚੜ ਜਾਵੇ ਤੇ ਵਾਹ ਕੇ ਫੇਰ ਬੀਜੀਏ, ਦਾਣਾ ਇੱਕ ਵੀ ਨਹੀਂ ਹਰਾ ਹੁੰਦਾ। ਹੁਣ ਬੱਤ ਆਇਆ ਆਪਣੇ ਸਰੀਰ ਦੀ, ਜਦੋਂ ਬੱਤ ਚੜ ਗਈ ਨਾ ਬੜੇਪਾ ਆ ਗਿਆ, ਸੋਟੀਆਂ ਨਾਲ ਤੁਰਨ ਲੱਗ ਗਏ, ਉਦੋਂ ਬੜਾ ਔਖਾ। ਸਿਰ ਕੰਪਿਓ ਡਗਮਗਾ, ਨੈਣ ਜੋਤ ਤੇ ਹੀਣ, ਉਦੋਂ ਪੱਲੇ ਕੁਛ ਨਹੀਂ ਪੈਣਾ ਆਪਣੇ। ਹੁਣ ਆਪਾਂ ਨੂੰ ਸਾਰਾ ਕੁਛ ਪ੍ਰਾਪਤ ਹੋਇਆ ਤੇ ਕੀ ਆਖਿਆ ਬਾਬਾ ਜੀ ਕਹਿੰਦੇ ਹੁਣ ਖੁਸ਼ ਹਾਂ। ਚੌਧਰੀ ਨੇ ਮੁੰਡੇ ਨੇ ਆਖਿਆ ਗੁਰੂ ਜੀ ਕਿਹਦੇ ਨਾਲ ਗੱਲਾਂ ਕਰਦੇ ਆ? ਗੁਰੂ ਸਾਹਿਬ ਕਹਿੰਦੇ ਤੇਰੇ ਪਿਓ ਨਾ। ਉਹ ਕਹਿਣ ਲੱਗੇ ਜੀ ਸਾਢੇ ਤਿੰਨ ਸਾਲ ਹੋ ਗਏ ਤਾਂ ਮਰ ਗਿਆ। ਵੇਖੋ ਗੁਰੂ ਨਾਨਕ ਦਾ ਬਚਨ ਹੈ, ਮੇਰਾ ਬਚਨ ਨਹੀਂ। ਮੇਰੀ ਗੱਲ ਮਿੱਠੀ ਹੋ ਸਕਦੀ ਝੂਠੀ, ਪਰ ਗੁਰੂ ਨਾਨਕ ਦੀ ਬਚਨ ਦੀ ਸਾਖੀ ਝੂਠੀ ਨਹੀਂ ਹੋ ਸਕਦੀ। ਗੁਰੂ ਜੀ ਕਹਿੰਦੇ ਹੁਣ ਖੁਸ਼ ਹਾਂ, ਗੱਲਾਂ ਕਰਨ ਲੱਗੇ। ਚੌਧਰੀ ਦੇ ਮੁੰਡੇ ਨੇ ਆਖਿਆ ਜੀ ਕਿਹਦੇ ਨਾਲ ਗੱਲਾਂ ਕਰਦੇ? ਗੁਰੂ ਜੀ ਕਹਿੰਦੇ ਤੇਰੇ ਪਿਓ ਨਾ, ਸਾਢੇ ਤਿੰਨ ਸਾਲਾਂ ਕੋਈ ਮਰ ਗਿਆ। ਬਾਬਾ ਜੀ ਕਹਿੰਦੇ ਉਤਲੇ ਪਾਸੇ ਜੋੜਿਆ ਨਾ ਪੰਜਾਲੀ ਦੇ ਵਿੱਚ ਬੱਛਾ, ਇਹ ਤੇਰਾ ਬਾਪੂ ਹੈ, ਇਹ ਬਚਨ ਨੂੰ ਮੰਨਣਾ ਚਾਹੀਦਾ, ਇਹ ਤੇਰਾ ਪਿਓ ਹੈ। ਆਹ ਕਲਬੂਤ ਮੁੜ ਕੇ ਮਿਲਣਾ ਨਹੀਂ ਆਪਾਂ ਨੂੰ, ਜਿੱਦੇ ਜਾਨ ਨਿਕਲ ਗਈ, ਇਹ ਨਹੀਂ ਹੈ ਵੀ ਦੂਜੀ ਵੇਰ ਮੈਂ ਭੱਜ ਕੇ ਫਿਰ ਵੜ ਜੂ ਵਿੱਚ, ਨਹੀਂ ਨਹੀਂ। ਇਹ ਕੋਈ ਪਤਾ ਨਹੀਂ, ਇਹ ਤਾਂ ਕਰਮਾਂ ਦੇ ਚੱਕਰ ਹੈ, ਅਹਿਸਾਸ ਕਰਮਾਂ ਦੇ ਚੱਕਰ। ਕੋਈ ਬੰਦਾ ਸੋਚ ਸਕਦਾ ਵੀ ਮੇਰਾ ਰੰਗ ਬਹੁਤ ਕਾਲਾ ਹੈ ਤੇ ਮੈਂ ਰੰਗ ਚਿੱਟਾ ਕਰਾ ਲਾਂ? ਜਿਹੜਾ ਜਨਮ ਤੋਂ ਰੰਗ ਹੋ ਗਿਆ ਹੋ ਗਿਆ, ਹੋ ਗਿਆ ਨਾ। ਕੋਈ ਕਵੇ ਮੇਰਾ ਕੱਦ ਛੋਟਾ ਹੈ, ਕਈ ਸਾਡੇ ਕੋਲ ਆਉਣਗੇ, ਕਹਿਣਗੇ ਬਾਬਾ ਜੀ ਮੇਰਾ ਕੱਦ ਛੋਟਾ, ਕੱਦ ਵਧਾ ਦਿਓ। ਹੁਣ ਸਾਡੇ ਕੋਲ ਕਿਹੜਾ ਬਿਲਡਿੰਗ ਸੈੱਟ ਹੈ ਵੀ ਨਾਲ ਹੋਰ ਜੋੜ ਦਈਏ, ਤੁਸੀਂ ਸੋਚੋ ਹੈ ਨਾ ਵੀ ਹੋਰ ਕੀ ਕਰ ਸਕਦੇ, ਕੱਦ ਤਾਂ ਹੁਣ ਜਿੱਡਾ ਹੋ ਗਿਆ ਓਦਾਂ ਹੀ ਹੋਊਗਾ, ਓਡਾ ਹੀ ਹੋਊਗਾ ਨਾ। ਵੇਖੋ ਇਹ ਬਦਲ ਸਕਦਾ, ਜਦੋਂ ਆਪਾਂ ਕੱਦ ਨਹੀਂ ਬਦਲ ਸਕਦੇ, ਕੁਛ ਵੀ ਨਹੀਂ, ਰੰਗ ਨਹੀਂ ਬਦਲ ਸਕਦੇ, ਵੇਖੋ ਬੋਲੀ ਵੀ ਬੋਲ ਸਕਦੇ ਬਦਲ ਸਕਦੇ। ਕੋਈ ਅੰਗਰੇਜ਼ਾਂ ਦੇ ਘਰੇ ਜਾਂਦਾ ਅੰਗਰੇਜ਼ੀ ਬੋਲੇ, ਉਹ ਆਣ ਕੇ ਇੱਕ ਦਿਨ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਮੈਂ ਪੰਜਾਬੀ ਬੋਲਣ ਲੱਗ ਜਾਂਦਾ, ਨਹੀਂ ਨਹੀਂ ਹੌਲੀ ਹੌਲੀ। ਪਰ ਨਹੀਂ, ਜਿਹੜੀ ਚੀਜ਼ ਧੁਰੋਂ ਬਣ ਗਈ ਉਹ ਤਾਂ ਬਣ ਗਈ। ਅਤੇ ਤੁਸੀਂ ਸੋਚੋ ਜਿੱਦੇ ਕਬੂਤਰ ਦੇ ਵਿੱਚੋਂ ਕਬੂਤਰ ਨਿਕਲਿਆ, ਉਹਦੇ ਹਰੇਕ ਕਬੂਤਰ ਪਿੰਜਰੇ 'ਚ ਨਹੀਂ ਵੜਦਾ, ਅਵਾਰਾ ਡਾਰੀ ਮਾਰਦਾ। ਪਰ ਅੱਜ ਸਾਨੂੰ ਸਮਾਂ ਮਿਲਿਆ, ਬਾਬਾ ਜੀ ਨੇ ਆਖਿਆ, ਹੁਣ ਖੁਸ਼ ਹਾਂ। ਚੌਧਰੀ ਮੁੰਡੇ ਨੇ ਆਖਿਆ ਕਿਹਦੇ ਨਾਲ ਗੱਲ ਕਰਦੇ ਹਾਂ, ਗੁਰੂ ਜੀ ਕਹਿੰਦੇ ਤੇਰੇ ਪਿਓ ਨਾਲ, ਉਤਲੇ ਪਾਸੇ ਬੱਛਾ ਜੋੜੇ ਤੇਰਾ ਬਾਪੂ ਹੈ, ਅਸੀਂ ਸਰੀਰ ਮਿਲਿਆ ਸੀ ਮੈਨੂੰ ਇੱਛਾ ਦੇ ਨੂੰ ਕਿਹਾ ਸੀ ਜਪਿਆ ਕਰ, ਉਹ ਰੱਬ ਦਾ ਸ਼ੁਕਰਾਨਾ ਕਰਿਆ ਕਰ ਸਰੀਰ ਦਾ ਜਿਹੜਾ ਤੇਰੇ 'ਤੇ ਮਟੀਰੀਅਲ ਲੱਗਿਆ ਹੈ, ਹੱਡੀਆਂ ਮਾਸ ਚਰਬੀ ਸਵਾਸ ਪਾਏ ਹੈ, ਨੇਤਰ ਦਿੱਤੇ ਹੈ, ਦਸਵਾਂ ਦੁਆਰ ਦਿੱਤਾ, ਬਹੁਤ ਸੋਹਣਾ ਸਰੀਰ ਬਣਾਇਆ ਹੈ, ਸਰੀਆ ਸੀਮੈਂਟ ਲੱਗਿਆ ਹੈ, ਮਿਸਤਰੀ ਲੱਗਿਆ ਇਹਦੇ 'ਤੇ ਬਣਾਇਆ ਹੈ, ਇਹਦੀ ਤਾਂ ਮਜ਼ੂਰੀ ਦੇਣੀ ਪਊ, ਕਿਸੇ ਕੋਠੀ 'ਤੇ ਕੋਈ ਕਬਜ਼ਾ ਕਰ ਸਕਦਾ? ਬਣਾ ਕੇ ਬਣਾਵੇ ਕੋਈ ਹੋਰ ਅਤੇ ਰਹੇ ਕੋਈ ਹੋਰ, ਉਹ ਤਾਂ ਮੁੱਲ ਖਰੀਦਣੀ ਪੈਂਦੀ ਹੈ। ਇਹ ਵੀ ਗੁਰੂ ਧਾਰ ਕੇ ਨਾਮ ਜਪਣਾ ਇੱਕ ਮੁੱਲ ਖਰੀਦਣਾ, ਗੱਲ ਇੰਨੀ ਹੋਈ ਹੈ। ਆਪਾਂ ਉਹਦੇ ਕਰਜਾਈ ਹਾਂ, ਉਹਨੇ ਆਪਣੀ ਜੋਤ ਰੱਖੀ ਹੈ ਇਸ ਦੇ ਵਿੱਚ ਮਹਾਰਾਜ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ, ਤਾਂ ਹੀ ਤਾਂ ਖੈ ਗੁਰੂ ਦੀ ਮੱਤ ਦੀ ਲੋੜ ਹੈ, ਸਦਾ ਰੰਗ ਮਾਣ। ਅਤੇ ਬਾਬਾ ਜੀ ਨੇ ਜਦੋਂ ਬਚਨ ਕੀਤਾ, ਉਹ ਬਲਦ ਰੰਭਿਆ, ਸਿਰ ਘੁਮਾਇਆ, ਚੌਧਰੀ ਦਾ ਮੁੰਡਾ ਕਹਿੰਦਾ ਮੈਂ ਤਾਂ ਮੰਨਦਾ ਨਹੀਂ ਵੀ ਮੇਰਾ ਪਿਓ ਹੋਊਗਾ ਇਹ, ਊ 3.5 ਸਾਲ ਹੋ ਗਏ ਮਰ ਗਿਆ, ਘਰੇ ਗਊ ਸੂਈ ਬੱਚਾ ਹੋਇਆ, ਇਹ ਬੱਚਾ ਗਊ ਦਾ। ਬਾਬਾ ਜੀ ਕਹਿੰਦੇ ਮਰਦਾਨਿਆਂ, ਇਸ ਬੈਲ ਦਾ ਕੰਨ ਫੜ ਕੇ 4 ਵਾਰੀ ਵਾਹਿਗੁਰੂ ਕਹਿ, ਇੱਕ ਪੱਲੇ ਬੰਨਿਓ ਬਚਨ, ਕਿਤੇ ਤੁਸੀਂ ਸਾਰੀ ਉਮਰ ਵਾਹਿਗੁਰੂ ਜਪ ਕੇ ਵੇਖੋ, ਜਪ ਕੇ ਵੇਖੋ, ਜਪ ਕੇ ਦੂਜੇ ਜਨਮ 'ਚ ਵਾਹਿਗੁਰੂ ਦਾ ਰੂਪ ਹੀ ਬਣ ਜਾਓਗੇ, ਗੁਰੂ ਨਾਨਕ ਦਾ ਰੂਪ ਹੀ ਬਣ ਜਾਓਗੇ। ਵਾਹਿਗੁਰੂ ਦੀਆਂ ਬਰਕਤਾਂ ਬਹੁਤ ਵੱਡੀਆਂ, ਵਾਹਿਗੁਰੂ ਕਹਿਣ ਵਾਲਾ, ਵਾਹਿਗੁਰੂ ਬੋਲ ਆਖੇ ਕਦੇ ਨਾ ਡੋਲ, ਵਾਹਿਗੁਰੂ ਕਹੀਏ ਸਦਾ ਸੁਖ ਰਹੀਏ, ਸਦਾ ਸੁਖ ਰਹੀਏ ਸਦਾ, 36 ਯੁੱਗ ਦੀ ਕਮਾਈ ਦਾ ਵਾਹਿਗੁਰੂ ਸ਼ਬਦ ਹੈ। ਬਾਬਾ ਜੀ ਨੇ ਆਖਿਆ ਮਰਦਾਨਿਆਂ 4 ਵਾਰੀ ਕੰਨ ਕੋਲੇ ਵਾਹਿਗੁਰੂ ਕਹਿ, ਮਰਦਾਨੇ ਨੇ ਵਾਹਿਗੁਰੂ ਦਾ 4 ਵਾਰੀ ਜਾਪ ਕੀਤਾ, ਅਤੇ ਬਲਦ ਬੋਲਿਆ, ਕਹਿਣ ਲੱਗਾ ਗੁਰੂ ਜੀ ਭੁੱਲ ਹੋ ਗਈ, ਹੁਣ ਮੈਂ ਜਪ ਨਹੀਂ ਸਕਦਾ, ਗਲਤੀ ਹੋ ਗਈ। ਬਾਬਾ ਜੀ ਕਹਿੰਦੇ ਹੁਣ ਜਪ ਲਿਆ ਕਰ, ਕਹਿਣ ਲੱਗਾ ਜੀ ਹੁਣ ਰੰਭ ਸਕਦਾ, ਸਰੀਰ ਜਪਣ ਵਾਲਾ ਹੈ ਨਹੀਂ, 4 ਲੱਤਾਂ ਵਾਲਾ ਪੂਛ ਵਾਲਾ ਵੈਦ ਆ, ਹੁਣ ਤਾਂ ਹਾਲੀ ਖਿੱਚ ਸਕਦਾ, ਗੁਰੂ ਨਹੀਂ ਕਹਿ ਸਕਦਾ, ਜੇ ਬੋਲ ਸਕਦਾ ਤਾਂ ਰੰਭ ਹੀ ਸਕਦਾ। ਬਾਬਾ ਜੀ ਕਹਿੰਦੇ ਸਰੀਰ ਦੇ ਦਿੰਦੇ ਜਪਣ ਵਾਲਾ, ਤੂੰ ਕਹਿ ਵੀ ਭੁੱਲ ਹੋ ਗਈ ਗਲਤੀ ਹੋ ਗਈ ਅਤੇ ਮੈਨੂੰ ਬਖਸ਼ ਲਾ। ਗੁਰੂ ਜੀ ਕਹਿੰਦੇ ਹੁਣ ਮਰ ਜਾਏਗਾ ਹੁਣੇ ਹੀ, ਗੁਰੂ ਜੀ ਕਹਿੰਦੇ 9 ਮਹੀਨੇ ਨੂੰ ਜਨਮ ਲੈ ਲਏਗਾ, ਪਰ ਮੇਰੇ ਨੇ ਸ਼ਰਤ ਕਰ ਵੀ ਮੈਂ ਜਪੂੰਗਾ। ਸੋਚ ਕੇ ਕਹਿੰਦਾ ਗੁਰੂ ਜੀ ਪਹਿਲੀ ਸਾਲੀ ਸਾਰੀ ਵੱਤ ਹੈ, 31 ਦਾ ਮਹੀਨਾ ਹੈ, ਜੇ ਹੁਣ ਮਰ ਗਿਆ ਇੱਕ ਤਾਂ ਮੇਰੇ ਮੁੰਡੇ ਨੂੰ ਫਿਕਰ ਪੈ ਜੂ, ਇੱਕ 500 ਦਾ ਘਾਟਾ ਪਊ, ਇੱਕ 500 ਦਾ ਲੈ ਕੇ 44 'ਚ ਹੋਰ ਪਾਉਣਾ ਪਊ, ਇੱਕ 5-7 ਦਿਨਾਂ 'ਚ ਭਾਲ ਕੇ ਲਿਆਉਣਾ ਪਊ, ਪੈਲੀ ਵੱਤ ਲੰਘ ਜੂ, ਕਿੰਨਾ ਘਾਟਾ ਪਊ ਮੇਰੇ ਪੁੱਤ ਨੂੰ, ਮੋਹ ਦਾ ਜਾਲ ਕਿੰਨਾ ਬੰਦੇ ਦਾ। ਬਾਬਾ ਤੂੰ ਤੁਰਦਾ ਲੱਗ ਮੈਨੂੰ ਜੁੜਿਆ ਰਹਿਣ ਦੇ, ਤੂੰ ਤੁਰਦਾ ਲੱਗ ਮੈਨੂੰ ਜੁੜਿਆ ਰਹਿਣ ਦੇ। ਅਸੀਂ ਕਹੀਦਾ ਵੀ ਆ ਜਾਓ ਭਾਈ, ਦਿੱਲੀ ਦੀ ਸੰਗਤ ਪੁੰਨ ਬਣਾਓ, ਪੂਰਨਮਾਸ਼ੀ ਦਾ ਦਿਹਾੜਾ ਹੈ, ਗੁਰਮੁਖ ਕੱਲ੍ਹ ਨੂੰ ਵੀ ਗੁਰੂ ਤੇਗ ਬਹਾਦਰ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ, ਪਰ ਸਾਨੂੰ ਵੀ ਗੁਰੂ ਦੇ ਸਿੱਖਾਂ ਦਾ ਮਤੀ ਦਾਸ ਅਤੇ ਸਤੀ ਦਾਸ ਭਾਈ ਦਿਆਲੇ ਦਾ ਦਿਨ ਹੈ। ਇਹਦੇ ਕਾਰਨ ਕੀ ਤੁਹਾਡੇ ਆਉਣ ਦਾ? ਤੁਹਾਡੇ ਕਰਮ ਬਣਨੇ ਆ। ਬਾਬਾ ਆਨੰਦ ਸਿੰਘ ਕਹਿੰਦੇ ਜੇ ਆਈ ਜਾਵੋਂਗੇ ਤੁਹਾਡੇ ਕਰਮ ਬਣਗੇ, ਤੁਸੀਂ ਵੀ ਖਾਵੋਗੇ, ਤੁਹਾਡੇ ਪੁੱਤ ਵੀ, ਪੋਤੇ ਵੀ। ਬਾਬਾ ਜੀ ਕਹਿੰਦੇ ਸੱਤ ਪੀੜ੍ਹੀਆਂ ਤਾਂ ਹੀ ਨਹੀਂ ਮੁੱਕਦੇ। ਬਾਬਾ ਆਨੰਦ ਸਿੰਘ ਨਾਨਕਸਰ ਵਾਲਿਆਂ ਦਾ ਫਰਮਾਨ। ਹੁਣ ਸਾਨੂੰ ਸਮਾਂ ਲੱਗਿਆ ਅਤੇ ਕਈ ਕਈਆਂ ਨੂੰ ਸਮਾਂ ਲੱਗਿਆ ਨਹੀਂ, ਮਰ ਗਏ ਵਿਚਾਰੇ। ਅਤੇ ਕਈ ਨਾਸਤਿਕ ਬੰਦੇ ਜਨਮ ਲੈ ਲਿਆ, ਉਹ ਕਹਿੰਦੇ ਕਿਹਾ ਪਿਆ ਜਿਵੇਂ ਮੱਛ ਪਾਣੀ 'ਚ ਪਿਆ ਉਹ ਉਵੇਂ ਹੀ ਪਿਆ। ਇਸ ਕਰਕੇ ਸਾਨੂੰ ਗੁਰੂ ਨਾਨਕ ਨੇ ਸਮਾਂ ਬਖਸ਼ਿਆ। ਬਾਬਾ ਜੀ ਨੂੰ ਕਹਿੰਦੇ ਤੂੰ ਤੁਰਦਾ ਲੱਗ, ਚੱਲ ਭਾਈ ਬਾਲਿਆ। ਬਾਬਾ ਜੀ ਚਲੇ ਗਏ ਧਰਤੀ ਨੂੰ ਭਾਗ ਲਾਉਂਦੇ, ਦੁਨੀਆਂ ਨੂੰ ਤਾਰਦੇ ਹੋਏ। 3 ਸਾਲ ਬਾਅਦ ਬਾਬਾ ਜੀ ਉੱਥੇ ਫੇਰ ਆ ਗਏ ਗੁਰੂ ਨਾਨਕ ਸਾਹਿਬ। ਮਰਦਾਨੇ ਨੇ ਆਖਿਆ ਗਰੀਬ ਮਾਝ ਤੇ ਇੱਕ ਚੌਧਰੀ ਸੀ ਜਾਣ ਭਿੱਜ ਪੱਥਰ, ਤੁਹਾਡਾ ਵਚਨ ਨਹੀਂ ਸੀ ਮੰਨਿਆ ਅਤੇ ਕਿਰਪਾ ਕਰੋ ਹੁਣ ਵੇਖੋ ਕਿਹੜੀ ਜੂਨ 'ਚ ਪਿਆ। ਧਰੋ ਧਿਆਨ, ਕਰੋ ਨੇਤਰ ਬੰਦ, ਲਾਓ ਸਮਾਧੀ, ਵੇਖੋ ਕਿਹੜੀ ਜੂਨ 'ਚ ਪਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਜਿੱਥੇ ਚੌਧਰੀ ਬਾਰ 'ਚ ਬੈਠਾ ਸੀ ਨਾ, ਉਹਦੇ ਬਾਰ ਬੂਰ ਦੀ ਲੰਘਣਾ ਪਊਗਾ, ਫਿਰ ਪਤਾ ਲੱਗੂ। ਸਤਿਗੁਰ ਉੱਧਰ ਚਲੇ ਗਏ, ਮਰਦਾਨੇ ਆਖਿਆ ਜੀ ਆਹ ਗੇਟ ਹੈ, ਆਹ ਕੌਲੇ ਆ, ਇੱਥੇ ਮੰਜਾ ਹੁੰਦਾ ਸੀ, ਇੱਥੇ 15-20 ਉਹਦੇ ਬਾਡੀਗਾਰਡ ਖੜ੍ਹੇ ਹੁੰਦੇ ਸੀ, ਅਤੇ ਆਹ ਘਰ ਹੈ। ਜਦੋਂ ਹਜ਼ੂਰ ਨੇੜੇ ਗਏ ਬਾਹਰ ਦੇ, ਅਤੇ ਕੋਠੇ 'ਤੇ ਬੈਠਾ ਕਾਲੇ ਰੰਗ ਦਾ ਕੁੱਤਾ ਭੌਂਕਿਆ, ਗਲ 'ਚ ਸੰਗਲੀ ਪਾਈ, ਤਖਤਿਆਂ ਨਾਲ ਬੰਨਿਆ ਅਤੇ ਕੁੱਤਾ ਭੌਂਕਿਆ। ਬਾਬਾ ਜੀ ਕਹਿੰਦੇ ਮਰਦਾਨਿਆਂ ਅੱਖਾਂ ਮੀਚਣ ਦੀ, ਧਿਆਨ ਧਰਨ ਦੀ ਲੋੜ ਹੀ ਨਹੀਂ ਪਈ, ਇਹ ਤਾਂ ਆਪ ਹੀ ਮੂਹਰੇ ਆ ਗਿਆ। ਇਉਂ ਆ ਗਿਆ, ਆਪ ਹੀ ਮੂਹਰੇ ਆ ਗਿਆ, ਉਹ ਇਹ ਉਹੀ ਚੌਧਰੀ ਹੈ ਵੇਖੋ। ਇਉਂ ਆਖਿਆ ਗੁਰੂ ਜੀ ਕਹਿੰਦੇ ਹੁਣ ਖੁਸ਼ ਹਾਂ, ਵੇਖ ਪੋਹ ਦਾ ਮਹੀਨਾ, ਟੁੱਟਿਆ ਵਾ ਕੂੰਡਾ, ਕੱਚੀ ਲੱਸੀ ਤੇਰੇ ਮੂਹਰੇ ਪਈ ਹੈ, ਬੁਰਕੀਆਂ ਮਿੱਟੀ 'ਚ ਪਈਆਂ ਵੇਖੋ, ਅਤੇ 15 ਬੰਦੇ ਤੇਰੇ ਬਾਡੀਗਾਰਡ ਸੀ ਅਤੇ ਤੇਰੇ ਗਿੱਟੇ ਨੂੰ ਮਿੱਟੀ ਨਹੀਂ ਸੀ ਲੱਗਣ ਦਿੰਦੇ, ਹੁਣ ਤੇਰੀਆਂ ਬੁਰਕੀਆਂ ਵੀ ਮਿੱਟੀ ਦੇ ਵਿੱਚ ਹੈ। ਇਹਨੂੰ ਕਹਿੰਦੇ ਜਮਕਾ ਠੀਂਗਾ ਬੁਰਾ ਹੈ, ਮਿੱਟੀ ਦੇ ਵਿੱਚ ਤੇਰਾ ਖਾਣਾ, ਪੋਹ ਦਾ ਮਹੀਨਾ, ਲੱਸੀ ਪੀਦੀ ਆ ਹਾੜ 'ਚ ਅਤੇ ਕੁੱਤੇ ਨੂੰ ਲੱਸੀ ਮਿਲਦੀ ਆ ਪੋਹ 'ਚ, ਵੇਖੋ ਮਨ ਮਤ। ਅਤੇ ਕੀ ਆਖਿਆ ਹੁਣ ਖੁਸ਼ ਆ, ਕੁੱਤਾ ਇੰਨਾ ਭੌਂਕੇ, ਗੱਲਾਂ ਕਰੇ, ਪਕਾਰ ਕਰੇ। ਚੌਧਰੀ ਦੇ ਮੁੰਡਾ ਆ ਗਿਆ, ਉਹਨੇ ਆਖਿਆ ਗੁਰੂ ਜੀ ਕਿਹਦੇ ਨਾਲ ਗੱਲਾਂ ਕਰਦੇ? ਗੁਰੂ ਜੀ ਕਹਿੰਦੇ ਤੇਰੇ ਬਾਪੂ ਨਾਲ। ਕਹਿਣ ਲੱਗਾ ਜੀ ਅੱਗੇ ਬਲਦ। ਗੁਰੂ ਜੀ ਕਹਿੰਦੇ ਕਿੱਥੇ ਆ? ਕਹਿਣ ਲੱਗਾ ਗੁਰੂ ਜੀ ਜੇ ਤੁਸੀਂ ਗਏ ਨਾ ਉਦੋਂ ਅਗਲੇ ਦਿਨ ਹੀ ਮਰ ਗਿਆ ਬਲਦ। ਆ ਸੁਣਿਓ ਬਚਨ, ਗੁਰੂ ਜੀ ਕਹਿਣ ਲੱਗੇ ਮੇਰੇ ਦਰਸ਼ਨ ਦਾ ਇੰਨਾ ਪ੍ਰਭਾਵ ਪਿਆ ਉਹਦੀ ਇੱਕ ਜੂਨ ਕੱਟੀ ਗਈ। ਜੇ ਬਚਨ ਮੰਨ ਲੈਂਦਾ ਗੁਰੂ ਜੀ ਕਹਿੰਦੇ ਆ ਕੁੱਤੇ ਦੀ ਜੂਨ 'ਚ ਹੀ ਨਹੀਂ ਸੀ ਪੈਣਾ, ਸਾਰੀਆਂ ਜੂਨਾਂ ਹੀ ਕੱਟੀਆਂ ਜਾਣੀਆਂ। ਇਉਂ ਆਖਿਆ ਗੁਰੂ ਨਾਨਕ ਦੇ ਦਰਸ਼ਨ ਕਰਨ ਨਾਲ ਬਲਦ ਦੀ ਇੱਕ ਜੂਨ ਕੱਟੀ ਗਈ, 84 ਦੇ ਵਿੱਚੋਂ ਇੱਕ ਜੂਨ ਘੱਟ ਗਈ, ਦਰਸ਼ਨ ਕਰਨ ਦਾ ਇੰਨਾ ਫਲ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਕਿੰਨਾ ਫਲ ਹੈ, ਦਰਸ਼ਨ ਦਾ ਕਿੰਨਾ ਫਲ, ਪਤਾ ਨਹੀਂ ਕਿੰਨੇ ਵਿਘਨ ਆਪਣੇ ਦੂਰ ਹੋ ਜਾਣੇ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ, ਸਤਿਪੁਰਖਾਂ ਮੰਡਲੀ ਦੇ ਕੀਰਤਨ ਸੁਣਨ ਦੇ ਨਾਲ। ਸੰਤ ਜਿਨ੍ਹਾਂ ਮਿਲ ਹਰ ਜਸ ਗਾਇਓ, ਅਖੇ ਕੋਟ ਜਨਮ ਕੇ ਦੂਖ ਵਾਇਓ ਕਰੋੜਾਂ ਜਨਮਾਂ ਦੇ। ਬਾਬਾ ਜੀ ਸੱਚੇ ਪਾਤਸ਼ਾਹ ਕਹਿੰਦੇ ਹੁਣ ਖੁਸ਼। ਬਾਬਾ ਜੀ ਕਹਿੰਦੇ ਹੁਣ ਵੀ ਤੈਨੂੰ ਮਨੁੱਛਾ ਦੇ ਦਿੰਦੇ, ਤੂੰ ਕਹਿ ਜਪੂ। ਅਤੇ ਕੂਕਰ ਕੀ ਬੋਲਿਆ? ਕਹਿਣ ਲੱਗਾ ਮੇਰਾ ਸੰਦੂਕ ਪਿਆ ਅੰਦਰ, ਉਹਦੇ ਵਿੱਚ ਕੈਂਠਾ ਪਿਆ, ਚਾਂਦੀ ਦੀਆਂ ਟੂਮਾਂ ਪਈਆਂ, ਸੋਨਾ ਪਿਆ, ਮੈਂ ਸਾਰੀ ਰਾਤ ਭੌਂਕ ਭੌਂਕ ਕੇ ਚੋਰਾਂ ਤੋਂ ਬਚਾਉਣਾ, ਮੁੰਡਾ ਮੇਰਾ ਸ਼ਰਾਬ ਪੀ ਕੇ ਭੁੰਜੇ ਲਿਟਦਾ, ਤੂੰ ਤੁਰਦਾ ਲੱਗ, ਮੇਰੇ ਸੰਦੂਕ ਦਾ ਜਿੰਦਾ ਕੋਈ ਤੋੜ ਲੂ, ਮੈਂ ਨਹੀਂ ਮਨੁੱਛਾ ਦੇ ਹੀ ਲੈਣੀ, ਮੋਹ ਦਾ ਜਾਲ, ਮੋਹ ਵਿਆਪਾ। ਇਹਨੂੰ ਕਹਿੰਦੇ ਮਾਇਆ ਕਾਲੀ ਨਾਗਣੀ, ਬਿਨਾਂ ਦੰਦਾਂ ਜੱਗ ਖਾਇਆ, ਦੰਦ ਨਹੀਂ ਹੈ ਹਜੇ ਲਾਏ ਮਾਇਆ ਦੇ, ਆਹ ਮੋਹ ਦਾ ਜਾਲ ਬਿਨਾਂ ਦੰਦਾਂ ਜੱਗ ਖਾਇਆ। ਉੱਥੇ ਬਾਬਾ ਜੀ ਚਲੇ ਗਏ, ਜੇ ਚਲੇ ਗਏ ਤਾਂ ਪਿੰਡ ਦੇ ਵਿੱਚ ਗੱਲਾਂ ਹੋਣ ਲੱਗੀਆਂ ਵੀ ਪਤਾ ਲੱਗਿਆ ਮਹਾਂਪੁਰਖ, ਕਹਿੰਦੇ ਤੇਰਾ ਪਿਓ ਬਲਦ ਬਣ ਗਿਆ ਸੀ? ਕਹਿੰਦੇ ਹਾਂ ਬਈ ਬਲਦ। ਕਹਿੰਦੇ ਵੀ ਕੁੱਤਾ ਬਣ ਗਿਆ? ਕਹਿੰਦੇ ਹਾਂ ਬਈ, ਕੁੱਤੇ ਦੀ ਜੂਨ 'ਚ ਪੈ ਗਿਆ ਸੀ। ਕਿਉਂ ਬਈ? ਕਹਿੰਦੇ ਮਹਾਂਪੁਰਖ ਦਾ ਵਚਨ ਨਹੀਂ ਸੀ ਮੰਨਿਆ ਗੁਰੂ ਨਾਨਕ ਦਾ, ਉਹਨੇ ਨਾਮ ਨਹੀਂ ਸੀ ਜਪਿਆ, ਤਾਂ ਡੇਢੀਆਂ ਜੂਨਾਂ 'ਚ ਪਿਆ। ਪਿੰਡ ਦੇ ਬੜੇ ਭੈਵਾਨ ਹੋਏ, ਡਰਨ ਲੱਗੇ ਵੀ ਆਪਣੇ ਕੋਲ ਗੁਰੂ ਨਾਮ ਨਹੀਂ ਹੈ, ਵੀ ਆਪਾਂ ਵੀ ਉਸੇ ਰਸਤੇ ਚੱਲਾਂਗੇ। ਫਿਰ ਅਰਦਾਸਾਂ ਕਰਨ ਲੱਗੇ, ਬੇਨਤੀਆਂ ਕਰਨ ਲੱਗੇ, ਦਿਓ ਦਰਸ਼ਨ ਮੇਰੇ ਬਾਬਾ ਜੀ, ਅੱਖੀਆਂ ਤਰਸਨ। ਦਰਸ਼ਨ ਪਿਆ ਸੀ ਦਿਵਸ ਰਾਤ, ਚਿਤ ਬਹੁ ਅੰਦਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਬੇਨਤੀਆਂ ਕਰਨ ਲੱਗੇ, ਅਹਿਮਦਾਬਾਦ ਦੀ ਧਰਤੀ 'ਤੇ ਸੀ ਸੱਚੇ ਪਾਤਸ਼ਾਹ, ਆਸਾ ਦੀ ਵਾਰ ਦਾ ਭੋਗ ਪਿਆ। ਗੁਰੂ ਜੀ ਕਹਿੰਦੇ ਮਰਦਾਨਿਆਂ, ਚੌਧਰੀ ਦੇ ਪਿੰਡ ਦੇ ਲੋਕਾਂ ਨੂੰ ਹੁਣ ਗਿਆਨ ਆ ਗਿਆ, ਗਿਆਨ ਅੰਜਨ ਗੁਰੂ ਦੀ ਆ, ਗਿਆਨ ਅੰਧੇਰ ਬਣਾਸ, ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ। ਉਹਨਾਂ ਦਾ ਮਨ ਪ੍ਰਕਾਸ਼ ਹੋ ਗਿਆ, ਉਹਨਾਂ ਦੇ ਮਨ ਤੋਂ ਧੁੰਦ ਦਾ ਹਨੇਰਾ ਦੂਰ ਹੋ ਗਿਆ। ਹੁਣ ਧੁੰਦ ਦਾ ਹਨੇਰਾ ਦੂਰ ਹੋ ਗਿਆ, ਚੱਲ ਮਰਦਾਨਿਆ ਤੁਰ ਚੱਲੀਏ। ਚਿੱਠੀਆਂ ਆਈਆਂ ਬਰਾਗ ਦੀਆਂ, ਹੁਣ ਬਰਾਗ ਕਰ ਰਹੇ ਆ। ਬਾਬਾ ਜੀ ਉਸ ਪਿੰਡ ਵਿੱਚ ਆਏ, ਪਹਿਰਾ ਲੱਗਿਆ ਸੀ, ਗੁਰੂ ਜੀ ਨੂੰ ਉਡੀਕਦੇ ਸੀ, ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਗੁਰੂ ਧੰਨ ਭਾਗ ਹੈ, ਧੰਨ ਧੰਨ ਹਮਾਰੇ ਭਾਗ। ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਵਣ ਹਰਾ, ਹਰ ਹਰਾ, ਹਰ ਹਰਾ ਹਰਾ ਹੋ ਗਿਆ। ਅਤੇ ਕੀ ਆਖਿਆ? ਸੱਚੇ ਪਾਤਸ਼ਾਹ ਧੰਨ ਭਾਗ ਹੈ ਸਾਡੇ, ਤੁਸੀਂ ਆਏ ਆ, ਫੁੱਲ ਵਰਸਾਏ, ਵਿਛਾਈ ਕੀਤੀ, ਆਸਣ ਲਾਇਆ, ਮੰਜੀ ਡਾਈ, ਚਿੰਡੋਵਾ ਤਾਣਿਆ, ਗੁਰੂ ਸਾਹਿਬ ਬੈਠ ਗਏ, ਮਰਦਾਨਿਆ ਰਬਾਬ ਛੇੜ, ਕੀਰਤਨ ਸ਼ੁਰੂ ਹੋ ਗਿਆ। ਜਦੋਂ ਕੀਰਤਨ ਸ਼ੁਰੂ ਹੋਇਆ, ਕੀਰਤਨ ਤੋਂ ਬਾਅਦ ਚੌਧਰੀ ਦੇ ਮੁੰਡੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਉਹ ਮਹਾਂਪੁਰਖ ਆ, ਮੇਰੇ ਪਿਤਾ ਨੂੰ ਮਿਲੇ ਸੀ ਅਤੇ ਬਚਨ ਨਹੀਂ ਸੀ ਮੰਨਿਆ, ਉਹ ਬਲਦ ਬਣ ਗਿਆ ਸੀ, ਫਿਰ ਮਰ ਗਿਆ, ਫਿਰ ਕੁੱਤੇ ਦੀ ਜੂਨ 'ਚ ਪੈ ਗਿਆ। ਗੁਰੂ ਜੀ ਹੁਣ ਵੇਖੋ, ਮੇਰਾ ਪਿਤਾ ਸੱਚਖੰਡ ਵਿੱਚ ਪਹੁੰਚ ਗਿਆ, ਵੇਖੋ। ਗੁਰੂ ਜੀ ਕਹਿੰਦੇ ਨਹੀਂ ਭਾਈ, ਇੰਨਾ ਸੌਖੀ ਗੱਲ ਨਹੀਂ, ਸੱਚਖੰਡ ਜਾਣਾ ਨਹੀਂ ਗਿਆ। ਉਹਨੇ ਆਖਿਆ ਜੀ ਬਾਹਰ 'ਚ ਬੈਠਾ, ਗੁਰੂ ਜੀ ਕਹਿੰਦੇ ਬਾਹਰ 'ਚ ਵੀ ਨਹੀਂ ਬੈਠਾ, ਅੱਧ ਵਿਚਾਲੇ ਬੈਠਾ। ਗੁਰੂ ਜੀ ਕਹਿੰਦੇ ਅੱਧ ਵਿਚਾਲੇ ਵੀ ਨਹੀਂ ਬੈਠਾ, ਸੱਚੇ ਪਾਤਸ਼ਾਹ ਮਾਰੋ ਨੇਗਾ, ਮੇਰਾ ਪਿਓ ਕਿੱਥੇ ਬੈਠਾ? ਗੁਰੂ ਜੀ ਕਹਿੰਦੇ ਜਿਹੜਾ ਤੁਹਾਡੇ ਬਾਰ ਦੇ ਵਿੱਚ ਟੋਆ ਨਾ ਗੰਦੇ ਪਾਣੀ ਦਾ, ਉਸਦੇ ਵਿੱਚ ਕਾਲੇ ਰੰਗ ਦਾ ਭੂਣ ਬਣਿਆ ਬੈਠਾ। ਐਂ ਆਖਿਆ, ਬਾਬਾ ਜੀ ਦੀ ਕਥਾ ਹੈ ਗੁਰੂ ਨਾਨਕ ਸਾਹਿਬ ਦੀ, ਕਾਲੇ ਰੰਗ ਦਾ ਭੂਣ ਬਣਿਆ ਬੈਠਾ। ਕੰਬਣ ਲੱਗ ਗਿਆ ਮੁੰਡਾ, ਹੱਥ ਜੋੜੇ, ਨੇਤਰਾਂ 'ਚੋਂ ਪਾਣੀ ਆਇਆ, ਉਹ ਹੋ ਮੇਰਾ ਪਿਤਾ ਜਿਹੜਾ ਅਸੀਂ ਨਹਾਉਂਦੇ ਹਾਂ, ਪਸ਼ੂਆਂ ਦਾ ਪਿਸ਼ਾਬ ਹੈ ਗੰਦੇ ਤੋਂ ਗੰਦਾ, ਉਸ ਵਿੱਚ ਭੂਣ ਬਣਿਆ ਬੈਠਾ। ਬਾਬਾ ਜੀ ਕਹਿੰਦੇ ਹਾਂ ਭੂਣ ਬਣਿਆ ਬੈਠਾ। ਕਹਿਣ ਲੱਗਾ ਜੀ ਕਰੋ ਕਿਰਪਾ, ਉਧਾਰ ਕਰੋ। ਬਾਬਾ ਜੀ ਕਹਿੰਦੇ ਕਲਯੁਗ ਦੇ ਵਿੱਚ ਮੈਂ ਧੁਰਾਬੰਤਾ, ਧੁਰਾਬੰਤਾ ਕੈਸਾ ਕੱਟੇ ਹੋਮਾ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ, ਜਿਨ ਧੁਰੇ ਪਾਇਆ ਸੰਯੋਗ। ਧੁਰਦਾ ਸੰਯੋਗ ਪਾਓ ਨਾਮ ਦੇ ਨਾਲ। ਬਾਬਾ ਜੀ ਕਹਿੰਦੇ ਜਿਹੜਾ ਨਾਮ ਜਪੂਗਾ ਉਹਦਾ ਆਧਾਰ ਹੋਊਗਾ, ਦੂਜੇ ਦਾ ਆਧਾਰ ਨਹੀਂ ਹੋਊਗਾ। ਸੌਖੀ ਗੱਲ ਹੈ ਨਾਮ ਜਪਣੀ। ਅਤੇ ਸਾਧ ਸੰਗਤ ਕੀ ਆਖਿਆ? ਗੁਰੂ ਜੀ ਮੈਂ ਜਪੂਗਾ, ਮੇਰੇ ਪਿਤਾ ਦਾ ਆਧਾਰ ਕਰ ਦਿਓ। ਗੁਰੂ ਜੀ ਕਹਿੰਦੇ ਜੇ ਤੂੰ ਉਹਦਾ ਜਪੇਗਾ ਤੇਰਾ ਕੌਣ ਜਪੂ? ਆਪਣ ਹੱਥੀ ਆਪਣ ਆਪੇ ਹੀ ਕਾਜ ਸਵਾਰੀ ਹੈ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖੋਏ ਫਰੀਦਾ, ਜੇ ਤੂੰ ਮੇਰਾ ਹੋ ਰਹੇ ਸਭ ਜੱਗ ਤੇਰਾ ਹੋ ਰਿਹਾ। ਉਹਨੇ ਆਖਿਆ ਜੀ ਮੈਂ ਆਪਦਾ ਵੀ ਜਪੂੰਗਾ, ਪਿਤਾ ਦਾ ਵੀ ਜਪੂੰਗਾ, ਤੁਸੀਂ ਧਾਰ ਕਰੋ ਉਧਾਰ। ਵੇਖੋ ਗੁਰੂ ਜੀ ਕਹਿੰਦੇ 12 ਵਜੇ ਤੋਂ 3 ਵਜੇ ਤਾਈਂ ਅੰਮ੍ਰਿਤ ਵੇਲੇ ਉਹਦਾ ਜਪਣਾ ਪਊਗਾ ਤੈਨੂੰ, 3 ਵਜੇ ਤੋਂ 6 ਵਜੇ ਤਾਈਂ ਤੈਨੂੰ ਆਪਣਾ ਜਪਣਾ ਪਊ, ਤਾਂ 2 ਬੰਦਿਆਂ ਦਾ ਧਾਰ ਹੋ ਸਕਦਾ, ਧਾਰ ਹੋ ਸਕਦਾ। ਅਤੇ ਅਸੀਂ ਲੰਗਰ ਛਾ ਕੇ ਘਰਾੜੇ ਮਾਰਦੇ ਹਾਂ ਅਤੇ ਆਪਾਂ ਕਹਿੰਦੇ ਬਸ ਆਪਾਂ ਤਾਂ ਐਂ ਪੀਟਰ ਰੇਡ ਦੇ ਸੱਚਖੰਡ ਵਿੱਚ ਪਹੁੰਚ ਜਾਣਾ, ਬਸ ਊਂ ਇੱਥੋਂ ਸਰੀਰ ਛੱਡਿਆ। ਮੈਂ ਕਹਿੰਦੇ ਘਰਦਿਆਂ ਨੇ ਚੱਕ ਕੇ ਮੰਜੇ 'ਤੇ ਸਿਵੇ 'ਚ ਗਿਆ, ਸਿਵੇ 'ਚ ਧੂੰਏ ਦੇ ਵਿਛਦੀ ਸਿੱਧਾ ਆਪੇ ਸੱਚਖੰਡ ਚਲੇ ਜਾਣਾ। ਇਹ ਤਾਂ ਕਮਾਈ ਦੇ ਨਾਲ ਹੈ, ਜਿੱਥੇ ਨਿਰੰਕਾਰ ਦਾ ਵੱਸ ਹੈ ਨਿਰੰਕਾਰ ਕੋਲ ਜਾਣਾ। ਬਾਬਾ ਜੀ ਕਹਿੰਦੇ ਜੇ ਤੂੰ ਹੁਣ ਸਿਮਰਨ ਕਰਕੇ ਗੁਰੂ ਨਾਨਕ ਦੀ ਪਛਾਣ ਕਰ ਲਵੇ ਨਾ ਹੁਣ, ਬਾਬਾ ਜੀ ਕਹਿੰਦੇ ਅੰਤ ਮੌਕੇ ਗੁਰੂ ਨਾਨਕ ਵੀ ਤੇਰੀ ਪਛਾਣ ਕਰ ਲਵੇ, ਬਾਬਾ ਜੀ ਦੇ ਬਚਨ। ਇਸ ਕਰਕੇ ਉਹਨੇ ਆਖਿਆ ਜੀ ਕਰੋ ਕਿਰਪਾ ਮੈਂ ਨਾਮ ਜਪੂੰਗਾ। ਬਾਬਾ ਜੀ ਕਹਿੰਦੇ ਮਰਦਾਨਿਆਂ ਇਹਨਾਂ ਨੂੰ ਨਾਲ ਲੈ ਜਾ, ਜਾਓ ਲਿਆਓ ਉਸ ਭੂੰਡ ਦਾ ਧਾਰ ਕਰੀਏ ਚੌਧਰੀ ਦਾ, ਜਾਓ ਕੱਢ ਕੇ ਲਿਆਓ ਪਾਣੀ ਚੋਂ। ਜਿਹੜੇ ਨਾਲ ਸੀ ਨਾ ਉਹਦੇ ਪਹਿਲਾਂ ਸਾਥੀ ਚਲੇ ਗਏ ਸਾਰੇ, ਗੰਦੇ ਪਾਣੀ ਦੇ 4 ਚਪੇਰੇ ਖੜ ਗਏ। ਮਰਦਾਨੇ ਆਖਿਆ ਬੜੋ ਵਿੱਚ ਕੋਈ ਕੱਢ ਕੇ ਲਿਆਓ, ਕੱਢੋ। ਜਿਹੜੇ ਚੌਧਰੀ ਦੇ ਨੇੜੇ ਸੀ ਨਾ ਜ਼ਿਆਦੇ, ਇਹ ਸੰਸਾਰ ਮਤ ਮਿਲਦਾ ਹੈ, ਗੰਦਾ ਪਾਣੀ ਵੇਖ ਕੇ ਮੁਸ਼ਕਲ ਆ। ਜਿਹੜਾ ਚੌਧਰੀ ਦੇ ਜ਼ਿਆਦੇ ਨੇੜੇ ਸੀ ਉਹ ਕੀ ਕਹਿੰਦਾ, ਕਹਿੰਦਾ ਆਪਾਂ ਨੂੰ ਨੇੜੇ ਲਵੇੜਨ ਦੀ ਲੋੜ ਨਹੀਂ, ਬਾਹਲਾ ਪਾਣੀ ਖਰਾਬ ਹੈ, ਮੁਸ਼ਕ ਆਉਂਦਾ। ਆਪਾਂ ਬੇਨਤੀ ਕਰ ਦਈਏ ਵੀ ਬਾਬਾ ਨਾਨਕ ਵਿੱਚ ਹੀ ਧਾਰ ਕਰ ਦੇ, ਕੀ ਕੱਢਣਾ ਇਹਨੂੰ, ਵਿੱਚ ਹੀ ਧਾਰ ਕਰ। ਚੌਧਰੀ ਦਾ ਮੁੰਡਾ ਕਹਿੰਦਾ ਤੁਸੀਂ ਜਦੋਂ ਚੌਧਰੀ ਪ੍ਰਸ਼ਾਦਾ ਪਾਣੀ ਛਕਦਾ ਸੀ ਉਦੋਂ ਜੀਭਾਂ ਮਾਰਦੇ ਸੀ, ਸਾਨੂੰ ਵੀ ਦੇ, ਉਹਦਾ ਵੀ ਖਾ ਜਾਂਦੇ ਸੀ, ਪਿਆਲੀ ਚੱਟ ਇਕੱਠੇ ਹੋਏ ਹੋਏ ਸੀ, ਹੁਣ ਵਿੱਚ ਨਹੀਂ ਵੜ ਸਕਦੇ, ਵੜੋ ਵਿੱਚ, ਕੋਈ ਨਾ ਵੜੋ। ਮਿੱਠਾ ਜਿਹਾ ਬੋਲ ਕੇ ਨੀਵੀਂ ਜੀ ਪਾ ਕੇ ਕਹਿੰਦੇ ਬਾਬਾ ਜੀ ਤੁਸੀਂ ਕਿਵੇਂ ਆਏ ਮਰਦਾਨੇ ਨੂੰ ਕਹਿੰਦੇ। ਮਰਦਾਨਾ ਕਹਿੰਦਾ ਮੈਂ ਤਾਂ ਕੀਰਤਨ ਕਰਦਾ ਹੁੰਦਾ, ਕਹਿੰਦੇ ਰਵਾਬ। ਬਾਬਾ ਜੀ ਕਹਿੰਦੇ ਗੁਰੂ ਸਾਹਿਬ ਕੋਲ ਪਈ ਹੈ, ਕਹਿੰਦੇ ਜਦੋਂ ਪਈ ਹੈ ਉੱਥੇ ਗਿਆ ਉਦੋਂ ਵਜਾਈ, ਹੁਣ ਤੂੰ ਵੜ ਵਿੱਚ, ਮੱਥਾ ਟੇਕਣਾ ਨਹੀਂ, ਦੇਖ ਕਰਾਉਣੀ ਨਹੀਂ, ਰੁਮਾਲਾ ਚਾੜਨਾ ਨਹੀਂ, ਮਹਾਂਪੁਰਖਾਂ ਦੇ ਦਰਸ਼ਨ ਕਰਨੇ ਨਹੀਂ। ਜਦੋਂ ਡਾਕਟਰ ਜਵਾਬ ਦੇ ਦਿੰਦੇ ਆ ਉਦੋਂ ਗੱਡੀ 'ਚ ਲੱਦ ਕੇ ਕਹਿੰਦੇ ਹੁਣ ਬਾਬਾ ਜੀ ਕੋਲ ਲੈ ਕੇ ਚੱਲੋ। ਹੁਣ ਕਹਿੰਦੇ ਜੀ ਹੁਣ ਤਾਂ ਤੁਹਾਡਾ ਹੀ ਪੱਲਾ ਫੜਿਆ, ਜਿਵੇਂ ਮਰਜ਼ੀ ਕਰੋ, ਹੁਣ ਤੁਹਾਡਾ ਹੀ ਹੈ ਜੀ, ਬਸ ਹੁਣ ਅਸੀਂ ਤਾਂ ਤੁਹਾਡੇ ਹੀ ਹਾਂ, ਹੁਣ ਵੇਖੋ ਹੁਣ ਤੁਹਾਡੇ ਹੀ। ਹੁਣ ਪਹਿਲਾਂ ਕੀ ਦੇ ਸੀ, ਪਹਿਲਾਂ ਚੌੜਾ ਹੋ ਤੁਰਦਾ ਸੀ, ਅਤੇ ਹੁਣ ਜਦੋਂ ਬੇਕਾਰ। ਮਰਦਾਨੇ ਨੂੰ ਕਹਿੰਦੇ ਬਾਬਾ ਜੀ ਤੁਸੀਂ ਵੜੋ, ਵੇਖੋ ਹੁਣ ਸੋਚੋ, ਹੁਣ ਇੱਥੇ ਬਚਨ ਇੱਕ ਪੱਲੇ ਬੰਨ ਲਿਓ ਸਾਰੇ। ਸਿਵਿਆਂ ਤਿੱਕਰ ਹਰੇਕ ਦੇ ਨਾਲ ਤੁਰ ਪੈਂਦਾ, ਰਿਸ਼ਤੇਦਾਰ ਤੁਰ ਪੈਂਦੇ, ਭੈਣ ਭਾਈ ਮਿੱਤਰ ਦੋਸਤ ਤੁਰ ਪੈਣਗੇ। ਅਤੇ ਭੂੰਡ ਜਦੋਂ ਪਾਣੀ 'ਚ ਗੰਦੇ 'ਚ ਸੀਗਾ, ਦੱਸੋ ਕੌਣ ਤੁਰਿਆ। ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਸੁੱਖ ਮੈਂ ਬਹੁਤ ਸੰਗੀ ਪਿਓ, ਦੁੱਖ ਮੈਂ ਲੈ ਇੱਥੇ ਨਹੀਂ ਕੋਈ ਪਹੁੰਚਦਾ। ਇੱਥੇ ਮੁੱਖ ਮੰਤਰੀ ਕੀ ਕਰੂਗਾ, ਇੱਥੇ ਹਿੰਦੁਸਤਾਨ ਦਾ ਰਾਜਾ ਟੋਏ 'ਚ ਵੜੂਗਾ, ਇੱਥੇ ਜਿਹਨਾਂ ਨੂੰ ਵੋਟਾਂ ਪਾਉਣੇ ਲੀਡਰ ਬਣਨਗੇ, ਇੱਥੇ ਨਹੀਂ ਕੋਈ ਪਹੁੰਚਣਾ। ਇੱਥੇ ਪਹੁੰਚੂ ਤੇਰਾ ਕਰਮ, ਆਹ ਬੀਜਿਆ ਹੋਇਆ ਕਰਮ, ਹੁਣ ਤੂੰ ਕਰਮ ਬੀਜਣ ਵਾਸਤੇ ਆਪਾਂ ਇਕੱਠੇ ਹੋਏ ਹਾਂ। ਭਾਗਾਂ ਦੇ ਨਾਲ ਸਮਾਵਣੇ ਗੁਰੂ ਨਾਨਕ ਨੇ ਅਵਤਾਰ ਧਾੜਿਆ, ਆਪਣੇ ਕਰਮ ਬਣ ਰਹੇ ਆ, ਕਿੱਡੀ ਮਿਹਰ ਆ। ਕੀ ਆਖਿਆ, 3 ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁੱਖ ਦਿਆ। ਗੁਰੂ ਨਾਨਕ ਸੁੱਖ ਦੇਣ ਵਾਸਤੇ ਆ, ਲੈ ਲਓ। ਸੁੱਖ ਲੈਣ ਵਿੱਚ ਵੀ ਦੇਰ ਹੈ, ਦਿੰਦਾ ਉਹ ਦਾਤਾ ਦਿੰਦਾ, ਦੇ ਲੈਂਦੇ ਦਾਤਾ ਲੈਣ ਵਾਲੇ ਅੱਖ ਥੱਕ ਜਾਂਦੇ ਹੈ, ਉਹ ਦਾਤਾ ਨਾ ਅੱਕਦਾ ਨਾ ਥੱਕਦਾ, ਦਾਤਾ ਦਿੰਦਾ ਗੁਰੂ ਨਾਨਕ ਨਾ ਅੱਕਦਾ ਨਾ ਥੱਕਦਾ। ਮਰਦਾਨਾ ਪਾਣੀ 'ਚ ਵੜਿਆ, ਭੂੰਡ ਕੱਢਿਆ, ਮਰਦਾਨੇ ਨੇ ਹੱਥ ਪੈਰ ਧੋਤੇ, ਭੂੰਡ ਨੂੰ ਵੀ ਧੋਤਾ। ਮਰਦਾਨਾ ਲਈ ਆਉਂਦਾ, ਲਈ ਆਉਂਦਾ। ਚੌਧਰੀ ਦੇ ਸਾਥੀ ਕਹਿੰਦੇ ਸਾਨੂੰ ਵਿਖਾ ਤਾਂ ਕਿਹੋ ਜਿਹਾ, ਸਾਡਾ ਭਾਈ ਚੌਧਰੀ ਕਿਹੋ ਜਿਹਾ ਵਿਖਾ। ਮਰਦਾਨੇ ਨੇ ਜਦੋਂ ਖੋਲਿਆ ਭੂਣ ਉੱਡਿਆ, ਉੱਡ ਕੇ ਗੁਰੂ ਨਾਨਕ ਦੇ ਪਵਿੱਤਰ ਚਰਨਾਂ 'ਚ ਡਿੱਗਿਆ ਖਾਲਸਾ ਜੀ। ਮਰਦਾਨੇ ਆਖਿਆ ਬੜੀ ਕਾਹਲੀ ਕਰਦਾ, ਤਿੰਨ ਚਾਰ ਗੇੜੇ ਲਵਾ ਦੇ, ਉਦੋਂ ਲੋਟ ਨਹੀਂ ਆਇਆ, ਹੁਣ ਚਰਨਾਂ 'ਤੇ ਡਿੱਗਦਾ। ਬਾਬਾ ਤੇਰਾ, ਗੁਰੂ ਜੀ ਕਹਿੰਦੇ ਭੀ ਭੀ ਨਹੀਂ ਕਰਦਾ। ਬਾਬਾ ਜੀ ਕਹਿੰਦੇ ਮਰਦਾਨਿਆ, ਹੁਣ ਇਹ ਕਹਿੰਦਾ ਤੇਰਾ 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 ਕਹੇ ਦਿਲ ਮੇਰਾ, ਜਾਂ ਤੂੰ ਦਰਸ਼ਨ ਪਾਇਆ ਹੋਰ ਵਸੇਰਾ ਕੋਈ ਨਾ, ਮੇਰਾ ਇੱਕ ਤੇਰੇ ਚਰਨੀ ਚਰਨੀ ਡੇਰਾ ਲਾਇਆ, ਤੁਸੀਂ ਵਧਾਈ ਦੇ ਪਾਤਰ ਹੈ। ਗੁਰੂ ਨੇ ਕਿਰਪਾ ਕੀਤੀ, ਉਂਗਲ ਫੜ ਕੇ ਆਪਾਂ ਨੂੰ ਇੱਥੇ ਲਿਆਂਦਾ ਹੈ, ਕਰਮਾਂ ਵਾਲੇ ਆ। ਇਸ ਕਰਕੇ ਸਾਧ ਸੰਗਤ ਜਦੋਂ ਗੁਰੂ ਨਾਨਕ ਨੇ ਅਵਤਾਰ ਧਾਰਿਆ, ਉਦੋਂ ਪਹਿਲਾਂ ਦੇ ਜਿਹੜੇ ਲੋਕ ਸੀ ਨਾ, ਜਿਹੜੇ ਕਾਜੀ ਸੀ, ਬ੍ਰਾਹਮਣ ਸੀ, ਉਹ ਆਪਣੇ ਮੰਦਰਾਂ ਮਸੀਤਾਂ ਵਿੱਚ ਹੀ ਬੈਠੇ ਸੀ, ਪਰ ਗੁਰੂ ਨਾਨਕ ਸਾਹਿਬ ਨਨਕਾਣੇ ਅਵਤਾਰ ਧਾਰ ਕੇ ਨਹੀਂ ਬੈਠਾ। ਸਾਰੀ ਦੁਨੀਆਂ ਦਾ ਚੱਕਰ ਲਾਇਆ ਬਾਬਾ ਜੀ, ਜਿਹੜਾ ਨਹੀਂ ਕੋਈ ਕਿਸੇ ਮਹਾਂਪੁਰਖ ਕੋਲ ਆ ਸਕਦਾ ਸੀ, ਬਾਬਾ ਜੀ ਕੋੜੀਆਂ ਦੇ ਕੋਲ ਵੀ ਗਏ, ਬਾਬਾ ਜੀ ਕੌਡੇ ਰਾਕਸ਼ ਦੇ ਕੋਲ ਗਏ, ਬਾਬਾ ਜੀ ਭੂਮੀਏ ਚੋਰ ਦੇ ਘਰੇ ਜਾ ਕੇ ਕੁੰਡਾ ਖੜਕਾਇਆ ਬਾਬਾ ਨਾਨਕ ਜੀ ਨੇ, ਭੂਮੀਏ ਚੋਰ ਦੇ ਕੋਲ ਗਏ। ਉਹ ਪੱਕੇ ਰੜੇ ਜੰਡ ਬਣੇ ਪਏ ਸੀ, ਪਰ ਬਾਬਾ ਜੀ ਉਹਨਾਂ ਦੇ ਕੋਲ ਗਏ। ਤੁਹਾਡਾ ਬਾਬਾ ਮੇਰਾ ਬਾਬਾ ਅਡ ਵਰਡ ਦੇ ਜਗਤ ਗੁਰੂ, ਬਾਬਾ ਜੀ ਨੇ ਖਾਲਸਾ ਜਿਸ ਭੂੰਡ ਦਾ ਧਾਰ ਕੀਤਾ, ਧਾਰ ਕਰਕੇ ਉਸੇ ਭੂੰਡ ਦੀ ਆਤਮਾ ਤੋਂ ਬੁਲਾਇਆ ਪਿੰਡ ਦੇ ਲੋਕੋ। ਮੈਂ ਸੋਚਿਆ ਕੋਈ ਐਵੇਂ ਸਾਧ ਆ ਮੰਗਤਾ, ਮੈਂ ਸੋਚਿਆ ਸਰਕਾਰੀ ਜੰਟ ਹੈ, ਕੋਈ ਬਲੌਟੀ ਹੈ, ਮੈਂ ਨਾਮ ਦੀ ਦਾਤ ਨਾ ਲਈ, ਮੈਂ ਬਲਦ ਬਣਿਆ, ਫਿਰ ਕੂਕਰ ਦੀ ਜੂਨ 'ਚ ਪਿਆ, ਹੁਣ ਭੂੰਡ ਦੀ ਜੂਨ 'ਚ ਪਿਆ, ਹੁਣ ਕਰਮ ਚੰਗਾ ਮੇਰਾ ਹਜੇ ਵੀ, ਮੈਨੂੰ ਚਰਨਾਂ 'ਚ ਥਾਂ ਮਿਲਿਆ, ਹੁਣ ਮੇਰਾ ਆਧਾਰ ਹੋਣ ਲੱਗਾ, ਮੈਂ ਦਰਗਾਹ ਨੂੰ ਜਾ ਰਿਹਾ। ਪਿੰਡਦਿਆਂ ਨੂੰ ਆਖਿਆ ਤੁਸੀਂ ਇਸ ਗੁਰੂ ਨਾਨਕ ਤੋਂ ਗੁਰਮੰਤਰ ਲਓ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ, ਸੋਏ ਚਿੰਤਾ ਜਾਗ ਚਿੰਤਾ, ਜਹ ਕਹਿ ਤੂੰ ਬਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਲੜਾ। ਸੋ ਆਓ ਮਾਈ ਭਾਈ ਬਹੁਤ ਕਰਮਾਂ ਵਾਲੇ ਹੈ, ਅੰਮ੍ਰਿਤ ਵੇਲੇ ਉੱਠਿਓ, ਇਸ਼ਨਾਨ ਕਰਿਆ ਕਰੋ, ਨਿਤਨੇਮ ਕਰੋ, ਨਿਤਨੇਮ ਕਰਕੇ ਸੱਚੀ ਸਰਕਾਰ ਸੱਚੇ ਪਾਤਸ਼ਾਹ ਦੇ ਪਵਿੱਤਰ ਦਰਸ਼ਨ ਕਰਿਆ ਕਰੋ, ਗੁਰੂ ਗ੍ਰੰਥ ਸਾਹਿਬ ਦੇ ਜਾਗ ਦੀ ਜੋਤ ਦੇ ਦਰਸ਼ਨ ਕਰਕੇ ਦੇਣੇ ਕਰੋ ਧਰਮ ਦੀ ਕਿਰਤ, ਪੂਰਾ ਦਸਬੰਧ ਗੁਰੂ ਘਰ ਕਿੱਥੇ ਜਿੱਥੇ ਗੁਰੂ ਘਰ ਬਣਦਾ ਹੋਵੇ ਜਾਂ ਸਿੱਖੀ ਦਾ ਪ੍ਰਚਾਰ ਹੋਵੇ, ਮਹਾਂਪੁਰਖਾਂ ਦੇ ਬਚਨ ਸੁਣੋ, ਕਿਹੜਿਆਂ ਦੇ, ਜਿਹੜੇ ਆਪ ਗੁਰੂ ਨਾਲ ਜੁੜੇ ਹੁਣ ਮੈਨੂੰ ਗੁਰੂ ਨਾਨਕ ਨਾਲ ਜੋੜ ਦੇਣ, ਜਿਹੜੇ ਗੁਰੂ ਤੋਂ ਟੁੱਟੇ ਆ ਅਤੇ ਮੈਨੂੰ ਉਹ ਤੋੜਦੇ ਆ ਨਿਸ਼ਾਨੀ ਹੈ, ਉਹਨਾਂ ਤੋਂ ਮੈਂ 12 ਕੋਹ ਦੂਰ ਦੀ ਨੰਗਾ, ਤਾਂ ਕਿ ਉਹ ਵੀ ਟੁੱਟਿਆ ਅਤੇ ਮੈਨੂੰ ਵੀ ਨਾ ਤੋੜ ਦੇਵੇ। ਇਸ ਕਰਕੇ ਐਸੇ ਗੁਰ ਦੇ ਦਰਸ਼ਨ ਡਿੱਠੇ, ਮੈਂ ਕੀ ਕਰਾਂ ਬਿਆਨ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਮਾਣ। ਐਸੇ ਗੁਰ ਦੇ ਦਰਸ਼ਨ ਡਿੱਠੇ, ਮੈਂ ਕੀ ਕਰਾਂ ਸੋਭਾ, ਉਹ ਗੁਰੂ ਨਾਨਕ ਦੇ ਵਿੱਚ ਸ਼ਕਤੀ ਜਿਹੜੀ, ਮੈਂ ਦੱਸਣ ਕੀ ਜੋਗਾ। ਸੁਆਓ ਭਾਗ ਜਾਗੇ ਹੈ ਦਿੱਲੀ ਸ਼ਹਿਰ ਇਲਾਕੇ ਦੀਆਂ ਸੰਗਤਾਂ ਦੇ ਪੂਰਨਮਾਸ਼ੀ ਦੇ ਦਿਹਾੜੇ 'ਤੇ ਜਿਤਨੇ ਮਾਈ ਭਾਈ ਆਏ, ਤੁਹਾਨੂੰ ਜੀ ਆਇਆਂ ਨੂੰ ਲੱਖ ਲੱਖ ਵਧਾਈ ਹੋਵੇ, ਵਧਾਈ ਹੋਵੇ। ਕੱਲ੍ਹ ਨੂੰ ਵੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਰਿਸ਼ਤੇਦਾਰਾਂ ਤਾਈਂ ਆਪਣੇ ਬਾਬਾ ਆਨੰਦ ਸਿੰਘ ਮਹਾਰਾਜ ਬਚਨ ਹੈ, ਜੋੜਨ ਵਰਗਾ ਪੁੰਨ ਨਹੀਂ ਅਤੇ ਤੋੜਨ ਵਰਗਾ ਪਾਪ ਨਹੀਂ। ਇੱਕ ਇੱਕ ਜਾਣਾ ਜੇ 13-13 ਨੂੰ ਜੋੜੋਗੇ ਤਾਂ ਬਾਬਾ ਜੀ ਕਹਿੰਦੇ ਗੁਰੂ ਨਾਨਕ ਦੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੋ ਅੰਮ੍ਰਿਤ ਕਾ ਵਪਾਰੀ ਹੋ ਗਏ, ਅੰਮ੍ਰਿਤ ਨਾਮ ਨਿਧਾਨ ਮਿਲ ਪੀਬੋ ਭਾਈ, ਜੇ ਸਿਮਰ ਸੁਖ ਪਾਈ ਆ ਸੰਤ੍ਰਿਖਾ ਬਜਾਈ, ਕਰ ਸੇਵਾ ਪਾਰ ਬ੍ਰਹਿਮ ਗੁਰ ਭੁੱਖ ਰਹੇ ਨਾ ਕਾਈ। ਅੰਮ੍ਰਿਤ ਵੀ ਛਕੋ, ਗੁਰੂ ਵਾਲੇ ਬਣੋ, ਪੀਬੋ ਪਹੁੜ ਖੰਡੇ ਧਾਰ ਹੋਵੇ ਜਨਮ ਸਹੇਲਾ, ਗੁਰਸੰਗਤ ਕਿੰਨੀ ਖਾਲਸਾ ਮਨਮੁਖੀ ਦੇਹਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਆਪੇ ਗੁਰ ਚੇਲਾ, ਸੁਭਾਗ ਜਾਗੇ ਹੈ। ਆਓ ਮਾਈ ਭਾਈ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਕੱਲ੍ਹ ਨੂੰ ਕੋਸ਼ਟ ਕਰਿਓ, ਵੱਧ ਤੋਂ ਵੱਧ ਸੁਨੇਹਾ ਆਓ। ਅੱਜ ਤਾਂ ਰਹਿਣ ਸਵਾਈ ਇਸੇ ਕਰਕੇ, ਬਾਬਾ ਜੀ ਦੀ ਮਰਜ਼ਾ ਅਨੁਸਾਰ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਕਰਕੇ ਥੋੜ੍ਹਾ ਲੇਟ, ਗੁਰੂ ਸਾਹਿਬ ਦੀ ਕਿਰਪਾ ਸਦਕਾ। ਜਦੋਂ ਬੰਦਾ ਗਰੀਬ ਹੋਵੇ ਨਾ, ਗਰੀਬ ਅਮੀਰੀ ਲਿਆਉਣੀ ਹੋਵੇ, ਉਦੋਂ ਕਹਿੰਦੇ ਦਿਹਾੜੀ ਤੋਂ ਬਿਨਾਂ ਓਵਰ ਟਾਈਮ ਲਾ ਦੇਵੇ ਕਹਿੰਦੇ ਅਮੀਰ ਹੋ ਜਾਂਦਾ। ਇਸ ਕਰਕੇ ਓਵਰ ਟਾਈਮ ਤਾਂ ਹੀ ਲੈਂਦੇ ਆ, ਇੱਕ ਤਾਂ 12 ਵੱਜ ਜਾਂਦੇ, ਇੱਕ ਰਹਿਣ ਸਵਾਈ। ਜਦੋਂ ਸਵਾਇਆ ਕੰਮ ਕਰਨਾ ਹੋਵੇ ਨਾ ਘਰ ਦਾ, ਉਦੋਂ ਫਿਰ ਸਾਧ ਸੰਗਤ ਮਜ਼ਦੂਰ ਬੰਦਾ ਉਹ ਫਿਰ ਓਵਰ ਟਾਈਮ ਲੱਗ ਜਾਵੇ, ਤਨਖਾਹ ਡੇਢੀ ਹੋ ਜਾਂਦੀ ਉਹਦੀ। ਇਸ ਕਰਕੇ ਇੱਥੇ ਵੀ ਆਪਣੇ ਪੁੰਨ ਡੇਢੇ ਬਣ ਜਾਂਦੇ ਆ। ਰਹਿਣ ਸਵਾਈ ਗੁਰੂ ਨਾਨਕ ਦੇ ਦਰਬਾਰ ਪੂਰਨਮਾਸ਼ੀ ਦਾ ਦਿਹਾੜਾ ਹੈ। ਕੱਲ੍ਹ ਨੂੰ ਸੁਨੇਹਾ ਆਣ ਕੇ ਅਤੇ ਸਖਤ ਖੁਸ਼ੀਆਂ ਲੈ ਕੇ ਅਤੇ ਘਰਾਂ ਨੂੰ ਜਾਈਏ। ਸਮਾਂ ਬਣਿਆ ਭਾਗਾਂ ਦੇ ਨਾਲ, ਪਹਿਰਾ ਦਿਓ, ਬਚਨ ਸੁਣੋ, ਕਮਾਈ ਕਰਾਂਗੇ, ਕੀ ਮਿਲੇਗਾ? ਆਓ ਲੋਕ ਸੁਖੀਏ, ਪਰ ਲੋਕ ਸਹੇਲੇ, ਨਾਨ ਕਰ ਪ੍ਰਭ ਆਪੇ ਮੇਲੇ, ਕਰੀਏ ਰਸਨਾ ਪਵਿੱਤਰ, ਲੁਆਈ ਹਾਰੀ ਭਾਗਾਂ ਦੇ ਨਾਲ ਸਮਾਂ ਮਿਲਿਆ। ਸਤਿਗੁਰੂ ਨਾਨਕ ਜਗ ਵਿੱਚ ਆਏ, ਨੂਰੋ ਨੂਰ ਹੋ ਗਿਆ। ਸਤਿਗੁਰ ਨਾਨਕ ਜਗ ਵਿੱਚ ਆਏ, ਨੂਰੋ ਨੂਰ ਹੋ ਗਿਆ।
ਸਤਿਗੁਰੂ ਨਾਨਕ ਜਗ ਵਿੱਚ ਆਏ, ਨੂਰੋ ਨੂਰ ਹੋ ਗਿਆ।
ਸਤਿਗੁਰੂ ਨਾਨਕ ਜਗ ਵਿੱਚ ਆਏ, ਨੂਰੋ ਨੂਰ ਹੋ ਗਿਆ। ਸਤਿਗੁਰੂ ਨਾਨਕ ਜਗ ਵਿੱਚ ਆਏ, ਨੂਰੋ ਨੂਰ ਹੋ ਗਿਆ।
ਨਾਨਕ ਜਗ ਵਿੱਚ ਆਏ, ਨੂਰੋ ਨੂਰ ਹੋ ਗਿਆ। ਸਤਿਗੁਰੂ ਨਾਨਕ ਜਗ ਵਿੱਚ ਆਏ, ਨੂਰੋ ਨੂਰ ਹੋ ਗਿਆ।
ਸਤਿਗੁਰ ਨਾਨਕ ਜਗ ਵਿੱਚ ਆਏ, ਨੂਰ ਨੂਰ ਹੋ ਗਿਆ।
ਪਾਪਾਂ ਤੇਰਾ ਸਾਰਾ ਦੂਰ ਹੋ ਗਿਆ। ਸਤਿਗੁਰ ਨਾਨਕ ਜਗ ਵਿੱਚ ਆਏ, ਨੂਰ ਨੂਰ ਹੋ ਗਿਆ।